ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਭ ਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਨਿਤਨੇਮ ਅਨੁਸਾਰ ਜੋ ਲੜੀਵਾਰ ਕਥਾ ਚੱਲ ਰਹੀ ਹੈ, ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਬਚਨ ਹੈ। ਜੇ ਸ਼ਬਦ ਦੀ ਵਿਚਾਰ ਹੋਣੀ ਹੈ, ਉਹਦਾ ਪਾਠ ਆਪ ਜੀ ਨੇ ਸੰਪੂਰਨ ਸਰਵਣ ਕਰ ਲਿਆ ਹੈ। ਸੋ ਇਸ ਸ਼ਬਦ ਦੀ ਉਥਾਨ ਕਾਵੀਏ ਨਾਲ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਉਹ ਮਨਬਿਰਤੀਆਂ ਇਕਾਗਰ ਕਰਕੇ ਆਪ ਜੀ ਸਰਵਣ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੋ, ਸੁਣੋ ਜੀ।
ਆਸਾ ਮਹੱਲਾ ਪਹਿਲਾ ਪੰਚ ਪਦੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਅੰਮ੍ਰਿਤ ਬਚਨ ਹੈ ਤੇ ਪੰਚ ਪਦੇ ਸ਼ਬਦ ਦੇ ਹੇਠਾਂ ਅੰਕ ਲੱਗਿਆ ਵੈ ਦੋ ਬਰੀਕ ਜਿਹਾ ਅੰਕ। ਇਹਦਾ ਮਤਲਬ ਹੈ ਵੀ ਪੰਚ ਪਦੇ ਸ਼ਬਦ ਜਿਹੜੇ ਉਹ ਦੋ ਆਉਣਗੇ। ਗਰੀਨਵਾਸ ਸਤਿਗੁਰੂ ਨੇ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ ਜਿਸ ਵੇਲੇ ਮਹਾਰਾਜ ਸਾਹਿਬ ਜੀ ਸੰਸਾਰ ਨੂੰ ਉਤਾਰਨ ਵਾਸਤੇ ਭਾਈ ਬਾਲੇ ਮਰਦਾਨੇ ਸਾਹਿਬ ਵਿਚਰ ਰਹੇ ਸਨ। ਇੱਕ ਆਪਣੇ ਖੇਤ ਦੇ ਮਣੇ ਦੇ ਉੱਤੇ ਬੈਠਾ ਬਜ਼ੁਰਗ ਰੱਬ ਨੂੰ ਗਾਲਾਂ ਕੱਢਣੀ ਜਾ ਰਿਹਾ ਸੀ ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਬਾਲਿਆ, ਇਹਨੂੰ ਬੁਲਾ ਕੇ ਲਿਆ ਮੇਰੇ ਕੋਲ। ਉਹ ਬੁਲਾ ਕੇ ਲਿਆਂਦਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਭਾਈ, ਤੂੰ ਗਾਲਾਂ ਕਿਉਂ ਕੱਢਦਾ? ਸਵੇਰ ਦਾ ਵੇਲਾ ਹੈ, ਲੋਕੀ ਪਰਮਾਤਮਾ ਦਾ ਨਾਮ ਲੈਂਦੇ ਆ, ਤੂੰ ਗਾਲਾਂ ਕੱਢ ਰਿਹਾ, ਕਿਹੋ ਜਿਹਾ ਬੰਦਾ ਹੈ ਤੂੰ? ਉਹ ਕਹਿਣ ਲੱਗਿਆ, ਮਹਾਰਾਜ, ਗਾਲਾਂ ਨਾ ਕੱਢਾਂ ਤਾਂ ਹੋਰ ਕੀ ਕਰਾਂ? ਮੇਰੇ ਪੁੱਤਰ ਸੀ, ਸਾਰੀ ਮਾਰ ਦਿੱਤੇ ਰੱਬ ਨੇ, ਦੁੱਖ ਭੋਗਣ ਵਾਸਤੇ ਮੈਂ ਰਹਿ ਗਿਆ, ਮੇਰੇ ਘਰ ਵਾਲੀ ਹੈ, ਸਾਰਾ ਪਰਿਵਾਰ ਉੱਜੜ ਜਗਿਆ, ਸਾਡੇ ਕੋਲ ਰਿਹਾ ਹੀ ਕੱਖ ਨਹੀਂ ਹੋ, ਦੁੱਖ ਭੋਗਣ ਵਾਸਤੇ ਅਸੀਂ ਰਹਿ ਗਏ ਪਤੀ ਪਤਨੀ, ਇਸ ਕਰਕੇ ਹੁਣ ਗਾਲਾਂ ਨਾ ਕੱਢਾਂ ਤਾਂ ਰੱਬ ਨੂੰ ਹੋਰ ਕੀ ਕਰਾਂ? ਮਹਾਰਾਜ ਸਾਹਿਬ ਕਹਿੰਦੇ, ਮਿਲਣਾ ਵਿਛੜਨਾ ਕਰਮਾਂ ਅਨੁਸਾਰ ਹੁੰਦਾ, ਰੱਬ ਦਾ ਨਹੀਂ ਇਹਦੇ ਵਿੱਚ ਦੋਸ਼ ਹੈ, ਤੇਰੇ ਬੱਚਿਆਂ ਦੀ ਪ੍ਰਲਭਤ ਸੀ ਉਨੀ, ਤੇਰੀ ਜਿੰਨੀ ਕਹਿ ਉਹਦੇ ਗੱਲ ਸਮਝ ਨਾ ਆਵੇ। ਕਹਿੰਦਾ, ਜੀ ਰਿਹਾ ਹੀ ਕੱਖ ਨਹੀਂ। ਮਹਾਰਾਜ ਕਹਿੰਦੇ, ਰੱਬ ਦੀਆਂ ਬਹੁਤ ਵੱਡੀਆਂ ਦਾਤਾਂ ਨੇ ਅਜੇ ਵੀ ਤੇਰੇ ਕੋਲ। ਕਹਿੰਦਾ, ਕੀ ਹੈ ਜੀ? ਮੇਰੇ ਕੋਲ ਤਾਂ ਕੱਖ ਵੀ ਨਹੀਂ ਹੈ। ਬੜੀ ਯੁਕਤੀ ਵਰਤੀ ਮਹਾਰਾਜ। ਕਹਿੰਦਾ, ਜਿਹਨੂੰ ਗਾਲਾਂ ਕੱਢਦੇ ਹੈ, ਚਲੋ ਇੱਕ ਤਾਂ ਗੱਲ ਸਾਬਤ ਹੈ ਵੀ ਤੂੰ ਰੱਬ ਨੂੰ ਮੰਨਦਾ ਤਾਂ ਹੈਗਾ, ਵੀ ਹੈਗਾ ਕੋਈ ਗਾਲ ਉਸੇ ਨੂੰ ਕੱਢੀ ਦੀ ਹੈ ਜਿਹੜਾ ਹੋਵੇ। ਵੀ ਤੂੰ ਇਉਂ ਦੱਸ ਵੀ ਮੈਂ ਕਰਤਾਰ ਨੂੰ ਬੇਨਤੀ ਕਰਕੇ, ਮਹਾਰਾਜ ਕਹਿੰਦੇ ਐਸਾ ਕਰ ਦਿਆਂਗਾ ਵੀ ਤੂੰ ਇਸ ਤਰ੍ਹਾਂ ਕਰ, ਤੈਨੂੰ ਰੁਪਈਆ 2000 ਕਰਤਾਰ ਤੋਂ ਦਵਾ ਦਿੰਦੇ ਹਾਂ। ਬਹੁਤ ਵੱਡੀ ਗੱਲ ਸੀ 2000 ਰੁਪਏ ਉਸ ਵੇਲੇ, ਵੀ ਤੂੰ ਆਪਣੇ ਪੈਰ ਜਿਹੜੇ ਨੇ ਉਹ ਵੱਢ ਕੇ ਦੇ ਦੇ ਕਰਤਾਰ ਦੇ ਨਾਂ 'ਤੇ। ਕਹਿੰਦੇ, ਹਾਂਜੀ, ਮੈਂ ਤੁਰਿਆ ਕਿਵੇਂ ਕਰੂੰ? ਇਹ ਨਹੀਂ ਹੋ ਸਕਦਾ। ਫਿਰ ਮਹਾਰਾਜ ਕਹਿੰਦੇ, ਤੂੰ ਐਂ ਕਰ, ਤੈਨੂੰ 4000 ਰੁਪਇਆ ਦਵਾ ਦਿੰਦੇ ਹਾਂ ਵੀ ਤੂੰ ਦੋਵੇਂ ਹੱਥ ਨੇ ਜਿਹੜੇ ਇਹ ਵੱਢ ਕੇ ਦੇ। ਉਹ ਕਹਿੰਦਾ, ਜੀ ਮੈਂ ਖਾਇਆ ਕਾਹਦੇ ਨਾਲ ਕਰੂੰ ਫਿਰ? ਸਤਿਗੁਰੂ ਮਹਾਰਾਜ ਕਹਿੰਦੇ, ਪਰਮੇਸ਼ੁਰ ਤੋਂ 5000 ਰੁਪਇਆ ਦਵਾ ਦਿੰਦੇ ਹਾਂ, ਜੀਭ ਕੱਢ ਕੇ ਦੇ ਦੇ। ਕਹਿੰਦਾ, ਜੀ ਬੋਲਿਆ ਕਿਵੇਂ ਕਰੂੰ ਫਿਰ ਮੈਂ? ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਤੈਨੂੰ ਕਰਤਾਰ ਕੋਲੋਂ 1,00,000 ਰੁਪਇਆ ਦਵਾ ਦਿੰਦੇ ਹਾਂ। 1,00,000 ਰੁਪਇਆ ਥੋੜ੍ਹਾ ਨਹੀਂ ਹੁੰਦਾ, ਤੂੰ ਆਪਣੀ ਅੱਖਾਂ ਦੇ ਦੇ ਸਾਨੂੰ ਕੱਢ ਕੇ। ਕਹਿੰਦਾ, ਜੀ ਇੰਨਾ ਹੋਇਆ, ਮੈਂ ਤੁਰਿਆ ਕਿਵੇਂ ਕਰੂੰ? ਅੱਖਾਂ ਗਈਆਂ, ਜਹਾਨ ਗਿਆ। ਮਹਾਰਾਜ ਕਹਿੰਦੇ, ਚੱਲ ਤੈਨੂੰ 1,00,000,000 ਰੁਪਇਆ ਕਰਤਾਰ ਤੋਂ ਦਵਾ ਦਿੰਦੇ ਹਾਂ, ਤੂੰ ਆਪਣਾ ਸਿਰ ਵੱਢ ਕੇ ਭੇਟ ਕਰ ਦੇ ਕਰਤਾਰ ਦੇ ਨਾਂ 'ਤੇ। ਕਹਿੰਦਾ, ਜੇ ਸਿਰੇ ਵੱਢਿਆ ਗਿਆ, ਪਤਨੀ ਮੇਰੀ ਰੋ ਰੋ ਕੇ ਮਰ ਜੂ, ਪਹਿਲਾਂ ਪੁੱਤਰਾਂ ਨੂੰ ਰੋਂਦੀ ਰਹਿੰਦੀ ਹੈ, 1,00,000 ਰੁਪਇਆ ਵਰਤੂ ਕੌਣ ਫਿਰ? ਮਹਾਰਾਜ ਸਾਹਿਬ ਜੀ ਕਹਿੰਦੇ ਇੰਨਾ ਕੁਛ ਕਰਤਾਰ ਨੇ ਦਿੱਤਾ ਤੈਨੂੰ, ਤੂੰ ਫਿਰ ਵੀ ਅਜੇ ਕਹੀ ਜਾਂਦਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ। ਇਹ ਅਸੀਂ ਸਾਬਤ ਕਰਨਾ ਸੀ ਇਹ ਇੰਨਾ ਕੁਛ ਕਰਤਾਰ ਨੇ ਤੈਨੂੰ ਮਿਲਿਆ, ਸਭ ਕੁਛ ਗੋਬਿੰਦ ਨੇ ਦਿਆ, ਰੱਬ ਨੇ ਦਿੱਤਾ ਹੋਇਆ, ਉਹ ਰੱਬ ਦਾ ਦਿੱਤਾ ਹੋਇਆ ਸਾਰਾ ਕੁਛ, ਤੂੰ ਉਹਨੂੰ ਚੇਤੇ ਕਰ। ਪਰ ਮੋਹ ਦੇ ਵਿੱਚ ਆਇਆ ਵਾ ਕਾਹਨੂੰ ਚੇਤੇ ਕਰਦਾ, ਸੋ ਕਿਉਂ ਵਿਸਰਿਆ ਜਿਹਨੇ ਸਭ ਕੁਛ ਦਿਆ, ਸਭ ਕੁਛ ਵਾਹਿਗੁਰੂ ਨੇ ਦਿੱਤਾ ਹੋਇਆ। ਮਹਾਰਾਜ ਦੀ ਦਇਆ ਦ੍ਰਿਸ਼ਟੀ ਹੋ ਗਈ, ਮਹਾਰਾਜ ਦੀ ਦਇਆ ਦੇ ਨਾਲ ਉਹ ਵੱਡੀ ਉਮਰ ਚ ਉਹਦੇ ਫਿਰ ਔਲਾਦ ਹੋ ਗਈ। ਮਹਾਰਾਜ ਨੇ ਸੋਚਿਆ ਵੀ ਚਲੋ ਔਲਾਦ ਨੂੰ ਗਾਲਾਂ ਕੱਢਦਾ ਸੀ ਕਰਤਾਰ ਦੇ ਕੋਲੋਂ ਬੱਚਾ ਦਵਾ ਦਿੱਤਾ, ਵੀ ਹੁਣ ਤਾਂ ਨਾਮ ਜਪਿਆ ਕਰੂਗਾ ਖੁਸ਼ ਹੋ ਕੇ। ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਆਏ ਕਲਿਆਣ ਕਰਦੇ ਹੋਏ, ਗਰੀਬ ਨਿਵਾਸ ਸਤਿਗੁਰੂ ਕਹਿਣ ਲੱਗੇ ਵੀ ਹੁਣ ਤਾਂ ਤੇਰੀ ਔਲਾਦ ਵੀ ਹੋ ਗਈ, ਰੱਬ ਨੂੰ ਗਾਲਾਂ ਔਲਾਦ ਵਾਸਤੇ ਕੱਢਦਾ ਸੀ ਹੁਣ ਜਪਿਆ ਕਰ। ਕਹਿੰਦਾ ਜੀ ਸਮਾਂ ਹੀ ਨਹੀਂ ਹੈ, ਮੈਨੂੰ ਸਾਰਾ ਕੁਝ ਦੇਖਭਾਲ ਕਰਨੀ ਪੈਂਦੀ ਹੈ, ਮੈਂ ਕਿਉਂਕਿ ਬੱਚਾ ਛੋਟਾ ਹੈ ਵੱਡਾ ਹੋਏਗਾ ਪਰ ਮੈਂ ਬਹੁਤ ਜ਼ਿੰਮੇਦਾਰੀਆਂ ਮੇਰੇ ਉੱਤੇ ਨੇ, ਮੇਰੇ ਕੋਲ ਭਜਨ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਕਲਿਆਣ ਨਹੀਂ ਹੋਣੀ ਆਖਣ? ਕਹਿੰਦਾ ਜੀ ਕਲਿਆਣ ਦੀ ਲੋੜ ਨਹੀਂ ਪਰ ਮੈਨੂੰ ਤੁਸੀਂ ਦਿੱਤੇ ਹਾਂ। ਮਹਾਰਾਜ ਕਹਿੰਦੇ ਅੱਛਾ ਬਈ ਮੋਹ ਬੜਾ ਪ੍ਰਬਲ ਹੈ, ਇਉਂ ਕਹਿ ਕੇ ਮਹਾਰਾਜ ਸਾਹਿਬ ਜੀ ਉੱਥੋਂ ਚਲੇ ਗਏ। ਚਲੋ ਬੱਚਾ ਵੱਡਾ ਹੋ ਗਿਆ, ਕਾਰੋਬਾਰ ਸਾਂਭਣ ਵਾਲਾ ਹੋ ਗਿਆ ਬੱਚੇ, ਅਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਆਏ ਤਾਂ ਉਸ ਵੇਲੇ ਦੇ ਬੱਚਿਆਂ ਨੂੰ ਪੁੱਛਿਆ ਵੀ ਬਜ਼ੁਰਗ ਕਿੱਥੇ ਆ? ਕਹਿੰਦੇ ਜੀ ਉਹ ਤਾਂ 2-3 ਸਾਲ ਹੋ ਗਏ ਗੁਜ਼ਰ ਗਏ। ਅਤੇ ਕਿਤੇ ਇੱਕ ਬਲਦ ਬੜਾ ਕਮਜ਼ੋਰ ਜਿਹਾ ਸੀ, ਸੁਰਤੀ ਰਹਿ ਗਈ ਬਲਦ ਦੇ ਵਿੱਚ, ਕਹਿੰਦਾ ਵੀ ਜੇ ਮਰ ਗਿਆ ਪਰਿਵਾਰ ਨੂੰ ਬੜਾ ਔਖਾ ਹੋਊਗਾ। ਉਹ ਬਲਦ ਬਣ ਕੇ ਗਾਂ ਦੇ ਬੱਚਾ ਬਣ ਕੇ ਜੰਮ ਪਿਆ। ਜਦੋਂ ਵੱਡਾ ਹੋਇਆ ਤੇ ਪੁੱਤਰਾਂ ਨੇ ਜੋੜ ਲਿਆ, ਹੜ ਨੂੰ ਜੋੜਨਾ ਹੀ ਸੀ ਉਹਨੂੰ, ਕੀ ਪਤਾ ਵੀ ਬਾਪੂ ਹੈ ਸਾਡਾ। ਮਹਾਰਾਜ ਆ ਗਏ ਉਹਦੀ ਆਤਮਾ ਨੂੰ ਜਗਾ ਕੇ, ਮਹਾਰਾਜ ਕਹਿੰਦੇ ਹੁਣ ਬਲਦ ਬਣਿਆ ਫਿਰਦੇ ਆ, 4 ਪਾਵ 2 ਸਿੰਘ ਗੁੰਗਮੁਖ ਤਬ ਕੈਸੇ ਗੁਣ ਗਈ ਹੈ, ਜਿਵੇਂ ਕਬੀਰ ਸਾਹਿਬ ਨੇ ਸ਼ਬਦ ਉਚਾਰਿਆ। 4 ਪਾਵ 2 ਸਿੰਘ, 2 ਸਿੰਘ ਹੋ ਗਏ, ਗੁੰਗਾ ਤੇਰਾ ਮੂੰਹ ਹੋ ਗਿਆ, ਹੁਣ ਤਾਂ ਨਹੀਂ ਜਪ ਸਕਦਾ। ਲੈ ਤੇਰੇ ਘਰ ਦਾ ਜਲ ਪਾਣੀ ਛਕਿਆ ਸੀ, ਤੇਰੀ ਹੁਣ ਵੀ ਕਲਿਆਣ ਕਰ ਦਿੰਦੇ ਹਾਂ। ਕਹਿੰਦਾ ਮਹਾਰਾਜ 400 ਦਾ ਮੈਂ ਮਰੂੰ, 400 ਦੇ ਨੂੰ ਹੂ ਖੂਹ ਪੱਟਿਆ ਜਾਊ ਪੁੱਤਰਾਂ ਨੂੰ, ਹੁਣ ਮੈਨੂੰ ਬਲਦ ਬਣ ਕੇ ਚੱਲ ਲੈਣ ਦੋ। ਮਹਾਰਾਜ ਕਹਿੰਦੇ ਮੋਹ ਕੈਸਾ। ਮਹਾਰਾਜ ਚਲੇ ਗਏ, ਕਹਿੰਦੇ ਵੀ ਕਲਿਆਣ ਜ਼ਰੂਰ ਕਰਨੀ ਹੈ ਤੇਰੀ। ਥੋੜ੍ਹੇ ਸਮੇਂ ਬਾਅਦ ਉਹ ਬਲਦ ਮਰ ਗਿਆ, ਕੁੱਤਾ ਬਣ ਗਿਆ। ਕੁੱਤਾ ਬਣ ਕੇ ਟੂੰ ਟੂੰ ਕਰਿਆ ਕਰੇ ਸਾਰੀ ਰਾਤ, ਨੂੰਹਾਂ ਕਹਿਣੇ ਸੌਣ ਨਹੀਂ ਦਿੰਦਾ, ਇਹਦਾ ਸਿਰ ਪਾੜ ਦਿਓ ਕੁੱਤੇ ਦਾ, ਇਹ ਕੀ ਪਤਾ ਵੀ ਸਾਡੇ ਬਜ਼ੁਰਗ। ਮਹਾਰਾਜ ਫਿਰ ਉਹਨੂੰ ਮੁਲੇ ਕੁੱਤੇ ਦੀ ਜਿਉਂ ਦੇ ਵੀ, ਕਹਿੰਦੇ ਹੁਣ ਨਿਰਾਦਰ ਕਰਾਉਣਾ ਹੈ ਉਹਨਾਂ ਹੀ ਪੁੱਤਰ ਪੋਤਰਿਆਂ ਤੋਂ, ਹੁਣ ਤਾਂ ਸਮਝ ਜਾ। ਕਹਿੰਦਾ ਨਹੀਂ ਮਹਾਰਾਜ, ਉਹਦੀ ਆਤਮਾ ਜਗਾ ਕੇ ਕਿਹਾ ਮਹਾਰਾਜ। ਕਿਉਂ? ਕਹਿੰਦੇ ਬੱਚੇ ਥੱਕੇ ਟੁੱਟੇ ਹੁੰਦੇ ਨੇ, ਸੌ ਜਾਂਦੇ ਨੇ, ਅੱਗੇ ਬੈਂਕ ਨਹੀਂ ਸੀ ਹੁੰਦੇ ਧਨ ਸੰਭਾਲਣ ਵਾਸਤੇ, ਨਾ ਘਰ ਹੀ ਸੰਭਾਲਣਾ ਪੈਂਦਾ ਸੀ ਟੋਏ ਟੂਏ ਪੁੱਟ ਕੇ। ਕਹਿੰਦੇ ਮਹਾਰਾਜ ਚੋਰ ਲੈ ਜਾਣਗੇ ਸਭ ਕੁਛ, ਮੈਂ ਸਾਰੀ ਰਾਤ ਰਾਖੀ ਕਰਦਾ ਰਹਿਣਾ ਕਰਦੀ। ਕਹਿੰਦੇ ਦੇ ਤੈਨੂੰ ਕਦੇ ਰੋਟੀ ਦਿੰਦੇ ਆ ਕਦੇ ਨਹੀਂ ਦਿੰਦੇ। ਕਹਿੰਦਾ ਜੀ ਫਿਰ ਵੀ ਮੇਰੇ ਨੇ ਕੋਈ ਬਾਤ ਨਹੀਂ, ਚੰਗਾ ਬਾਈ। ਕੁੱਤੇ ਦੀ ਜੂਨ ਭੋਗ ਕੇ ਮਰ ਗਿਆ, ਖੇਡ ਸੀ ਮਹਾਰਾਜ ਦੀ, ਫਿਰ ਸੱਪ ਦੀ ਜੂਨ ਮਿਲ ਗਈ। ਸੱਪ ਦੀ ਜੂਨ ਦੇ ਵਿੱਚ ਬੀਬੀਆਂ ਕਿਤੇ ਕਪਾਹ ਚੁਗਣ ਚਲੀਆਂ ਗਈਆਂ ਬਾਹਰ, ਜਾਂ ਮਿਰਚਾਂ ਵੀ ਆਪ ਤੋੜਦੀਆਂ ਹੁੰਦੀਆਂ ਸੀ, ਜਾਂ ਦੁੱਧ ਪਾਣੀ ਰੋਟੀ ਦੇਣ ਵਾਸਤੇ ਚਲੀਆਂ, ਬੱਚਾ ਭੂੜੇ 'ਤੇ ਪਾਇਆ ਹੋਇਆ ਵੀ ਚਲੋ ਜਲਦੀ ਮੁੜ ਆਉਣਾ, ਨਿਆਈ ਦਾ ਖੇਤ ਸੀ ਛੇਤੀ ਆ ਜਾਣਾ। ਉਹ ਬੱਚਾ ਉੱਠ ਖੜਿਆ ਵਿੱਚੋਂ, ਬੱਚਾ ਜਦੋਂ ਟਿਆਂ ਟਿਆਂ ਕਰਨ ਲੱਗਿਆ, ਇਹ ਆਪਣਾ ਪੜਪੋਤਾ ਸਮਝ ਗਏ ਵੀ ਚਲੋ ਹੋਰ ਕੋਈ ਘਰ 'ਚ ਨਹੀਂ ਹੈ, ਸ਼ਤੀਰ 'ਤੇ ਛੱਤ 'ਚ ਰਹਿੰਦਾ ਸੀ, ਉਤਰਿਆ ਆਇਆ ਹੇਠਾਂ ਵੀ ਬੱਚੇ ਨੂੰ ਮੈਂ ਖੜਾ ਦਿਆਂ। ਇਹ ਨਹੀਂ ਸੋਚਿਆ ਵੀ ਮੂਰਖਾ ਤੇਰੀ ਜੂਨ ਹੁਣ ਸੱਪ ਦੀ ਹੈ। ਇੰਨੇ ਨੂੰ ਬੀਬੀ ਆ ਗਈ, ਦਰਵਾਜ਼ਾ ਖੋਲਿਆ, ਰੌਲਾ ਪਾਤਾ ਵੀ ਲੋਕੋ ਬਾਬਾ, ਅਤੇ ਲੋਕ ਆ ਗਏ, ਡੰਡੇ ਚੱਕੇ, ਉਹ ਫੇਂਕ ਕੇ ਰੱਖ ਦਿੱਤਾ, ਮਾਰ ਦਿੱਤਾ। ਅਤੇ ਮਹਾਰਾਜ ਸਾਹਿਬ ਜੀ ਫਿਰ ਅਖੀਰ ਵਾਰ ਜਦੋਂ ਇਹਦੇ ਕੋਲ ਆਏ ਉੱਥੇ ਨਾਲੀ ਦੇ ਵਿੱਚ ਗੰਦੀ ਨਾਲੀ ਦਾ ਕੀੜਾ ਬਣਿਆ ਹੋਇਆ ਵਿੱਚ ਦੁੱਖ ਭੋਗ ਰਿਹਾ ਸੀ। ਜਿੱਥੇ ਇਹਦੇ ਬੱਚਿਆਂ ਦੀ ਮੈਲ ਡਿੱਗਦੀ ਸੀ, ਗੰਦਾ ਧੋਣਾ ਪਾਣੀ ਡਿੱਗਦਾ ਸੀ। ਮਹਾਰਾਜ ਕਹਿੰਦੇ ਮਰਦਾਨਿਆ, ਹਾਂ ਮਹਾਰਾਜ ਕਹਿੰਦੇ ਉਹ ਉਂਗਲ ਕੀਤੀ ਮਹਾਰਾਜ ਨੇ, ਕਹਿੰਦੇ ਉਹ ਸਾਹਮਣੇ ਜਿਹੜਾ ਕੀੜਾ ਤੜਫ ਨਹੀਂ ਰਿਹਾ ਇਸ ਤਰ੍ਹਾਂ, ਕਹਿੰਦਾ ਹਾਂ ਜੀ, ਕਹਿੰਦੇ ਇਹਨੂੰ ਕੱਢ ਲਿਆ ਬਾਹਰ। ਕਹਿੰਦਾ ਮਹਾਰਾਜ ਗੰਦੀ ਨਾਲੀ ਹੈ, ਮੇਰਾ ਹੱਥ ਗੰਦਾ ਹੋ ਜਾਊਗਾ। ਮਹਾਰਾਜ ਕਹਿੰਦੇ ਧੋ ਲਵਾਂ, ਧੁਆ ਦਾਂਗੇ, ਕੋਈ ਨਹੀਂ, ਪਾਣੀ ਹੈਗਾ ਆਪਣੇ ਕੋਲ, ਪਰ ਪਰਉਪਕਾਰ ਹੈ। ਕਹਿੰਦਾ ਜੀ ਸਤਿ ਵਜੇ ਬਾਹਰ ਰੱਖਦਾ, ਮਰਦਾਨੇ ਦੇ ਹੱਥ ਧੁਆ ਦਿੱਤੇ ਮਹਾਰਾਜ ਨੇ, ਪਾਣੀ ਦਾ ਛਿੱਟਾ ਮਾਰਿਆ ਉਹਨੂੰ। ਫਿਰ ਉਹਦੀ ਆਤਮਾ ਨੂੰ ਪੁੱਛਿਆ ਮਹਾਰਾਜ ਨੇ, ਪਹੁੰਚ ਹੈ ਮਹਾਰਾਜ ਦੀ? ਕਹਿੰਦੇ ਹੁਣ, ਫਿਰ ਰੋ ਰੋ ਕੇ ਕਹਿੰਦਾ ਮਹਾਰਾਜ ਹੁਣ ਮੈਂ ਬਹੁਤ ਤੰਗ ਹਾਂ, ਜਿਹੜੇ ਪਰਿਵਾਰ ਵਾਸਤੇ ਮੈਂ ਜ਼ਿੰਦਗੀ ਬਰਬਾਦ ਕਰ ਦਿੱਤੀ, ਉਸੇ ਪਰਿਵਾਰ 'ਚ ਸੱਕ ਬਣ ਕੇ ਰਿਹਾ, ਉਹਨਾਂ ਨੇ ਸਿਰ ਫੇਂ ਦਿੱਤਾ, ਕੁੱਤਾ ਬਣ ਕੇ ਰਿਹਾ, ਡੰਡੇ ਖਾਂਦਾ ਰਿਹਾ, ਟੁਕੜੇ ਨਾ ਦੇਖਾ ਦੇ, ਉਹਨਾਂ ਦੀ ਗੰਦੀ ਨਾਲੀ ਦਾ ਕੀੜਾ ਬਣਿਆ। ਗਰੀਬ ਨਿਵਾਜ਼, ਤੁਹਾਡੀ ਉਹ ਗੱਲ ਠੀਕ ਸੀ, ਮੈਂ ਗਲਤੀ ਕੀਤੀ, ਜੇ ਉਦੋਂ ਹੀ ਮੁਕਤ ਹੋ ਜਾਂਦਾ ਮਨੁੱਖਾ ਸਰੀਰ ਵਿੱਚ, ਦੁੱਖ ਨਾ ਭੋਗਦਾ, ਹੁਣ ਮੈਂ ਬੜਾ ਦੁਖੀ ਹਾਂ। ਮਹਾਰਾਜ ਕਹਿੰਦੇ ਬਸ ਠੀਕ ਹੈ, ਤੈਨੂੰ ਪੁੱਛਣਾ ਹੀ ਸੀ, ਜਿਹਦੇ 'ਤੇ ਸਾਡੀ ਇੱਕ ਵਾਰੀ ਦ੍ਰਿਸ਼ਟੀ ਹੋ ਜਾਏ, ਅਸੀਂ ਤਾਂ ਫਿਰ ਮੁਕਤ ਕਰਕੇ ਹੀ ਛੱਡਦੇ। ਮੁਕਤੀ ਮਹਾਰਾਜ ਸਾਹਿਬ ਨੇ ਸਤਨਾਮ ਕਹਿ ਕੇ ਜਲ ਛਿੜਕਿਆ ਉਹਦੀ ਆਤਮਾ ਨੂੰ, ਜੀਵ ਆਤਮਾ ਨੂੰ ਸੱਚਖੰਡ ਭੇਜ ਦਿੱਤਾ। ਉਹਦੇ ਪ੍ਰਥਾਏ ਫਿਰ ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਅਤੇ ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ, ਆਸਾ ਰਾਗ ਹੈ ਮਹੱਲਾ ਪਹਿਲਾ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਅਤੇ ਪੰਜ ਪਦਾਂ ਵਾਲਾ ਸ਼ਬਦ ਹੈ। ਦੁੱਖਾ ਲੱਗਿਆ ਵੀ ਦੋ ਸ਼ਬਦ ਹੋਣਗੇ ਇਸੇ ਤਰ੍ਹਾਂ। ਆਓ ਜਿਸ ਪ੍ਰਕਾਰ ਵਿਚਾਰ ਰਹੀ ਹੈ ਸੁਣੋ ਜੀ।
ਮੋਹ ਕੁਟੰਬ ਮੋਹ ਸਭ ਕਾਰ,
ਕਹਿੰਦੇ ਹੇ ਭਾਈ, ਜਿਹੜਾ ਇਸਤਰੀ ਪੁੱਤਰ ਆਦਿਕ, ਅਤੇ ਕੁਟੰਬ ਜਿਹੜਾ ਇਸਤਰੀ ਤੋਂ ਵਧਿਆ ਪਰਿਵਾਰ ਹੁੰਦਾ ਹੈ, ਉਹਨੂੰ ਕਹਿੰਦੇ ਨੇ ਕੁਟੰਬ, ਉਹ ਪਰਿਵਾਰ। ਮੋਹ ਸਨੇਹ ਹੈ ਜਿਹੜਾ, ਇਹ ਜਿਹੜਾ ਮੈਂ ਮੇਰੀ ਦਾ ਸਮਿਲਤ ਭਾਵ ਹੈ, ਮੋਹ ਸਨੇਹ ਸਭ ਸਾਰਿਆਂ ਦੇ ਮੂੰਹ ਨੂੰ ਕਾਰ ਕਾਲਾ ਕਰੀ ਜਾਂਦਾ ਹੈ, ਮੂੰਹ ਕਾਲੇ ਕਰ ਦਿੱਤੇ ਨੇ ਇਸੇ ਮੂੰਹ ਨੇ ਲੋਕ ਪ੍ਰਲੋਕ ਦੇ ਵਿੱਚ। ਦਾਗ ਦੋਸ ਮੂੰਹ ਚੱਲਿਆ ਲਾ, ਇਹ ਦਰਗਾਹ ਵੈਸਣ ਨਾ ਹੀ ਜਾਏ, ਇਹ ਕਾਲ ਖਲਾਉਣ ਵਾਲਾ ਹੈ।
ਮੋਹ ਤੁਮ ਤਜਹੋ ਸਗਲ ਵਿਕਾਰ,
ਅਤੇ ਜਾਂ ਫਿਰ ਇਹ ਹੈ ਵੀ ਜਿਹੜਾ ਮੋਹ ਦੀ ਜਿਹੜੀ ਕਾਰ ਹੈ ਸਭ ਇਹੋ ਜਿਹੀ ਹੈ, ਅਤੇ ਇਸ ਕਰਕੇ ਤੁਸੀਂ ਮੋਹ ਸਨੇਹ ਨੂੰ ਪਰਿਵਾਰ ਦੇ ਨੂੰ ਤਿਆਗਣਾ ਕਰੋ। ਇਹ ਸਗਲ ਸਾਰੀ ਜਿੰਨੇ ਵੀ ਮੋਹ ਦੇ ਕਰਤਵ ਨ, ਸਾਰੀਆਂ ਵਿਕਾਰ ਖੋਟੀਆਂ ਕਾਰਾਂ ਨੂੰ ਪੈਦਾ ਮੋਹ ਹੀ ਕਰਦਾ ਹੈ। ਕਾਮ ਕ੍ਰੋਧ ਆਦਿਕ ਸਗਲ ਸਾਰੇ ਵਿਕਾਰ, ਇਹਨਾਂ ਨੂੰ ਅਤੇ ਮੋਹ ਨੂੰ ਤੁਸੀਂ ਤਿਆਗਣਾ ਕਰੋ ਜੀ।
ਮੋਹ ਅਰ ਭਰਮ ਤਜਹ ਤੁਮ ਵੀਰ,
ਇਹ ਮੇਰੇ ਵੀਰ ਭਰਾਵੋ, ਤੁਸੀਂ ਮੋਹ ਦਿਸਨੇ ਅਤੇ ਸਰੂਪ ਦਾ ਭਰਮ, ਸੰਸਾ ਜਿਹੜਾ ਇਸ ਨੂੰ ਤਜੋ ਤਿਆਗਣਾ ਕਰੋ, ਜਾਂ ਇਉਂ ਕਹੇ ਵੀ ਮੋਹ ਅਤੇ ਭਰਮ ਨੂੰ ਤਜੋ ਛੱਡ ਕੇ ਤੁਸੀਂ ਵੀਰ ਬਹਾਦਰ ਬਣੋ ਜੀ।
ਸਾਚ ਨਾਮ ਰਿਜੇ ਰਵੈ ਸਰੀਰ,
ਅਤੇ ਸਰੀਰ ਦੇਹ ਤੋਂ ਭਾਵ ਹੈ, ਉਹਦੇ ਅੰਦਰ ਹਿਰਦੇ ਹਿਰਦੇ ਵਿੱਚ ਪਰਮੇਸ਼ੁਰ ਦੇ ਸਾਚ ਸੱਚੇ ਨਾਮ ਨੂੰ ਰਵੇ ਉਚਾਰਨ ਕਰੋ ਜੀ। ਸਤਾਈ ਦੇ ਕੇ ਫਰਮਾਉਂਦੇ ਹੈ,
ਸਚ ਨਾਮ ਜਾ ਨਵ ਨਿਧ ਪਾਈ,
ਜਦੋਂ ਨਵ ਨੌ ਨਿਧ ਨਿਧੀਆਂ ਰੂਪ ਨਵ ਦਾ ਭਗਤੀ ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਨ ਦਾਸ ਸਖਾ ਬਨਬੰਧਨਾ ਸਰਵ ਨਿਵੇਦਨ ਜਾਨ, ਇਹ ਜਦੋਂ ਪਾਈ ਪਾ ਲਈ ਤਾਂ ਫਿਰ ਪਰਮੇਸ਼ੁਰ ਦੇ ਸੱਚ ਨਾਮ ਉਹ ਹਿਰਦੇ ਦੇ ਵਿੱਚ ਜਦੋਂ ਵਸ ਜਾਏਗਾ, ਉਹ ਨਿਧੀਆਂ ਦਾ ਖਜ਼ਾਨਾ ਹੈ ਨਾਮ, ਨਵ ਦਾ ਭਗਤੀ ਪਾ ਲਈ ਤਾਂ ਪਰਮੇਸ਼ੁਰ ਦਾ ਸੱਚਾ ਨਾਮ ਹਿਰਦੇ ਚ ਵਸ ਜਾਏਗਾ।
ਰੋਵੈ ਭੂਤ ਨਾ ਕਲਪੈ ਮਾਈ,
ਰੋਵੈ ਭੂਤ, ਇਹ ਮਾਇਆ ਦਾ ਪੁੱਤ ਹੈ ਜਿਹੜਾ ਮਨ ਹੈ, ਇਹ ਤਾਂ ਰੋਂਦਾ ਪਦਾਰਥਾਂ ਨੂੰ ਬਿਲਕਦਾ ਹੀ ਰਹਿੰਦਾ। ਨਾ ਕਲਪੈ ਮਾਈ, ਜਿਹੜੀ ਮਾਇਆ ਹੈ ਇਹਨੂੰ ਕੋਈ ਕਲਪਨਾ ਨਹੀਂ, ਵੀ ਕਰੋੜਾਂ ਅਰਬਾਂ ਜੀਵਾਂ ਦੇ, ਅਣਗਿਣਤ ਜੀਵਾਂ ਦੇ ਮਨ ਤੜਫ ਰਹੇ ਨੇ ਪਦਾਰਥਾਂ ਨੂੰ, ਮਾਇਆ ਨੂੰ, ਹੈ ਮਾਂ ਸਾਰਿਆਂ ਦੀ ਪਰ ਉਹਨੂੰ ਕੋਈ ਫਰਕ ਨਹੀਂ ਹੈ, ਐਸੀ ਮਾਂ ਹੈ ਉਹ, ਨਾ ਕਲਪੈ ਮਾਈ। ਅਤੇ ਦੂਸਰਾ ਰੋਵੈ ਪੂਤ ਨਾ ਕਲਪੈ ਮਾਈ, ਮਹਾਰਾਜ ਕਹਿੰਦੇ ਜਦੋਂ ਤੁਸੀਂ ਨੌ ਨਿਧੀਆਂ ਦਾ ਖਜ਼ਾਨਾ ਨਾਮ ਪ੍ਰਾਪਤ ਕਰ ਲਿਆ, ਇਹ ਮਨ ਰੂਪੀ ਪੂਤ ਪੁੱਤਰ ਕਹਿੰਦੇ ਉਸ ਵੇਲੇ ਨਾ ਜਿਹੜਾ ਸ਼ਬਦ ਹੈ ਇਹ ਪੁਰਸ਼ ਦਾ ਵਾਚਕ ਹੈ। ਰੂਵੈ ਭੂਤ ਨਾ ਕਲਪੇ ਮਾਈ, ਨਾ ਪੁਰਸ਼। ਪੁਰਸ਼ ਦਾ ਜਿਹੜਾ ਮਨ ਹੈ ਉਹ ਫਿਰ ਰੋਂਦਾ ਨਹੀਂ। ਰੋਵੈ ਪੂਤ ਨਾ ਨੰਨਾ, ਇਹ ਅਰਥ ਦੇ ਵਿੱਚ ਇੱਧਰ ਲੱਗ ਜਾਣਾ ਫਿਰ ਮਨ ਰੂਪੀ ਜਿਹੜਾ ਪੁੱਤਰ ਹੈ ਮਾਇਆ ਦਾ, ਨਾ ਰੋਵੈ, ਰੋਂਦਾ ਨਹੀਂ ਹੈ ਫਿਰ, ਇਹ ਰੋਦਨ ਨਹੀਂ ਕਰਦਾ। ਅਤੇ ਨਾ ਹੀ ਬੁੱਧੀ ਰੂਪੀ ਮਾਇਆ ਕਲਪੈ, ਕਲਪਨਾ ਕਰਦੀ ਹੈ। ਫਿਰ ਬੁੱਧ ਨੂੰ ਮਾਂ ਕਿਹਾ ਇੱਥੇ, ਜਾਂ ਫਿਰ ਮਾਈ ਮਾਇਆ ਦੇ ਜਿਹੜੀ ਮਾਇਆ ਦੀ ਕਲਪੈ, ਕਲਪਨਾ ਨਹੀਂ ਹੋਵੇਗੀ ਫਿਰ, ਨਾ ਕਲਪੈ ਮਾਈ। ਅਤੇ ਜਦੋਂ ਮਨ ਵਿਚਾਰ ਵਾਲਾ ਬਣ ਗਿਆ ਫਿਰ ਰੋਵੇਗਾ ਨਹੀਂ ਇਹ, ਅਤੇ ਕਲਪੈ ਕਲਪਨਾ ਮਾਤਰ ਮਾਈ ਮਾਇਆ ਸਮਝ ਲਿਆ। ਜਿਹੜੀ ਮਾਇਆ ਹੈ, ਮਾਈ ਉੱਥੇ ਮਾਇਆ ਨੂੰ ਕਿਹਾ ਵੀ ਕਲਪਨਾ ਮਾਤਰ ਹੀ ਹੈ, ਈਸ਼ਵਰ ਦੀ ਕਲਪੀ ਹੋਈ ਹੋਈ ਹੈ, ਹੈ ਨਹੀਂ ਇਹ, ਐਸੀ ਮਾਇਆ ਫਿਰ ਇਹੋ ਜਿਹੀ ਅਵਸਥਾ ਹੋ ਜਾਏਗੀ।
ਇਹ ਤਾਂ ਮੋਹ ਡੂਬਾ ਸੰਸਾਰ,
ਇਹ ਤੇ ਇਸ ਨੇਤਰਾਂ ਦੇ ਵਿਸ਼ੇ ਮੋਹ ਵਿੱਚ, ਨੇਤਰਾ ਦੇ ਜਿਹੜੇ ਵਿਸ਼ੇ ਨੇ ਤੇ ਮੋਹ ਦੇ ਵਿੱਚ ਸਾਰਾ ਸੰਸਾਰ ਜਗਤ ਜਿਹੜਾ ਡੂਬਾ ਡੁੱਬ ਰਿਹਾ ਹੈ।
ਗੁਰਮੁਖ ਕੋਈ ਉਤਰੈ ਪਾਰ,
ਕੋਈ ਬਿਰਲਾ ਗੁਰਮੁਖ ਹੈ, ਗੁਰਮੁਖਤਾ ਕਰਕੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਪਾਰ ਪਰਲੇ ਕਿਨਾਰੇ ਉਹ ਉਤਰੈ ਪਾਰ ਉਤਰ ਜਾਂਦਾ।
ਏਤ ਮੋਹੇ ਫਿਰ ਜੂਨੀ ਪਾਹੇ,
ਇਹ ਸੰਸਾਰ ਦੇ ਮੋਹ ਦੇ ਵਿੱਚ ਮੁੜ ਮੁੜ ਕੇ 84 ਲੱਖ ਜੂਨਾਂ ਦੇ ਵਿੱਚ ਇਹ ਪਾਇਆ ਜਾਂਦਾ ਹੈ।
ਮੋਹੇ ਲਾਗਾ ਜਮਪੁਰ ਜਾਹੇ,
ਮੋਹ ਦੇ ਵਿੱਚ ਲੱਗਣ ਕਰਕੇ ਜੀਵ ਜਮਪੁਰੀ ਨੂੰ ਜਾਂਦਾ, ਧਰਮਰਾਜ ਦੇ ਲੇਖਾ ਦੇਣ ਵਾਸਤੇ ਜਾਹੇ ਜਾਂਦਾ ਹੈ।
ਗੁਰ ਦੀਖਿਆ ਲੇ ਜਪ ਤਪ ਕਵਾਹੇ,
ਕਹਿੰਦੇ ਮਹਾਰਾਜ ਵੀ ਇਹ ਤੋਂ ਬਚਾਅ ਕਿਵੇਂ ਹੁੰਦਾ ਹੈ। ਕਹਿੰਦੇ ਜੇ ਗੁਰੂ ਸਤਿਗੁਰਾਂ ਦੀ ਦੀਖਿਆ ਸਿੱਖਿਆ ਲੈ ਕੇ ਬਾਣੀ ਕਰਕੇ ਜਪ ਕਰੇ, ਸਰੀਰ ਕਰਕੇ ਸੇਵਾ ਰੂਪੀ ਤਪ ਤਪੱਸਿਆ ਕਰੇ, ਤੇ ਕਮਾਹੇ ਇਹ ਕਮਾਉਣੀ ਇਹ ਕਮਾਈ ਕਰੇ, ਇਹ ਹੈ ਕਮਾਉਣ ਵਾਲੀ।
ਨਾ ਮੋਹ ਟੂਟੈ ਨਾ ਥਾਏ ਪਾਹੇ,
ਤਾਂ ਫਿਰ ਇਹ ਇੱਥੇ ਨਾਂ ਦਾ ਅਰਥ ਪੁਰਸ਼ ਹੈ। ਨਾਂ ਕਹੀਏ ਪੁਰਸ਼, ਉਹਦਾ ਪੁਰਸ਼ ਦਾ ਫਿਰ ਜਿਹੜਾ ਜਪ ਤਪ ਇਸ ਤਰ੍ਹਾਂ ਕਰਨ ਵਾਲਾ, ਜਿਹੜੀ ਪਹਿਲੀ ਤੁਕ ਚ ਕਿਹਾ ਮੋਹ ਟੁੱਟੈ, ਉਹਦਾ ਮੂੰਹ ਸਨੇਹ ਟੁੱਟ ਜਾਂਦਾ, ਤੇ ਫਿਰ ਨਾ ਥਾਏ ਪਾਹੇ, ਨਰਕਾਂ ਰੂਪੀ ਥਾਂ ਜਗ੍ਹਾ ਦੇ ਵਿੱਚ ਨਹੀਂ ਪਾਉਂਦਾ, ਉੱਥੇ ਨਹੀਂ ਜਾਂਦਾ। ਜਿਸ ਪੁਰਖ ਦਾ ਮੋਹ ਟੁੱਟ ਗਿਆ ਕਿ ਉਹ ਸਰੂਪ ਰੂਪੀ ਥਾਂ ਥਾਂ ਨੂੰ ਨਾ ਨਹੀਂ ਪਾਏ ਪਾਏਗਾ, ਭਾਵ ਨਹੀਂ ਜ਼ਰੂਰ ਪਾਏਗਾ, ਤੇ ਨਾ ਮੋਹ ਟੁੱਟੈ ਨਾ ਥਾਏ ਪਾਹੇ। ਜਿਨ੍ਹਾਂ ਨੇ ਸਤਿਗੁਰਾਂ ਕੋਲੋਂ ਸਿੱਖਿਆ ਲੈ ਕੇ ਜਪ ਤਪ ਕਮਾਹੇ ਕਮਾ ਲਿਆ ਪਰ ਸਿੱਖਿਆ ਧਾਰਨ ਨਹੀਂ ਕੀਤੀ, ਉਹਨਾਂ ਦਾ ਨਾ ਮੋਹ ਟੁੱਟੈ ਨਹੀਂ ਟੁੱਟੇਗਾ ਕਿਉਂਕਿ ਕਮਾਈ ਨਹੀਂ ਕੀਤੀ, ਤੇ ਨਾ ਥਾਏ ਪਾਏ, ਨਾ ਉਹ ਸੱਚਖੰਡ ਰੂਪੀ ਥਾਂ ਨੂੰ ਪ੍ਰਾਪਤ ਕਰ ਸਕਦੇ ਨੇ। ਸਤਿਗੁਰਾਂ ਤੋਂ ਦੀਖਿਆ ਲੈ ਕੇ ਕਮਾਈ ਕਰਨੀ ਜ਼ਰੂਰੀ ਹੈ, ਉਹਦੇ ਨਾਲ ਫਿਰ ਮੋਹ ਟੁੱਟ ਜਾਂਦਾ ਹੈ, ਸਰੂਪ ਰੂਪੀ ਥਾਂ ਮਿਲ ਜਾਂਦਾ।
ਨਦਰ ਕਰੇ ਤਾਂ ਇਹੋ ਮੋਹ ਜਾਏ,
ਜੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਣ ਤਾਂ ਉਹਨਾਂ ਦੇ ਵਿੱਚੋਂ ਇਹ ਸਰੀਰਾਂ ਦੇ ਵਿੱਚੋਂ ਮੋਹ ਸਨੇਹ ਚ ਚਲਿਆ ਜਾਂਦਾ, ਨਿਵਿਰਤ ਹੋ ਜਾਂਦਾ ਹੈ।
ਨਾਨਕ ਹਰਸ਼ ਰਹਿ ਸਮਾਏ,
ਸਤਿਗੁਰੂ ਜੀ ਫਰਮਾਨ ਕਰਦੇ ਹੈ ਕਿ ਫਿਰ ਭਾਈ ਇਹ ਹਰ ਪਰਮੇਸ਼ਰ ਦਸਿਓ ਨਾਲ ਇਹ ਜੀਵ ਜਿਹੜਾ ਅਭੇਦ ਹੋ ਜਾਂਦਾ, ਅਭੇਦ ਹੋ ਕੇ ਰਹਿ ਰਹੀਦਾ, ਫਿਰ ਉਸ ਹਰੀ ਦੇ ਨਾਲ ਮਿਲੀਦਾ, ਘਟਾਂ ਘਟਾਂ 'ਚ ਸਮਾਏ ਸਮਾਇਆ ਹੋਇਆ ਹੈ ਜਿਹੜਾ ਵਾਹਿਗੁਰੂ ਰਹਿ ਸਮਾਏ ਸਮਾ ਰਿਹਾ ਹੈ, ਉਹਦੇ ਨਾਲ ਹਰ ਸਿਓ ਉਹਦੇ ਨਾਲ ਫਿਰ ਜੁੜ ਜਾਂਦਾ। ਇਹ ਗੁਰੂ ਨਾਨਕ ਸਾਹਿਬ ਨੇ ਫਰਮਾਇਆ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਧੇਰੇ ਅੱਗੇ ਅਗਲਾ ਸ਼ਬਦ ਉਚਾਰਨ ਕਰਦੇ ਹਨ।
ਆਪ ਕਰੀ ਸੱਚ ਅਲੱਖ ਅਪਾਰ,
ਸਤਿਗੁਰਾਂ ਤੋਂ ਬਿਨਾਂ ਜਿਹੜਾ ਪਰਮੇਸ਼ਰ ਵਾਹਿਗੁਰੂ ਸਤਿਗੁਰਾਂ ਤੋਂ ਬਿਨਾਂ ਅਲੱਖ ਲੱਖਣ ਤੋਂ ਰਹਿਤ ਹੈ, ਸਤਿਗੁਰਾਂ ਤੋਂ ਬਿਨਾਂ ਅਸ਼ੁੱਧ ਮਨ ਕਰਕੇ ਅਲੱਖ ਲੱਖਣ ਤੋਂ ਰਹਿਤ ਹੈ, ਪ੍ਰਕਿਰਤੀ ਦੇ ਅਪਾਰ ਪਾਰਾਵਾਰ ਤੋਂ ਰਹਿਤ ਸੱਚ ਸੱਚਾ ਪਰਮੇਸ਼ਰ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਇਕੱਲੀ ਰਚਨਾ ਹੀ ਨਹੀਂ, ਪਾਲਣਾ ਵੀ ਕਰਦਾ ਤੇ ਲੈਤਾ ਵੀ ਕਰਦਾ ਹੈ। ਇਤਿਆਦਿ ਕੇ ਕਾਰਜਾਂ ਨੂੰ ਪਰਮੇਸ਼ਰ ਆਪ ਹੀ ਕਰੇ ਕਰਦਾ ਹੈ, ਆਪ ਹੀ ਉਹਦਾ ਹੁਕਮ ਚੱਲ ਰਿਹਾ ਸਾਰੇ।
ਹਉ ਪਾਪੀ ਤੂੰ ਬਖਸ਼ਣ ਹਾਰ,
ਉਹਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਨੀ ਬਣਦੀ ਹੈ ਕਿ ਹੇ ਵਾਹਿਗੁਰੂ, ਹਉ ਮੈਂ ਔਗਣਾ ਕਰਕੇ ਪਾਪੀ ਮੰਦ ਕਰਮ ਕਰਨ ਵਾਲਾ ਗੁਨਾਹਗਾਰ ਹਾਂ, ਤੁਸੀਂ ਬਖਸ਼ਣਹਾਰ ਬਖਸ਼ਣ ਵਾਲੇ ਹੋ ਮਹਾਰਾਜ, ਕਿਰਪਾ ਕਰਕੇ ਬਖਸ਼ ਦਿਓ।
ਤੇਰਾ ਭਾਣਾ ਸਭ ਕਿਛ ਹੋਵੇ।
ਹੇ ਮਹਾਰਾਜ, ਜਿਹੜਾ ਸਾਰਾ ਕੁਛ ਸਭ ਨਾਮ ਹੈ ਸਾਰੇ ਦਾ, ਕਿਛ ਕੁਝ ਜੋ ਵੀ ਕੁਛ ਹੋ ਰਿਹਾ ਇਹ ਤੇਰਾ ਭਾਣਾ ਹੁਕਮ ਹੀ ਹੋ ਰਿਹਾ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ।
ਮਨ ਹਠ ਕੀਚੈ ਅੰਤ ਵਿਗੋਵੈ।
ਮਨ ਦੇ ਹੱਠ ਜਿੱਦ ਕਰਕੇ ਕਰਮ ਕਰਨ ਨਾਲ ਅੰਤ ਅਖੀਰ ਨੂੰ ਵਿਗੋਵੈ, ਉਹ ਖਰਾਬ ਹੀ ਹੋਣਾ ਪੈਂਦਾ ਹੈ, ਖੱਜਲ ਖੁਆਰ ਹੋਏਗਾ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਮਨ ਮੁਖ ਕੀ ਮਤ ਕੂੜ ਬੇਆਪੀ।
ਜਿਹੜਾ ਮਨ ਮੁਖ ਹੈ, ਮਨਮਤ ਧਾਰਨ ਵਾਲੇ ਬੇਮੁਖ ਪੁਰਸ਼ ਦੀ ਜਿਹੜੀ ਮਤ ਬੁੱਧੀ ਹੈ, ਉਹ ਸਦਾ ਕੂੜ ਝੂਠ ਪਦਾਰਥਾਂ ਨੂੰ ਜਾਂ ਝੂਠੇ ਪਦਾਰਥਾਂ ਝੂਠ ਬੋਲਣ ਵਿੱਚ ਹੀ ਵਿਆਪੀ ਲੱਗੀ ਹੋਈ ਹੈ।
ਬਿਨ ਹਰ ਸਿਮਰਨ ਪਾਪ ਸੰਤਾਪੀ।
ਹਰੀ ਪਰਮੇਸ਼ਵਰ ਦੇ ਸਿਮਰਨ ਯਾਦ ਕਰਨ ਤੋਂ ਬਿਨਾਂ ਇਹ ਜਿਹੜੇ ਫਿਰ ਪਾਪ ਗੁਨਾਹ ਕਰਕੇ ਸੰਤਾਪੀ ਦੁਖੀ ਹੋਣਾ ਪੈਂਦਾ ਹੈ। ਹਰੀ ਪਰਮੇਸ਼ਵਰ ਦੇ ਬਗੈਰ ਕੀਤੇ ਹੋਏ ਨਾਮ ਸਿਮਰਨ ਤੋਂ ਬਿਨਾਂ, ਵਾਹਿਗੁਰੂ ਦੇ ਸਿਮਰਨ ਤੋਂ ਬਗੈਰ, ਤੇ ਜਿਹੜੇ ਕੀਤੇ ਕਰਮ ਨੇ, ਪਾਪ ਕਰਮ ਕੀਤੇ ਨੇ, ਸੰਤਾਪੀ ਦੁੱਖ ਦੇਣ ਵਾਲੇ ਨੇ ਫਿਰ। ਇਸ ਕਰਕੇ ਪਾਪ ਕਰਮਾਂ ਤੋਂ ਸੰਕੋਚ ਕਰਕੇ ਨਾਮ ਜਪਣਾ ਚਾਹੀਦਾ।
ਦੁਰਮਤ ਤਿਆਗ ਲਾਹਾ ਕਿਛ ਲੇਵ।
ਹੇ ਭਾਈ, ਦੁਰਮਤ ਖੋਟੀ ਮਤ ਵਿਸ਼ੇ ਵਿਸ਼ੈਣੀ ਮਤ ਨੂੰ ਤਿਆਗ ਛੱਡ ਕਰਕੇ ਮਨੁੱਖਾਂ ਜਨਮ ਵਿੱਚ ਆਤਮਾ ਦੀ ਪ੍ਰਾਪਤੀ ਰੂਪ ਕਿਛ ਕੁਝ ਲਾਹਾ ਨਫਾ ਇਹ ਖੱਟੋ, ਲਾਭ ਪ੍ਰਾਪਤ ਲੈਣਾ ਕਰੋ।
ਜੋ ਉਪਜੈ ਸੋ ਅਲਖ ਅਭੇਵ।
ਜਿਹੜਾ ਵੀ ਕੋਈ ਸੰਸਾਰ ਵਿੱਚ ਉਪਜੈ ਪੈਦਾ ਹੋਇਆ, ਉਹ ਫਿਰ ਸਭ ਕੁਝ ਅਲਖ ਲਖਣ ਤੋਂ ਰਹਿਤ, ਅਭੇਵ ਭੇਦ ਰਹਿਤ ਪਰਮੇਸ਼ਵਰ ਦੀ ਸੱਤਾ ਦੇ ਆਸਰੇ ਹੀ ਹੈ, ਉਹਦੀ ਆਸਰਾ ਵਾਹਿਗੁਰੂ ਦਾ ਸਾਰਿਆਂ ਨੂੰ।
ਐਸਾ ਹਮਾਰਾ ਸਖਾ ਸਹਾਈ।
ਹੇ ਭਾਈ, ਐਸਾ ਇਹੋ ਜਿਹਾ ਸਮਰੱਥ ਪ੍ਰਭੂ ਹਮਾਰਾ ਸਾਡਾ ਜਿਹੜਾ ਮਾਲਕ ਹੈ ਨਾ, ਅਕਾਲ ਪੁਰਖ ਵਾਹਿਗੁਰੂ, ਉਹ ਪਰਲੋਕ ਸਖਾ ਮਿੱਤਰ ਰੂਪ ਹੋ ਕਰਕੇ ਸਹਾਈ ਸਹਾਇਤਾ ਕਰਨ ਵਾਲਾ ਹੈ।
ਗੁਰ ਹਰ ਮਿਲਿਆ ਭਗਤ ਦ੍ਰਿੜਾਏ।
ਭਾਈ, ਸਾਨੂੰ ਹਰ ਪਰਮੇਸ਼ਵਰ ਸਰੂਪ ਗੁਰ ਸਤਿਗੁਰੂ ਜੀ ਮਿਲਿਆ ਮਿਲੇ ਨਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਮੈਨੂੰ ਗੁਰੂ ਰੂਪ ਦੇ ਵਿੱਚ ਹਰੀ ਪਰਮੇਸ਼ਵਰ ਮਿਲਿਆ, ਮੈਂ ਉਹਨੂੰ ਗੁਰੂ ਧਾਰਨ ਕੀਤਾ ਸੱਚਖੰਡ ਵਿੱਚ ਜਾ ਕੇ। ਇਸ ਕਰਕੇ ਆਪ ਕਿਰਪਾ ਕਰਕੇ ਉਹਨਾਂ ਨੇ ਤੇ ਆਪਣੀ ਭਾਉ ਪ੍ਰੇਮਾ ਭਗਤੀ ਸਾਨੂੰ ਦ੍ਰਿੜ ਕਰਾਉਣਾ ਕੀਤੀ ਹੈ, ਵਾਹਿਗੁਰੂ ਦੀ ਕਿਰਪਾ ਹੋਈ। ਅਪਰੰਪਰ ਪਾਰ ਵਹਿਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਤੇ ਇਸ ਕਰਕੇ ਉਹ ਪਰਮੇਸ਼ਰ ਸਾਨੂੰ ਗੁਰੂ ਸਰੂਪ ਵਿੱਚ ਮਿਲਿਆ ਸੱਚਖੰਡ ਚ, ਉਹਦਾ ਪਤਾ ਵੀ ਦਿੰਦੇ ਨੇ ਇਸ ਤੁਕ ਦੇ ਵਿੱਚ।
ਸਗਲੀ ਸੌਦੀ ਤੋਟਾ ਆਵੈ।
ਸਗਲੀ ਸਾਰੇ ਜਪਤ ਸਵਰਗ ਲੋਕ ਬ੍ਰਹਮ ਲੋਕ ਸਲੋਕ ਸਮੀਪ ਸੁਜ ਆਦਿ ਮੁਕਤੀਆਂ ਦੀ ਪ੍ਰਾਪਤੀ ਰੂਪ ਜਾਂ ਪ੍ਰਤੱਖ ਸੌਦੀ ਸੌਦਿਆਂ ਪਦਾਰਥਾਂ ਵੀ ਤੋਟਾ ਘਾਟਾ ਹੀ ਆਵੇ ਆਉਂਦਾ ਹੈ।
ਨਾਨਕ ਰਾਮ ਨਾਮ ਮਨ ਭਾਵੈ।
ਸਤਿਗੁਰੂ ਜੀ ਫਰਮਾਨ ਕਰਦੇ, ਇਸ ਕਰਕੇ ਸਾਨੂੰ ਰਾਮ ਰਮੇ ਹੋਏ ਪਰਮੇਸ਼ਵਰ ਦਾ ਨਾਮ ਹੀ ਸਾਡੇ ਮਨ ਚਿੱਤੇ ਚ ਭਾਵੈ ਪਾਉਂਦਾ ਹੈ, ਚੰਗਾ ਲੱਗਦਾ ਹੈ।
ਆਸਾ ਮਹੱਲਾ ਪਹਿਲਾ ਚੌਪਦੇ।
ਆਸਾ ਰਾਗ ਦੇ ਅੰਦਰ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਚੌਪਦੇ ਚੌਪਦਿਆਂ ਵਾਲੇ ਜਿਹੜੇ ਚਾਰ ਪਦ ਆਉਣਗੇ, ਇਸ ਕਰਕੇ ਇੱਥੇ ਪੈਰ ਦੇ ਵਿੱਚ ਨਿਸ਼ਾਨ ਹਿੱਲ ਗਿਆ ਹੋਇਆ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੇ ਚ ਵਿਦਿਆ ਦੀ ਬਾਬਤ ਗੱਲ ਕੀਤੀ ਹੈ, ਤੇ ਵਿਦਿਆ ਪੜ੍ਹੀ ਹੋਈ ਕਿਵੇਂ ਸਫਲੀ ਹੁੰਦੀ ਹੈ ਦੱਸਦੇ ਹਨ।
ਵਿਦਿਆ ਹੀ ਚਾਰੀ ਤਾਂ ਪਰ ਉਪਕਾਰੀ।
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹੇ ਭਾਈ, ਵਿਦਿਆ ਜੋ ਕਈ ਪ੍ਰਕਾਰ ਦੀ ਹੈ, ਵਿਦਿਆ ਵਿਚਾਰੀ ਹੋਈ ਸਫਲੀ ਕਿਵੇਂ ਹੁੰਦੀ ਹੈ ਜੇ ਪਰਉਪਕਾਰ ਕਰੇ? ਫਿਰ ਤਾਂ ਵਿਦਿਆ ਪੜ੍ਹੀ ਹੋਈ ਸਫਲੀ ਹੈ, ਨਹੀਂ ਵਿਦਿਆ ਪੜ੍ਹੀ ਕਿਸੇ ਅਰਥ ਨਹੀਂ। ਪਰਉਪਕਾਰ ਦਾ ਮਤਲਬ ਹੈ ਦੂਜਿਆਂ ਦਾ ਭਲਾ ਕਰਨਾ। ਤੋ ਇਸ ਕਰਕੇ ਇਹ ਜਿਹੜੀ 14 ਪ੍ਰਕਾਰ ਦੀ ਵਿਦਿਆ, ਕਈਆਂ ਨੇ 16 ਪ੍ਰਕਾਰ ਦੀ, ਕਈਆਂ ਨੇ 18 ਪ੍ਰਕਾਰ ਦੀ, ਕਈਆਂ ਨੇ 64 ਪ੍ਰਕਾਰ ਦੀ ਵੀ ਮੰਨੀ ਹੈ। ਇਹ ਵਿਚਾਰਨ ਕੀਤੀ ਹੋਈ ਤਾਂ ਹੀ ਸਫਲੀ ਹੈ ਜੇ ਪਰਉਪਕਾਰ ਦੂਸਰਿਆਂ ਦਾ ਭਲਾ ਕਰੋ। ਤੇ ਉਹਨਾਂ ਦੇ ਵਿੱਚ ਐਸਾ ਹੈ ਵੀ ਵੱਖਰੇ ਵੱਖਰੇ ਗ੍ਰੰਥਾਂ ਦੇ ਵਿੱਚ ਇਹ ਐਸੀਆਂ ਵਿਚਾਰਾਂ ਕੀਤੀਆਂ ਹੋਈਆਂ ਨਾ ਵੀ ਕਿਤੇ 14 ਪ੍ਰਕਾਰ ਦੀ ਕਹਿ ਦਿੱਤੀ, ਕਿਸੇ ਨੇ 16 ਪ੍ਰਕਾਰ ਦੀ ਲਿਖ ਦਿੱਤੀ, ਕਈਆਂ ਨੇ 18 ਪ੍ਰਕਾਰ ਦੀ, 64 ਪ੍ਰਕਾਰ ਦੀ। ਇਹ ਵੱਖਰੇ ਵੱਖਰੇ ਇਹਨਾਂ ਦੀਆਂ ਗ੍ਰੰਥਾਂ ਵਿੱਚ ਉਦਾਹਰਨਾਂ ਮਿਲਦੀਆਂ ਹਨ। ਉਹਦੇ 'ਚ ਭਾਈ ਮਨੀ ਸਿੰਘ ਨੇ 14 ਪ੍ਰਕਾਰ ਦੀ ਵਿੱਦਿਆ ਦਾ ਕਥਨ ਕੀਤਾ। ਉਹਦੇ ਵਿੱਚ ਐਸਾ ਹੈ, ਸ੍ਰੀ ਅੱਖਰ ਜਲ ਤਰਨ ਚਕੇਸਤਾ ਔਰ ਰਸੈਣ ਜੋਤਕ ਜੋਤ ਪ੍ਰਵੀਨ ਰਾਗ ਖਟ ਰਾਗਨ ਗਾਇਨ ਕੋਕ ਕਲਾ ਵਿਆਕਰਨ ਔਰ ਬਜੰਤਰ ਬਜਾਇਨ ਤੂਰੇ ਤੌਰ ਨਟ ਨਿਰਤ ਔਰ ਸਰ ਤਨਖ ਚਲਾਇਨ ਗਿਆਨ ਕਰਨ ਔਰ ਚਾਤਰੀ ਏਤਨਾਮ ਵਿਦਿਆ ਵਰੇ ਇਹ ਚਤਰ ਦਸ ਜਗਤ ਮੈਂ ਚਤਰ ਸਮਝ ਮਨ ਮੈਂ ਧਰੇ। ਇਹ ਭਾਈ ਮਨੀ ਸਿੰਘ ਸਾਹਿਬ ਨੇ ਕਥਨ ਕੀਤਾ ਹੈ, ਜਿਹਦਾ ਵੇਰਵਾ ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਜੀ ਨੇ ਦਿੱਤਾ ਹੈ। ਤੋ ਇਸ ਕਰਕੇ ਥੋੜ੍ਹੀ ਜਿਹੀ ਹੋਰ ਇਹਦੇ 'ਤੇ ਤਨਕ ਵਿਚਾਰ ਹੋ ਜਾਏ, ਕਿਉਂਕਿ ਵਿੱਦਿਆ ਦੀ ਗੱਲ ਆਈ ਹੈ। ਚਾਰ ਵੇਦ ਅਤੇ ਫਿਰ 6 ਵੇਦ ਦੇ ਅੰਗਨ ਸਿੱਖਿਆ ਕਲ ਨਿਰੁਪਤ ਗੁਣ ਜੋਤ ਸਪਿੰਗਲ ਜਾਨ ਵਿਆਕਰਨ ਵਿਖਾਣੀਆਂ ਵੇਦ ਅੰਕ ਖੱਟ ਮਾਨ ਇਹਨੂੰ ਵੇਦਾਂਗ ਕਹਿੰਦੇ ਨੇ। ਅਤੇ ਫਿਰ 6 ਸ਼ਾਸਤਰ ਸਾਂਖ ਨਿਆਏ ਵਿਸਾਇਕ ਪੂਰਵ ਮਾਸਾ ਪਤੰਜਲ ਪੁਰਾਣ ਧਰਮ ਸ਼ਾਸਤਰ 18 ਪ੍ਰਕਾਰ ਦੀ ਵਿੱਦਿਆ ਅਤੇ ਇਹਨਾਂ ਤੋਂ ਇਲਾਵਾ 14 ਪ੍ਰਕਾਰ ਦੀ ਹੋਰ ਮਨੂ ਸਿਮ੍ਰਤੀ ਆਦਿ ਆਯੁਰਵੈਦਿਕ ਹੈ ਆਯੁਰਵੇਦ ਧਨੁਰਵੇਦ ਗੰਧਰਵ ਵਿੱਦਿਆ ਨੀਤੀ ਸ਼ਾਸਤਰ 64 ਪ੍ਰਕਾਰ ਦੀ ਵਿੱਦਿਆ ਵਿੱਚ ਵੀ ਬਾਜਾਂ ਦਾ ਵਜਾਉਣਾ ਵਸਤਰ ਗਹਿਣੇ ਸਜਾਉਣ ਢੰਗ ਉਹਨਾਂ ਦੇ ਦੱਸੇ ਹੋਏ ਨੂੰ ਖੂਹ ਲਗਵਾਉਣਾ ਤਾਲ ਲਗਾਉਣੇ ਧਾਤਾਂ ਪਿੰਗਲਾਉਣ ਕਰਨੀਆਂ ਕੱਪੜੇ ਧੋਣ ਕੱਪੜੇ ਸਿਉਣ ਇਹ 64 ਪ੍ਰਕਾਰ ਦੇ ਅਸਲ 'ਚ ਹੁਨਰ ਸੀ 64 ਪ੍ਰਕਾਰ ਦੇ ਉਹਨਾਂ 64 ਪ੍ਰਕਾਰ ਨੂੰ 64 ਵਿੱਦਿਆ ਲਿਖਿਆ ਹੈ। ਜਿਵੇਂ ਲੂਣੀਆ ਸਿੱਧ ਦੇ ਕੋਲ 64 ਪ੍ਰਕਾਰ ਦੀ ਵਿੱਦਿਆ ਦੀ ਪੋਥੀ ਸੀ ਜਿਹੜੀ ਬੰਦਾ ਸਿੰਘ ਬਹਾਦਰ ਨੇ ਜਿਹਨੂੰ ਗੁਰੂ ਧਾਰਨ ਕੀਤਾ ਸੀ ਜਿੱਥੋਂ ਕਰਾਮਾਤਾਂ ਸਿੱਖੀਆਂ ਨੇ ਉਹ ਵੀ 64 ਕਲਾਂ ਵਾਲੀ ਪੋਥੀ ਸੀ ਉਹਦੇ ਕੋਲ। ਇਹਨਾਂ ਦੇ ਵੇਰਵੇ ਮਿਲਦੇ ਆ ਪਰ ਇਹਨੂੰ ਵਿਦਵਾਨਾਂ ਨੇ ਵਿੱਦਿਆ ਦੇ ਵਿੱਚ ਜਿਹੜੇ ਭੇਦ ਮੰਨੇ ਨੇ ਉਹਨਾਂ ਵਿੱਚੋਂ ਵਿੱਦਿਆ ਦੇ ਪ੍ਰਧਾਨ ਅੰਗ ਜਿਹੜੇ ਨੇ ਉਹ 6 ਨੇ। ਉਹ ਕੀ ਹੈ? ਵਿਗਿਆਨ, ਪਹਿਲਾ ਭੇਦ ਹੈ ਵਿਗਿਆਨ। ਇਸ ਨੂੰ ਅੱਗੇ 11 ਪ੍ਰਕਾਰ ਦਾ ਕਥਨ ਕੀਤਾ। ਫਿਰ ਮਾਨਵੀ ਵਿਗਿਆਨ, ਨਿਆਏ ਚਰਚਾ ਵਿੱਦਿਆ, ਜਿਹੜੀ ਚਰਚਾ ਵਿੱਦਿਆ ਹੈ, ਸਦਾਚਾਰ ਵਿੱਦਿਆ ਹੈ, ਧਰਮ ਵਿੱਦਿਆ ਹੈ, ਬ੍ਰਹਮ ਵਿੱਦਿਆ ਹੈ, ਆਤਮ ਵਿੱਦਿਆ ਹੈ, ਭੂਤ ਵਿੱਦਿਆ ਹੈ, ਜੋਤਿਸ਼ ਵਿੱਦਿਆ ਹੈ, ਰਮਲ ਵਿੱਦਿਆ ਹੈ, ਸਮਾਜ ਵਿੱਦਿਆ ਹੈ, ਸਮਾਜ ਗਣਿਤ ਵਿੱਦਿਆ ਹੈ, ਨੀਤੀ ਹੈ, ਸੰਜਮ ਹੈ, ਸੰਜਮ ਵਿੱਦਿਆ ਹੈ, ਘਰੇਲੂ ਸੰਜਮ ਵਿੱਦਿਆ, ਤਾਲੀਮ ਆਦਿ। ਇਹਦੇ ਵਿੱਚ ਇਹ ਭੇਦ ਨੇ ਅਤੇ ਅੱਗੇ ਆ ਗਈ ਸਾਇੰਸ। ਇਹਦੇ ਵਿੱਚ ਅੰਗ ਪ੍ਰਕਾਰ ਇਸ ਕਹਿੰਦੇ ਗਣਿਤ ਹਿਸਾਬ ਰੇਖਾ ਗਣਿਤ ਮਾਪ ਵਿੱਦਿਆ ਅਲਾਜਰਵਾ ਖਗੋਲ ਵਿੱਦਿਆ ਪਦਾਰਥ ਵਿੱਦਿਆ ਰਸਾਇਣ ਵਿੱਦਿਆ ਅਤੇ ਭੂਗਰਭ ਵਿੱਦਿਆ ਜੀਵਨ ਵਿੱਦਿਆ ਬਨਸਪਤ ਵਿੱਦਿਆ ਜੀਵ ਜੰਤ ਵਿੱਦਿਆ। ਇਹਦੇ ਵਿੱਚ ਅੱਗੋਂ ਪੰਛੀ ਵਿੱਦਿਆ ਧਾਤ ਵਿੱਦਿਆ ਦਰਵੀ ਵਿੱਦਿਆ ਵੈਦਿਆ ਵਿੱਦਿਆ ਮਾਨਵ ਚਿਕਿਤਸਾ ਅਤੇ ਪਸ਼ ਚਿਕਿਤਸਾ ਜਰਾਹੀ ਆਦਿ ਅਤੇ ਅੰਗ ਵਿੱਦਿਆ ਸਰੀਰ ਵਿੱਦਿਆ ਇੰਜੀਨੀਅਰਿੰਗ ਦੀ ਵਿੱਦਿਆ ਖੇਤੀਬਾੜੀ ਵਿੱਦਿਆ ਪੁਰਾਣੇ ਖੰਡਰਾਹਤ ਦੀ ਖੋਜ ਦੀ ਵਿੱਦਿਆ ਸ਼ਬਦ ਵਿੱਦਿਆ ਇਹ ਸਾਇੰਸ ਦੇ ਵਿੱਚ ਕੁਝ ਗੱਲਾਂ ਮੰਨੀਆਂ ਗਈਆਂ। ਇਤਿਹਾਸ ਵਿੱਦਿਆ ਤੀਸਰਾ ਪੱਖ ਜਿਹੜਾ ਭੂਗੋਲਿਕ ਵਿੱਦਿਆ ਚੌਥਾ ਜਿਹੜਾ ਪੱਖ ਹੈ ਵਿੱਦਿਆ ਦੇ ਵਿੱਚ। ਪੰਜਵਾਂ ਪੱਖ ਹੈ ਹੁਨਰ ਅਤੇ ਕਾਰੀਗਰੀ ਉਹਦੇ ਵਿੱਚ ਰਾਗ ਵਿੱਦਿਆ ਚਿੱਤਰਕਾਰੀ ਵਿੱਦਿਆ ਨਿਕਾਸੀ ਜਾਂ ਆਕਾਸ਼ ਵਿੱਦਿਆ ਹੁੰਕਰਨ ਵਿੱਦਿਆ ਹੈ ਅਤੇ ਸੰਗ ਤਰਾਸੀ ਵਿੱਦਿਆ ਹੈ ਸ਼ਿਲਪ ਵਿੱਦਿਆ ਹੈ ਕਸੀਦਾ ਆਦਿ ਕੱਢਣ ਦੀ ਵਿੱਦਿਆ ਹੈ ਅਤੇ 6ਵਾਂ ਇਹਦਾ ਪੱਖ ਆ ਜਾਂਦਾ ਹੈ ਸਹਿਤਜ ਵਿੱਦਿਆ ਭਾਸ਼ਾ ਗਿਆਨ ਭਾਸ਼ਾ ਵਿੱਦਿਆ ਵਾਕਿਆ ਵਿੱਦਿਆ ਵਿਆਕਰਨ ਵਿੱਦਿਆ ਛੰਦ ਵਿੱਦਿਆ ਅਲੰਕਾਰ ਵਿੱਦਿਆ ਇਹ ਹੋ ਗਈਆਂ ਇਸ ਤਰ੍ਹਾਂ ਦੀਆਂ ਵਿੱਦਿਆ ਦਾ ਪ੍ਰਕਰਨ ਹੈ ਇਹ। ਅਤੇ ਮਹਾਰਾਜ ਕਹਿੰਦੇ ਵੀ ਇਹ ਤਾਂ ਵਿਚਾਰੀ ਹੋਈ ਸਫਲੀ ਹੈ ਜੇ ਪਰਉਪਕਾਰ ਕਰਦਾ। ਜੇ ਪਰਉਪਕਾਰ ਦੂਜਿਆਂ ਦਾ ਭਲਾ ਹੀ ਨਹੀਂ ਕਰਨਾ ਕਾਹਦੀ ਵਿੱਦਿਆ ਫਿਰ ਤਾਂ ਅਜਿਹੀ ਜੀ ਉਹਨਾਂ ਨੂੰ ਤਾਂ ਫਿਰ ਅਨਪੜ੍ਹ ਚੰਗਾ ਜਿਹੜਾ ਪਰਉਪਕਾਰ ਕਰੇ। ਇਹਦੇ ਅਰਥ ਆਮ ਕਰਕੇ ਤੁਕ ਪੜ੍ਹਦੇ ਆ ਅਤੇ ਅਰਥ ਇਹਦੇ ਫਿਰ ਆਪਣੀ ਮਰਜ਼ੀ ਨਾਲ ਕਰ ਲੈਂਦੇ ਆ। ਕਹਿੰਦੇ ਜੇ ਵਿੱਦਿਆ ਪੜੂਗਾ ਜੀ ਤਾਂ ਹੀ ਪਰਉਪਕਾਰ ਕਰੂਗਾ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਕਹਿੰਦੇ ਵਿੱਦਿਆ ਇਹਦਾ ਮਤਲਬ ਵੀ ਅਨਪੜ੍ਹ ਤਾਂ ਨਹੀਂ ਪਰਉਪਕਾਰ ਕਰ ਸਕਦਾ ਫਿਰ, ਇਹ ਉਲਟ ਅਰਥ ਕਰਦੇ ਆ। ਇਸ ਕਰਕੇ ਅਰਥਾਂ ਦੀ ਲੋੜ ਹੈ। ਵਿੱਦਿਆ ਵਿਚਾਰੀ ਹੋਈ ਤਾਂ ਸਫਲੀ ਜੇ ਪਰਉਪਕਾਰ ਕਰੇ। ਜੇ ਆਪਣੇ ਪੇਟ ਭਰਨ ਵਾਸਤੇ ਵਿੱਦਿਆ ਉਹ ਕਹਦੀ ਵਿੱਦਿਆ ਠੀਕ ਹੈ ਸੰਸਾਰ ਕਹੀ ਜਾਵੇ ਪਰ ਗੁਰੂ ਸਾਹਿਬ ਨਹੀਂ ਕਹਿੰਦੇ ਉਹਨੂੰ ਵਿੱਦਿਆ, ਉਹ ਕਹਿੰਦੇ ਨੇ ਤਾਂ ਆਪਣੀ ਰੋਜੀ ਰੋਟੀ ਵਾਸਤੇ ਸਾਰੀ ਦੁਨੀਆਦਾਰੀ। ਇਸ ਤਰ੍ਹਾਂ ਤਾਂ ਫਿਰ ਜ਼ਿਮੀਂਦਾਰ ਨਾਲੋਂ ਵੱਡਾ ਵਿਦਵਾਨ ਕਿਹੜਾ ਹੈ? ਕਣਕ ਬੀਜਣੀ ਆਉਂਦੀ ਹੈ, ਛੋਲੇ ਬੀਜਣੇ ਆਉਂਦੇ ਨੇ, ਮੱਕੀ ਬੀਜਣੀ ਆਉਂਦੀ ਹੈ, ਇਹ ਵਿਦਿਆ ਨਹੀਂ ਹੈ? ਇਹੀ ਜੀ ਵਿਦਿਆ ਹੋਇਆ ਜਿਹੜੇ ਪੜ੍ਹ ਕੇ ਨੌਕਰੀ ਕਰਕੇ ਕਹਿੰਦੇ ਵੀ ਇਹ ਬੜੇ ਵਿਦਵਾਨ, ਇਹ ਨਹੀਂ ਵਿਦਿਆ ਮਾਰੇ। ਕਹਿੰਦੇ ਜਿਹਨੇ ਆਪਣੇ ਆਪੇ ਨੂੰ ਜਾਣ ਲਿਆ ਅਸਲ ਵਿਦਵਾਨ ਉਹ ਹੈ, ਆਪਣੀ ਆਤਮ ਨੂੰ ਬ੍ਰਹਮ ਰੂਪ ਕਰਕੇ ਦੇਖ ਲਿਆ, ਅਸਲ ਤਾਂ ਵਿਦਿਆ ਹੈ ਬ੍ਰਹਮ ਵਿਦਿਆ ਜਿਹਨੂੰ ਕਹਿੰਦੇ ਆ, ਕਲਿਆਣਕਾਰੀ ਉਹ ਹੈ। ਤੇ ਜੇ ਪਰਉਪਕਾਰ ਕਰਦਾ ਤਾਂ ਸਫਲੀ ਹੈ ਜੇ।
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ,
ਜਾਂ ਜੇਕਰ ਪੰਚ ਪੰਜਾਂ ਕਿਹੜੇ, ਸਤ ਸੰਤੋਖ ਦਇਆ ਧਰਮ ਵਿਚਾਰ, ਇਹਨਾਂ ਦੀ ਰਾਸੀ, ਰਾਸੀ ਨਾਮ ਹੈ ਪੂੰਜੀ, ਜੇ ਇਹਨਾਂ ਦੀ ਪੂੰਜੀ ਕੋਲ ਹੈ ਸਤ ਸੰਤੋਖ ਆਦਿ, ਤਾਂ ਫਿਰ ਤਦ ਹੀ ਤੀਰਥ ਪਵਿੱਤਰ ਸਥਾਨਾਂ ਦੇ ਵਾਸੀ ਬਸਣਾ ਸਫਲ ਹੈ। ਜੇ ਇਹ ਨਹੀਂ ਤੀਰਥਾਂ ਦੇ ਬਸਣ ਨਾਲ ਫਿਰ ਕੋਈ ਲਾਭ ਨਹੀਂ ਹੈ, ਉਹ ਹੈ ਤੀਰਥ ਵਾਸੀ ਅਸਲ ਜਿਹਦੇ ਕੋਲ ਹੈ ਗੁਣ। ਜਾਂ ਫਿਰ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ, ਜਿਨ੍ਹਾਂ ਦੇ ਪੰਜ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਨੂੰ ਰਾਸੀ, ਇਹਨਾਂ ਨੂੰ ਸੂਤ ਕਰ ਲਿਆ, ਦਰੁਸਤ ਕਰ ਲਿਆ ਹੈ, ਤਾਂ ਫਿਰ ਉਹ ਸਮਝ ਲਓ ਵੀ ਤੀਰਥਾਂ ਤੇ ਵਸਣਾ ਸਫਲ ਹੈ ਉਹਨਾਂ ਦਾ। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ, ਪੰਜੇ ਗਿਆਨ ਇੰਦਰੀਆਂ ਨੂੰ ਰਾਸੀ ਦਰੁਸਤ ਸਵਾਰ ਲਿਆ, ਅੱਖਾਂ ਨਾਲ ਸਤਿਗੁਰਾਂ ਦਾ ਸਰੂਪ ਹੀ ਦੇਖਣਾ, ਕੰਨਾਂ ਨਾਲ ਜਾਸੀ ਸੁਣਨਾ, ਰਸਨਾਂ ਨਾਲ ਪਰਮੇਸ਼ਰ ਦੇ ਗੁਣ ਹੀ ਗਾਉਣੇ, ਪੈਰਾਂ ਨਾਲ ਸਤਸੰਗਤ ਵਿੱਚ ਜਾਣਾ, ਹੱਥਾਂ ਨਾਲ ਸੇਵਾ ਕਰਨੀ, ਉਹਨਾਂ ਦਾ ਤੀਰਥਾਂ ਤੇ ਵਾਸੀ ਵਸਿਆ ਹੋਇਆ ਹੀ ਜਾਣੋ। ਉਹ ਚਾਹੇ ਕਿਤੇ ਵੀ ਰਹਿੰਦੇ ਨੇ ਤਾਂ ਉਹ ਤੀਰਥ ਰੂਪ ਹੀ ਹੋ ਕੇ ਬਲਕੇ ਉਹ ਆਤਮਾ ਰੂਪੀ ਤੀਰਥ ਦੇ ਉੱਤੇ ਵਸਦੇ ਹਨ।
ਘੁੰਗਰੂ ਆਜੈ ਜੀ ਮਨ ਲਾਗੈ,
ਘੁੰਗਰੂ ਛੋਟੀਆਂ ਟੱਲੀਆਂ ਹੁੰਦੀਆਂ ਜਿਹੜੇ ਪੈਰਾਂ ਨੂੰ ਬੰਨਦੇ ਆ ਨੱਚਣ ਵਾਲੇ, ਜਾਂ ਫਿਰ ਕਈ ਸਾਜ ਵੀ ਹੁੰਦੇ ਘੁੰਗਰੂ ਵਾਲੇ, ਹੱਥਾਂ ਨਾਲ ਵੀ ਵਜਾ ਲਈਦਾ ਹੈ ਘੁੰਗਰੂ। ਛੋਟੀ ਘੰਟੀ ਦੇ ਬਾਜੇ ਵੱਜਣਾ ਜਾਂ ਫਿਰ ਘੁੰਗਰੂ ਬਾਜੇ ਜੇ ਮਨ ਲੱਗ ਗਏ, ਜਿਹੜੇ ਪੈਰਾਂ ਵਿੱਚ ਘੁੰਗਰੂ ਬੰਨ ਕੇ ਨ੍ਰਿਤਕਾਰੀ ਕਰਦੇ ਹੈ, ਕਰਦੇ ਹੋਏ ਵਜਾਉਂਦੇ ਹੈ, ਜੇਕਰ ਪਰਮੇਸ਼ਰ ਵਿੱਚ ਮਨ ਚਿੱਤ ਮਨ ਕੀ ਇਹ ਅੰਤਸ਼ਕਰਨ ਲੱਗ ਜਾਵੇ, ਤਾਂ ਫਿਰ ਹੋਰ ਘੁੰਗਰੂ ਬੰਨਣ ਦੀ ਲੋੜ ਨਹੀਂ, ਨੱਚਣ ਦੀ ਲੋੜ ਨਹੀਂ, ਸਾਜ ਇਹ ਵਜਾਉਣ ਦੀ ਲੋੜ ਨਹੀਂ, ਅੰਦਰੇ ਸ਼ਬਦ ਦਾ ਸਾਜ ਵੱਜਦਾ ਹੈ। ਘੁੰਗਰੂ ਬਾਜੇ ਜੇ ਮਨ ਲੱਗ ਗਏ, ਘੁੰਗਰੂ ਦਾ ਸੰਪਰਦਾ ਦੇ ਘੋਰੜੂ ਅਰਥ ਕੀਤਾ ਹੈ, ਮਰਨ ਵੇਲੇ ਨਾ ਘੰਟ ਵੱਜਦਾ ਹੁੰਦਾ, ਕਰੜ ਕਰੜ ਕਰਦਾ ਹੈ, ਉਹਨੂੰ ਘੋਰੜੂ ਕਹਿੰਦੇ ਵੀ ਹੁਣ ਮਰਨ ਵਾਲਾ ਹੀ ਹੈ। ਘੋਰੜੂ ਵੱਜੇ ਉਸ ਵੇਲੇ ਵੀ ਜੇ ਕਿਤੇ ਉਸ ਵੇਲੇ ਜੀ ਵੀ ਜੇ ਮਨ ਲੱਗ ਹੈ, ਜੇ ਉਸ ਵੇਲੇ ਪਰਮੇਸ਼ਰ ਦੇ ਪਾਸੇ ਲੱਗ ਜਾਵੇ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜਿਮਰੈ, ਬਦਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਵੀ ਦੇਵਸ, ਉਹਦਾ ਭਲਾ ਹੋ ਜਾਂਦਾ ਹੈ। ਅੱਗੇ ਦੱਸਦੇ ਹਨ,
ਤਉ ਜਮ ਕਹਾ ਕਰੇ ਮੋਹ ਸਿਉ ਅਗੈ,
ਜੇ ਕਿਤੇ ਘੋਰੜੂ ਵੱਜਣ ਵੇਲੇ ਵੀ ਅਖੀਰਲੇ ਵੇਲੇ ਪਰਮਾਤਮਾ ਦਾ ਨਾਮ ਚੇਤੇ ਆ ਜਾਵੇ। ਜਿਹੜੇ ਘਰ ਦੇ ਸਿਆਣੇ ਹੁੰਦੇ ਨੇ ਉਹ ਆਪਣੇ ਮਰਨ ਵੇਲੇ ਸੰਬੰਧੀ ਨੂੰ ਕਦੇ ਨਹੀਂ ਕਹਿੰਦੇ ਵੀ ਹੁਣ ਅਸੀਂ ਕੀ ਕਰਾਂਗੇ, ਤੂੰ ਚੱਲਿਆ ਰੋਂਦੇ ਗਲਬੱਕੜੀਆਂ ਪਾ ਕੇ, ਨਹੀਂ ਨਹੀਂ ਉਹ ਕਹਿੰਦੇ ਨੇ ਹੁਣ ਤੂੰ ਰੱਬ ਦੇ ਨਾਲ ਜੁੜ ਜਾ। ਸੋ ਇਸ ਤਰ੍ਹਾਂ ਸਾਰ ਸਿੰਘ ਜੀ, ਰਾਗੀ ਬੱਗਾ ਸਿੰਘ ਹੁੰਦਾ ਸੀ, ਸੰਤ ਬਾਬਾ ਅਤਰ ਸਿੰਘ ਨੇ ਆਪਣੇ ਹੱਥੀਂ ਬਾਜਾ ਦੇ ਕੇ ਉਹਨੂੰ ਨਿਵਾਜਿਆ ਸੀ, ਬਨਭੌਰੇ ਪਿੰਡ ਦਾ ਸੀ ਇਹ, ਉਹਦਾ ਅੰਤ ਵੇਲਾ ਮੇਰੇ ਹੱਥਾਂ 'ਚ ਹੋਇਆ, ਉਹਨੂੰ ਇਸ਼ਨਾਨ ਕਰਾਇਆ, ਧੁੱਪੇ ਬਿਠਾ ਦਿੱਤਾ, ਬਹੁਤ ਸੋਹਣਾ ਕੀਰਤਨ ਕਰਦਾ ਸੀ, ਅੱਖੋਂ ਮਨਾਖਾ ਹੋ ਗਿਆ ਸੀ ਪਿਛਲੀ ਉਮਰ 'ਚ। ਉਹਦਾ ਪੋਤਰਾ ਰਹਿੰਦਾ ਸੀ ਜਥੇ ਦੇ ਵਿੱਚ, ਉਹ ਗਿਆ ਹੋਇਆ ਸੀ, ਮੈਂ ਕਿਹਾ ਵੀ ਚਲੋ ਮੈਂ ਵੀ ਤਾਂ ਇਹਦੇ ਪੋਤਰੇ ਵਰਗਾ, ਬਜ਼ੁਰਗਾਂ ਨੂੰ ਸਾਂਭਣਾ ਪੁੰਨ ਹੁੰਦਾ ਹੈ, ਇਹ ਨਲਾ ਲਾ ਕੇ ਬੈਠਾ, ਮੈਂ ਕਿਹਾ ਇਹਦੇ ਮਨ 'ਚ ਹੋਕਾ ਨਾ ਹੋਵੇ, ਮੈਂ ਕਿਹਾ ਬਾਬਾ ਜੀ ਜੇ ਤੁਸੀਂ ਇਸ ਵੇਲੇ ਸਰੀਰ ਤਾਂ ਨਹੀਂ ਠੀਕ ਦਿਖਦਾ ਤੁਹਾਡਾ, ਵੀ ਤੁਸੀਂ ਜੇ ਆਪਣੇ ਸੰਬੰਧੀ ਨੂੰ ਮਿਲਣਾ, ਤੁਸੀਂ ਆਪਣੀ ਲੜਕੀ ਨੂੰ, ਲੜਕੇ ਨੂੰ, ਪੋਤਰੇ ਨੂੰ ਫਿਰ ਇੰਤਜ਼ਾਮ ਕਰੀਏ। ਹੱਸ ਪਿਆ ਮੂਹਰਿਓਂ, ਮੈਂ ਕਿਹਾ ਬਜ਼ੁਰਗ ਹੱਸਦਾ, ਕਹਿੰਦੇ ਹੁਣ ਮਿਲ ਕੇ ਕੀ ਕਰਨਾ, ਸਾਰੀ ਉਮਰ ਮਿਲਦੇ ਰਹੇ ਹਾਂ। ਉਹਨੇ ਆਪ ਹੀ ਮੋਹ ਤੋੜ ਲਿਆ ਮਰਨ ਵੇਲੇ, ਅੰਦਰੋਂ ਜਿਨ ਕੰਮ ਹੋ ਤੁਟਾ, ਮਹਾਂਪੁਰਖਾਂ ਦੀ ਕਿਰਪਾ ਹੋ ਗਈ ਜਿਨ੍ਹਾਂ ਨੇ ਹੱਥੀਂ ਬਾਜਾ ਦਿੱਤਾ ਸੀ, ਸੰਤ ਬਾਬਾ ਅਤਰ ਸਿੰਘ ਮਸਤੂ ਵਾਲੇ। ਮੈਂ ਕਿਹਾ ਫਿਰ ਬਾਬਾ ਜੀ ਹੁਣ ਸਤਨਾਮ ਵਾਹਿਗੁਰੂ ਤੋਂ ਬਿਨਾਂ ਆਵਾਜ਼ ਨਹੀਂ ਆਉਣੀ ਚਾਹੀਦੀ ਹੋਰ। ਸਾਧ ਸਿੰਘ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਕਹਿੰਦਾ ਹੋਇਆ ਸਵਾਸ ਤਿਆਗ ਗਿਆ ਬਜ਼ੁਰਗ, ਛੇਵੇਂ ਪਾਤਸ਼ਾਹ ਦੇ ਸਥਾਨ ਤੇ ਉਹਨੇ ਸਰੀਰ ਤਿਆਗਿਆ ਸੀ ਸਿੱਧ ਸਰ ਵਿਖੇ। ਇਉਂ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਅੰਤ ਵੇਲੇ ਪਰਮੇਸ਼ੁਰ ਚੇਤੇ ਆ ਜਾਵੇ ਤਾਂ ਫਿਰ ਤੌ ਜਮ ਕਹਾਂ ਕਰੇ, ਫਿਰ ਜਮਦੂਦ ਕੀ ਕਰ ਸਕਦੇ ਨੇ ਉਹਦਾ। ਮੋਹ ਸਿਉਂ ਆ ਗਏ ਤੇ ਮੈਨੂੰ ਕੀ ਕਰੇਗਾ ਜਮ। ਉਹ ਇਹ ਕਹਿ ਸਕਦਾ ਵੀ ਜਮੋ ਹੁਣ ਤੁਸੀਂ ਕੀ ਕਰੋਗੇ, ਮੈਂ ਰੱਬ ਦਾ ਨਾਂ ਧਿਆ ਲਿਆ। ਐਡੀ ਸ਼ਕਤੀ ਹੈ ਪਰਮਾਤਮਾ ਦੇ ਨਾਂ ਵਿੱਚ। ਉਹ ਜਾਮਰਾਜ ਉਹਨਾਂ ਕੁਛ ਨਹੀਂ ਕਰ ਸਕਦਾ ਹੈ। ਤੋ ਇਸ ਕਰਕੇ ਇਹ ਜਗਿਆਸੂ ਵੱਲੋਂ ਪੰਕਤੀ ਗਈ ਵੀ ਮੋਹ ਮੇਰੇ ਸਿਉਂ ਨਾਲ ਕੀ ਕਰੂਗਾ ਜਮ ਜਦੋਂ ਮੈਂ ਪਰਮਾਤਮਾ ਦੇ ਨਾਲ ਜੁੜ ਗਿਆ। ਐਡੀਆਂ ਵੱਡੀਆਂ ਬਰਕਤਾਂ ਹਨ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਆਸ ਨਿਰਾਸੀ ਤੋ ਸੰਨਿਆਸੀ।
ਤੇ ਮਹਾਰਾਜ ਕਹਿੰਦੇ ਜੇ ਪਦਾਰਥਾਂ ਦੀ ਆਸ ਉਮੀਦ ਇੱਛਾ ਨਿਰਾਸੀ ਉਦਾਸੀਨ ਹੋ ਗਿਆ ਇਹਦੇ ਵੱਲੋਂ, ਜੇਕਰ ਮਾਇਆ ਦੇ ਪਦਾਰਥਾਂ ਵੱਲੋਂ ਇਹ ਵਿਰਾਗਮਾਨ ਹੋ ਗਿਆ, ਬਿਰਤੀ ਉਦਾਸ ਹੋ ਗਈ, ਉਪਰਾਮ ਹੋ ਗਈ, ਕੋਈ ਉਮੀਦ ਨਹੀਂ ਕਰਦਾ, ਕਹਿੰਦੇ ਤੋ ਤਦ ਹੀ ਸੰਨਿਆਸੀ। ਸਮਝ ਲਓ ਵੀ ਹੁਣ ਅਸਲੀ ਸੁਨਿਆ ਆਸੀ ਜਿਹੜੀ ਆਸਾਂ, ਸੁੰਨ ਆਸੀ ਸੰਨਿਆਸੀ ਉਹ ਐਸੇ ਨੇ ਜਿਹਦੀਆਂ ਆਸਾਂ ਸੁੰਨ ਹੋ ਜਾਣ, ਤੇ ਉਹਨੂੰ ਕਹਿ ਸਕਦੇ ਹਾਂ ਵੀ ਇਹ ਸੰਨਿਆਸ ਆਸਮ ਧਰਨ ਵਾਲਾ ਇਹ ਇਹੋ ਜਿਹਾ ਤਿਆਗੀ ਹੋਣਾ ਸ੍ਰੇਸ਼ਟ ਹੈ ਜਿਹੜਾ ਕੱਲਾ ਊਂ ਸੰਨਿਆਸੀ ਬਣੇ, ਪਦਾਰਥ ਇਕੱਠਾ ਕਰਦਾ ਫਿਰੇ, ਉਹਨੂੰ ਨੀ ਮਹਾਰਾਜ ਮੰਨਦੇ ਸੰਨਿਆਸੀ।
ਜਾਂ ਜਤ ਜੋਗੀ ਤਾਂ ਕਾਇਆ ਭੋਗੀ।
ਜੇ ਜਤ ਇੰਦਰੀਆਂ ਨੂੰ ਕਾਬੂ ਕਰਨ ਵਾਲਾ ਹੈ ਤਾਂ ਜੋਗੀ ਹੈ, ਜੋਗਾ ਚਿਤਵਿਰਤੀ ਨਿਰੋਧਾ, ਤਾਂ ਫਿਰ ਉਹਨੂੰ ਪਰਮੇਸ਼ਰ ਵਿੱਚ ਜੋਗੀ ਜੁੜਿਆ ਹੋਇਆ ਹੈ, ਸਮਝ ਲਓ ਵੀ ਇਹ ਜੁੜਿਆ ਹੋਇਆ, ਤੇ ਉਹਨੂੰ ਕਹਿ ਸਕਦੇ ਹਾਂ ਵੀ ਇਹ ਜੋਗੀ ਹੈ। ਜੇ ਜਤ ਨਹੀਂ ਹੈ ਤਾਂ ਫਿਰ ਉਹ ਕਾਇਆ ਦੇ ਭੋਗੀ ਗ੍ਰਿਸਤੀਆਂ ਵਾਲੀ ਆ ਕਾਇਆ, ਫਿਰ ਉਹਦੀ ਚਾਹੇ ਸਾਧ ਹੀ ਬਣਿਆ ਫਿਰਦਾ। ਸੋ ਇਸ ਕਰਕੇ ਜਾਂ ਜਤ ਦੁਬਾਰੇ ਬੋਲਦੇ,
ਜਾਂ ਜਤ ਜੋਗੀ ਤਾਂ ਕਾਇਆ ਭੋਗੀ।
ਤੇ ਜੇ ਉਸਨੇ ਪਰਮੇਸ਼ਰ ਵਿੱਚ ਜੋਗੀ ਜੁੜਿਆ ਹੋਇਆ, ਜੋਗਾ ਚਿਤਵਿਰਤੀ ਨਿਰੋਧਾ, ਠੀਕ ਹੈ, ਨਹੀਂ ਤਾਂ ਫਿਰ ਕਾਇਆ ਭੋਗੀ, ਉਹ ਫਿਰ ਗ੍ਰਿਸਤੀਆਂ ਵਾਲੀ ਕਾਇਆ ਸਰੀਰ ਹੈ, ਭੋਗ ਪਦਾਰਥ ਭੋਗ ਰਿਹਾ। ਜੇ ਜਤ ਆਦਿ ਕਾਇਮ ਹੈ ਤਾਂ ਪਰਮੇਸ਼ਵਰ ਵਿੱਚ ਦੀ ਬਿਰਤੀ ਇਕਾਗਰਤਾ ਰੂਪ ਜੋਗੀ ਜੁੜੀ ਹੋਈ ਹੈ, ਤੇ ਤਾਂ ਤਦ ਕਾਇਆ ਬੁੱਧੀ ਅੰਦਰ ਬ੍ਰਹਮਾਨੰਦ ਯੋਗਾਨੰਦ ਦੇ ਤਾਂ ਹੀ ਭੋਗੀ ਭੋਗੇਗਾ, ਆਨੰਦ ਮਾਣੇਗਾ ਉਹ, ਕਿਉਂਕਿ ਜਿਹਦੇ ਅੰਦਰ ਬਿੰਦ ਸ਼ਕਤੀ ਜ਼ਿਆਦਾ ਹੋਵੇ ਉਹਦਾ ਮਨ ਧੀਰਜ ਵਾਲਾ ਹੁੰਦਾ ਹੈ। ਜਿਹਦੇ ਮਨ ਦੇ ਵਿੱਚ ਚੰਚਲਤਾ ਦਿਖ ਰਹੀ ਹੈ ਨਾ ਵੀ ਬਹੁਤ ਹੀ ਚੰਚਲ ਹੈ, ਉਹਦੇ 'ਚ ਖੂਨ ਜ਼ਿਆਦਾ ਹੁੰਦਾ ਹੈ, ਉਹ ਬਹੁਤ ਚੰਚਲ ਹੋਊਗਾ। ਜਿਹਦੇ 'ਚ ਬਹੁਤੀ ਗੰਦਗੀ ਜਮ੍ਹਾਂ ਰਹਿੰਦੀ ਹੋਵੇ, ਪੇਟ ਪੂਰਾ ਸਾਫ਼ ਨਾ ਹੁੰਦਾ ਹੋਵੇ, ਉਹ ਸੁਸਤ ਰਹੂਗਾ, ਹਰ ਵਕਤ ਉਈ ਉਂਘੀ ਜਾਊਗਾ। ਇਸ ਕਰਕੇ ਇਹ ਬਿੰਦ ਰੱਖਣ ਦੀ ਬਾਤ, ਤਾਂ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ, ਐਵੇਂ ਥੋੜੀ ਕਹਿ ਮਹਾਰਾਣੀ। ਅੱਗੇ ਦੱਸਦੇ ਹਨ ਜੀ,
ਦਇਆ ਦਿਗੰਬਰ ਦੇਹ ਬੀਚਾਰੀ।
ਸਰੀਰ ਦੇ ਅੰਦਰ ਦਇਆ, ਰਹਿਮ ਕਰਨਾ, ਕਰਨਾ ਆਦਿ ਇਹ ਸ਼ੁਭ ਗੁਣ, ਇਹਨਾਂ ਦੀ ਵਿਚਾਰੀ ਵਿਚਾਰ ਕਰਨ ਵਾਲਾ ਦਿਗੰਬਰ, ਦਿਸ਼ਾ ਰੂਪੀ ਵਸਤਰ ਪਹਿਨਣ ਵਾਲਾ, ਜਿਹੜਾ ਹੋਰ ਵਸਤਰ ਨਾ ਪਾਣੇ ਉਹਨੂੰ ਦਿਗੰਬਰ ਕਹਿੰਦੇ ਨੇ, ਦਿਸ਼ਾ ਦੇ ਅੰਬਰ ਵਸਤਰ ਹੀ ਹੈ, ਉਹਦਾ ਨਾਗਾ ਹੋਣਾ ਸਫਲ। ਜਿਹਦੇ ਅੰਦਰ ਦਇਆ ਹੀ ਨਹੀਂ ਹੈ, ਉਹ ਚਾਹੇ ਨੰਗਾ ਹੋਇਆ ਫਿਰਦੇ, ਪਸ਼ੂ ਥੋੜੇ ਫਿਰਦੇ ਨੇ, ਸ਼ੇਰ ਵੀ ਤਾਂ ਨੰਗੇ ਰਹਿੰਦੇ ਨੇ, ਮਾਰ ਮਾਰ ਕੇ ਜੀਵਨ ਨੂੰ ਖਾ ਰਹੇ ਆ, ਉਹ ਕਿਹੜੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਦੇ। ਜਿਹੜਾ ਹਰੇਕ ਜੀਵਾਂ ਉੱਪਰ ਦਇਆ ਕਰਨਾ ਕਰਦਾ, ਤੇ ਉਸੇ ਦੀ ਹੀ ਦਿਗੰਬਰ ਨਾਂਗੇ ਦੀ ਦੇਹ ਕਾਇਆ ਵਿਚਾਰੀ ਹੋਈ ਸਮਝੀ ਜਾਂਦੀ ਹੈ। ਇਹ ਉਹਨਾਂ ਨੂੰ ਉਪਦੇਸ਼ ਦਿੱਤਾ ਹੈ, ਨਾਂਗੇ ਆਦਿਕਾਂ ਨੂੰ,
ਆਪ ਮਰੈ ਅਵਰਾ ਨਹਿ ਮਾਰੀ।
ਆਪ ਆਪਣੇ ਆਪ ਦੀ ਹੰਗਤਾ ਜੀਵ ਭਾਵ ਵੱਲੋਂ ਮਰੇ ਮਰਨਾ ਕਰੇ, ਅਵਰਾ ਹੋਰ ਕਿਸੇ ਨੂੰ ਦੋਸ਼ ਰੋਪਣ ਰੂਪੀ ਮਾਰੀ ਮਾਰਨਾ ਨਾ ਕਰੇ, ਹੋਰ ਨੂੰ ਕਿਸੇ ਨੂੰ ਤਰਕਾਂ ਆਦਿ ਮਾਰ ਕੇ ਮਾਰਨਾ ਨਾ ਕਰੇ, ਆਪ ਹੀ ਜੀਵਤ ਭਾਵ ਤੋਂ ਮਰਨਾ ਕਰੇ, ਆਪਰਾ ਹੋਰਨਾਂ ਨੂੰ ਹੰਗਤਾਂ ਨੂੰ ਵੀ ਹੋਰਨਾਂ ਦੀ ਹੰਗਤਾਂ ਨੂੰ ਵੀ ਮਾਰੀ ਮਾਰ ਦੇਵੇ, ਭਾਵ ਸ਼ੁਭ ਸਿੱਖਿਆ ਦੇਵੇ। ਤੇ ਇਸ ਤਰ੍ਹਾਂ ਦੀ ਸਿੱਖਿਆ ਹੈ ਮਹਾਰਾਜ ਦੇ।
ਏਕ ਤੂੰ ਹੋਰ ਵੀਸ ਬਹੁ ਤੇਰੇ।
ਮਹਾਰਾਜ ਸਾਹਿਬ ਕਹਿੰਦੇ ਹੇ ਪਰਮੇਸ਼ਰ, ਇੱਕ ਤੂੰ ਸਾਰੇ ਵਿਆਪਕ ਹੈ, ਹੋਰ ਅਨਿਆ ਅਨੇਕਾਂ ਸਰਗੁਣ ਸਰੂਪ ਧਾਰਨ ਤੇਰੇ, ਤੁਹਾਡੇ ਹੀ ਬਹੁਤ ਸਾਰੇ ਬੇਸ ਲਿਬਾਸ ਨੇ, ਤੁਹਾਡੇ ਆਪ ਹੀ ਧਾਰਨ ਕੀਤੇ ਹੋਏ ਨੇ।
ਨਾਨਕ ਜਾਣੈ ਚੋਜ ਨਾ ਤੇਰੇ।
ਸਤਿਗੁਰੂ ਮਹਾਰਾਜ ਜੀ ਕਸਨ ਕਰਦੇ ਨੇ, ਹੇ ਮਹਾਰਾਜ ਤੁਹਾਡੇ ਜਿਹੜੇ ਚੋਜ ਕੌਤਕ ਨੇ ਉਹ ਨਹੀਂ ਜਾਣੇ ਜਾ ਸਕਦੇ, ਸਮਝੇ ਨਹੀਂ ਜਾ ਸਕਦੇ। ਮਹਾਰਾਜ ਤੂੰ ਕੀ ਕਰਦਾ ਹੈ ਇਹ ਤੁਹਾਡੇ ਆਪ, ਮਹਾਰਾਜ ਆਪਣੀ ਤੁਹਾਡੀ ਖੇਡ ਹੈ ਸੰਸਾਰ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰੇ ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨ ਹੈ, ਇਹ ਸ਼ਬਦ ਜਿਗਿਆਸੂ ਅਤੇ ਤਤਵੇ ਤੇ ਮਹਾਤਮਾ ਦੇ ਸੰਵਾਦ ਦੁਆਰਾ ਉਪਦੇਸ਼ ਕਥਨ ਕਰਦੇ ਹਨ।
ਏਕ ਨਾ ਭਈਆ ਗੁਣ ਕਰ ਧੋਵਾ।
ਹੇ ਭਾਈ ਪਰਮੇਸ਼ਰ ਅੱਗੇ ਇਸ ਤਰ੍ਹਾਂ ਬੇਨਤੀ ਕਰੋ ਕਿ ਹੇ ਪ੍ਰਭੂ ਜੀ, ਹੇ ਵਾਹਿਗੁਰੂ ਜੀ, ਮੇਰੀ ਦੇਹ ਜਿਹੜੀ ਹੈ ਕੋਈ ਏਕ ਇੱਕ ਔਗਣ ਕਰਕੇ ਨਾ ਨਹੀਂ ਭਰੀ ਹੋਈ, ਭਾਵ ਇਹਦੇ ਚ ਇੱਕ ਅੱਧਾ ਔਗਣ ਨਹੀਂ ਹੈ, ਸਾਰੀ ਔਗਣ ਦੀ ਭਰੀ ਹੋਈ ਹੈ। ਇਸ ਕਰਕੇ ਇਹਨਾਂ ਨੂੰ ਇੱਕ ਅੱਧੇ ਗੁਣ ਦੇ ਨਾਲ, ਉਪਕਾਰ ਕਰਨ ਦੇ ਨਾਲ, ਥੋੜਾ ਜਿਹਾ ਪੁੰਨ ਕਰਨ ਦੇ ਨਾਲ ਗੁਣ ਕਰ ਧੋਵਾਂ, ਇਹ ਧੋਤੀ ਨਹੀਂ ਜਾ ਸਕਦੀ। ਸਾਡੇ ਵਿੱਚ ਬੇਅੰਤ ਔਗਣ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ, ਦਇਆ ਕਰੋ ਕੁਛ ਮੇਰ ਪਾਵੋ ਡੁੱਬਦੇ ਪੱਥਰ ਤਾਂ। ਇੱਕ ਅੱਧੇ ਗੁਣ ਦੇ ਨਾਲ ਧੋਤੇ ਨਹੀਂ ਜਾਂਦੇ ਮਹਾਰਾਜ, ਕਿਰਪਾ ਕਰੋ।
ਮੇਰਾ ਸੋਹ ਜਾਗੈ ਹੋ ਨਿਸ ਭਰ ਸੋਵਾ।
ਤੇ ਮੇਰਾ ਸਾਡਾ ਸੋਹ ਪਤੀ ਅਕਾਲ ਪੁਰਖ ਉਹ ਸਦਾ ਹੀ ਜਾਗਦਾ ਹੈ, ਪਰ ਹਾਂ ਮੈਂ ਅਵਿਦਿਆ ਰੂਪੀ ਨਿਸ ਰਾਤ ਵਿੱਚ ਮਨ ਬੁੱਧੀ ਨੇਤਰ ਜਿਹੜੇ ਨੇ ਇਹ ਬੰਦ ਹੋਏ ਬਿਨ ਇਹ ਨੀਂਦ ਭਰ ਭਰ ਕੇ ਸੁੱਤੀ ਹੋਈ ਹਾਂ ਮੈਂ ਮਹਾਰਾਜ। ਜਗਿਆਸੂ ਰੂਪ ਇਸਤਰੀ ਕਹਿੰਦੀ ਅਵਸਥਾ ਰੂਪ ਰਾਤ ਵਿੱਚ ਸਾਡੀ ਬੁੱਧੀ ਪਦਾਰਥਾਂ ਦੇ ਮੋਹ ਵਿੱਚ ਸੁੱਤੀ ਪਈ ਹੈ ਜੀ।
ਇਉਂ ਕਿਉਂ ਕੰਤ ਪਿਆਰੀ ਹੋਵਾ।
ਹੇ ਮਹਾਰਾਜ ਕਿਰਪਾ ਕਰੋ, ਹੇ ਮਹਾਤਮਾ ਰੂਪ ਸਖੀਓ, ਇਉਂ ਇਸ ਪ੍ਰਕਾਰ ਕਿਵੇਂ ਕੰਤਪਤੀ ਅਕਾਲ ਪੁਰਖ ਨੂੰ ਪਿਆਰੀ ਹੋਵਾਂ, ਕਿਵੇਂ ਹੋ ਸਕਦੀ ਹਾਂ।
ਸੋ ਜਾਗੈ ਹੋ ਨਿਸਪਰ ਸੋਵਾ।
ਮੇਰਾ ਸੋ ਪਸੀ ਅਕਾਲ ਪੁਰਖ ਤੇ ਉਹ ਸਦਾ ਹੀ ਜਾਗਦਾ ਹੈ, ਪਰ ਮੈਂ ਹਾਂ ਅਵਿਦਿਆ ਰੂਪੀ ਨਿਸ ਰਾਤ ਵਿੱਚ ਮਨ ਬੁੱਧ ਰੂਪੀ ਨੇਤਰ ਪਦਾਰਥਾਂ ਦੀ ਇੱਛਾ ਰੂਪ ਦੇ ਵਿੱਚ ਨੀਂਦ ਭਰ ਭਰ ਕੇ ਸੋਵਾਂ ਸੁੱਤੀ ਪਈ ਹਾਂ ਮਹਾਰਾਜ। ਤੇ ਮਹਾਰਾਜ ਸਾਹਿਬ ਜੀ ਅੱਗੇ ਰਹਾਉ ਦੇ ਕੇ ਫਰਮਾਨ ਕਰਦੇ ਹਨ ਜੀ,
ਆਸ ਪਿਆਸੀ ਸੇ ਜੈ ਆਵਾ।
ਹੁਣ ਜਗਿਆਸੂ ਪੁਰਸ਼ ਜਿਹੜਾ ਵੀ ਉਹ ਅਵਸਥਾ ਜਿਹੜੀ ਜਗਿਆਸੂ ਦੀ ਹੈ ਉਹ ਕਥਨ ਕਰਦੇ ਨੇ ਮਹਾਰਾਜ। ਕਹਿੰਦੇ ਜਗਿਆਸੂ ਰੂਪ ਇਸਤਰੀ ਮਹਾਤਮਾ ਤਤਵੇ ਤੇ ਅੱਗੇ ਬੇਨਤੀ ਕਰਦੀ ਹੈ, ਹੇ ਮਹਾਤਮਾ ਰੂਪ ਸਖੀਓ, ਮੈਂ ਸੁਣਿਆ ਹੈ ਕਿ ਪਤੀ ਪਰਮਾਤਮਾ ਅੰਤਰਮੁਖ ਬਿਰਤੀ ਹੋਣ ਕਰਕੇ ਉਹ ਅੰਤਸ਼ਕਰਨ ਰੂਪੀ ਸੇਜਾ ਦੇ ਉੱਤੇ ਸੇਜਾ ਤੇ ਆਵਾ ਆਉਂਦਾ ਹੈ, ਤੇ ਸਾਡੀ ਬਿਰਤੀ ਇਸੇ ਆਸ ਉਮੀਦ ਵਿੱਚ ਪਿਆਸੀ ਚਾਹਵਾਨ ਹੋ ਰਹੀ ਹੈ, ਕਿਤੇ ਇੱਧਰ ਵੀ ਆਵੇਗਾ।
ਆਗੈ ਸਹਿ ਭਾਵਾ ਕੇ ਨਾ ਭਾਵਾ।
ਪਰ ਇਹ ਸ਼ੰਕਾ ਨਾਲ ਹੈ ਕਿ ਅੱਗੇ ਸਹਿਪਤੀ ਪਰਮਾਤਮਾ ਨੂੰ ਭਾਵਾਂ ਚੰਗੀ ਲੱਗਾਂਗੀ ਕਿ ਨਹੀਂ ਚੰਗੀ ਲੱਗਾਂਗੀ, ਤੇ ਇਸ ਕਰਕੇ ਫਰਮਾਨ ਕਰਦੇ ਨੇ ਮਹਾਰਾਜ ਕਿਰਪਾ ਕਰੋ, ਕਿਉਂਕਿ ਜਿਸ ਪ੍ਰਕਾਰ ਤੁਹਾਡੀ ਮਹਾਤਮਾ ਦੀ ਪਰਮੇਸ਼ਰ ਦੇ ਵਿੱਚ ਸ਼ਰਧਾ ਹੈ, ਤੁਸੀਂ ਉਸ ਨੂੰ ਰੋਮ ਰੋਮ ਕਰਕੇ ਵੇਖ ਲਿਆ, ਤੇ ਉਹ ਮੈਂ ਦੇਖਣਾ ਚਾਹੁੰਦੀ ਹਾਂ, ਥੋੜਾ ਵੀ ਚੇਤੇ ਨਹੀਂ ਕਰਦੀ ਮੈਂ ਤਾਂ, ਦੂਸਰਾ ਮੇਰੇ ਵਿੱਚ ਔਗੁਣ ਬਹੁਤੇ ਹਨ।
ਕਿਆ ਜਾਣਾ ਕਿਆ ਹੋਏਗਾ ਰੀ ਮਾਈ।
ਇਹ ਮਾਈ ਮਾਤਾ ਪਿਤਾ ਦੀ ਨਿਆਈ ਮਹਾਤਮਾ ਨੂੰ ਸਖੀਓ, ਮੈਂ ਕਿਹਾ ਕੀ ਜਾਣਾ ਜਾਣਨਾ ਕਰਾਂ ਕਿ ਮੇਰਾ ਕੀ ਹਾਲ ਹੋਵੇਗਾ ਪ੍ਰਲੋਕ ਵਿੱਚ।
ਹਰ ਦਰਸ਼ਨ ਬਿਨ ਰਹਿਣ ਨਾ ਜਾਏ।
ਹਰੀ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ ਮਹਾਰਾਜ, ਕਿਰਪਾ ਕਰੋ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਨੇ,
ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ।
ਮਹਾਤਮਾ ਰੂਪ ਸਖੀ ਨੇ ਪੁੱਛਿਆ ਕਿ ਪਛਤਾਵਾ ਕਿਉਂ ਕਰਦੀ ਹੈ, ਤਾਂ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਮਹਾਰਾਜ ਮੇਰੇ ਚ ਪ੍ਰੇਮ ਪਿਆਰ ਦਾ ਰਸ ਨਾ ਨਹੀਂ ਚਾਖਿਆ, ਮੈਂ ਪ੍ਰੇਮ ਨਹੀਂ ਹੈ, ਭਾਵ ਧਾਰਿਆ ਨਹੀਂ ਪ੍ਰੇਮ, ਜਿਸ ਕਰਕੇ ਮੇਰੀ ਪਦਾਰਥਾਂ ਦੀ ਰਸਾਂ ਕਸਾਂ ਦੀ ਇਹ ਜਿਹੜੀ ਤਿਸ ਤ੍ਰਿਸ਼ਨਾ ਨਾ ਨਹੀਂ ਬੁਝਦੀ ਨਹੀਂ ਹੈ, ਇਹ ਨਹੀਂ ਬੁਝੀ ਹੈ, ਤ੍ਰਿਸ਼ਨਾ ਬਹੁਤੀ ਹੋ ਰਹੀ ਹੈ ਪਦਾਰਥਾਂ ਦੀ, ਇਹ ਨਿਵਰਤ ਨਹੀਂ ਹੋਈ ਹੈ।
ਗਾਇਆ ਸੋ ਜੋਬਨ ਧਨ ਪਛਤਾਨੀ।
ਸੋ ਉਹ ਸ੍ਰੇਸ਼ਟ ਜੋਬਨ ਜਵਾਨੀ ਕਿਹੜੀ ਸ਼ੌਕ ਅਵਸਥਾ, ਉਹਦਾ ਸਮਾਂ ਗਿਆ ਚਲਿਆ ਗਿਆ, ਮੇਰੇ ਕੋਲੋਂ ਸ਼ੌਕ ਨਹੀਂ ਰਿਹਾ ਰੱਬ ਨੂੰ ਮਿਲਣ ਦਾ, ਇਸ ਕਰਕੇ ਮੇਰੀ ਅਭਾਸ਼ ਬਿਰਤੀ ਰੂਪੀ ਧਨ ਜਿੰਦ ਪਛਤਾਨੀ ਪਛਤਾਵਾ ਕਰਦੀ ਹੈ ਜੀ।
ਅਜੇ ਸੋ ਜਾਗੋ ਆਸ ਪਿਆਸੀ।
ਤੇ ਅਜੇ ਹੁਣ ਤੱਕ ਸੋ ਉਹ ਸ੍ਰੇਸ਼ਟ ਪਰਮਾਤਮਾ ਦੀ ਪ੍ਰਾਪਤੀ ਰੂਪ ਆਸ ਉਮੀਦ ਦੀ ਪਿਆਸੀ ਤਿਹਾਈ ਹੋਣ ਕਰਕੇ ਜਾਗੋ ਜਾਗ ਰਹੀ ਹਾਂ।
ਭਈਲੇ ਉਦਾਸੀ ਰਹੋ ਨਿਰਾਸੀ।
ਮੇਰੀ ਬਿਰਤੀ ਪਦਾਰਥਾਂ ਦੀ ਪ੍ਰਾਪਤੀ ਰੂਪ ਇੱਛਾ ਤੋਂ ਉਦਾਸੀ ਉਪਰਾਮ ਭਈਲੇ ਹੋ ਗਈ ਹੈ, ਪਰ ਪਰਮੇਸ਼ਰ ਦੇ ਦਰਸ਼ਨ ਨਾ ਹੋਣ ਕਰਕੇ ਨਿਰਾਸੀ ਨਿਰਾਸ਼ਤਾ ਹੋ ਰਹੀ ਹੈ ਕਿ ਅਜੇ ਸੁਰਬ ਨਾ ਬੋਗੜਿਓ। ਦੇਖ ਬੰਦੇ ਦੇ ਭਾਗ, ਇਹਦੇ ਸਹਿਤ ਸਿਉਂ ਰਹਿੰਦੀ ਹਾਂ ਜੇ
ਰਹਾਉ
ਅਸਥਾਈ ਦੇ ਕੇ ਕਹਿੰਦੇ
ਹੈ ਖੋਏ ਕਰੇ ਸੀਗਾਰ
ਮਹਾਤਮਾ ਤਤ ਬੇਤਿਆਂ ਰੂਪ ਸਖੀਆਂ ਜਗਿਆਸੀ ਰੂਪ ਇਸਤਰੀ ਨੂੰ ਸਮਝਾਉਂਦੀਆਂ ਹੋਈਆਂ ਕਹਿੰਦੀਆਂ ਹਨ ਬੋਲਿਓ ਜੀ
ਹਮੈ ਖੋਏ ਕਰੇ ਸੀਗਾਰ
ਹੇ ਸਖੀ ਜੇਕਰ ਤੂੰ ਆਪਣੀ ਦੇਹ ਦੇ ਅੰਦਰੋਂ ਗੁਣਾਂ ਦੀ ਵਿਦਿਆ ਦਾ ਪਦਾਰਥਾਂ ਦਾ ਇਹ ਸਾਰਿਆਂ ਦਾ ਜਿਹੜਾ ਹੰਕਾਰ ਹੈ ਹੋਮੇ ਹੰਗਤਾ ਜਿਹੜੀ ਹੈ ਇਹਨੂੰ ਹੰਗਤਾ ਮਮਤਾ ਨੂੰ ਖੋਏ ਖੋਹਣ ਭਾਵ ਨਿਵਿਰਤ ਕਰਨ ਰੂਪ ਸ਼ਿੰਗਾਰ ਕਰ ਲਵੇ ਨਾ ਇਹ ਸ਼ਿੰਗਾਰ ਪਾਉਂਦਾ ਪਰਮਾਤਮਾ ਨੂੰ ਇਹ ਸ਼ਿੰਗਾਰ ਹੋਣਾ ਚਾਹੀਦਾ ਜੇ ਤੂੰ ਐਸਾ ਸ਼ਿੰਗਾਰ ਕਰੇਂਗੇ ਜਾਂ ਸ਼ੁਭ ਗੁਣਾ ਰੂਪੀ ਸ਼ਿੰਗਾਰ ਕਰੇਂਗੇ
ਤੋ ਕਾਮਣ ਸੇਜੈ ਰਵੈ ਪਤਾਰ
ਇਹ ਜਗਿਆਸੂ ਰੂਪ ਕਾਮਣ ਇਸਤਰੀ ਏ ਤੋ ਤਤ ਤੇਰੀ ਅਭਾਸ ਬਿਰਤੀ ਅੰਤਸਕਰਨ ਰੂਪੀ ਸੇਜਾ ਸੇਜਾ ਦੇ ਉਪਰੇ ਸਾਖੀ ਚੇਤ ਰੂਪ ਪਤਾਰ ਪਤੀ ਦੇ ਆਨੰਦ ਤਾਈ ਮਾਨਣਾ ਕਰੇਗੀ ਸੋ ਇਸ ਕਰਕੇ ਤੂੰ ਇਸ ਤਰੀਕੇ ਦੇ ਨਾਲ ਚੇਤੇ ਕਰ ਉਸਨੂੰ
ਤੋ ਨਾਨਕ ਤੰਤੈ ਮਨ ਭਾਵੈ
ਸਤਿਗੁਰੂ ਜੀ ਫਰਮਾਨ ਉਚਾਰਨ ਕਰਦੇ ਕਿ ਤੋ ਤਦ ਪਰਮੇਸ਼ਵਰ ਰੂਪੀ ਪਤੀ ਦੇ ਮਨ ਚਿੱਤ ਦੇ ਵਿੱਚ ਤੂੰ ਭਾ ਜਾਏਗੀ ਅਤੇ ਦੁਨੀਆਂ ਦੁਆਰਾ ਪ੍ਰਾਪਤ ਹੋਣ ਵਾਲੀਆਂ ਜਿਹੜੀਆਂ ਵਡਾਈਆਂ ਆਦਿ ਦੱਸਦੇ
ਛੋੜ ਵਡਾਈ ਆਪਣੇ ਖਸਮ ਸਮਾਵੈ
ਤੇ ਜਿਹੜੀਆਂ ਸੰਸਾਰ ਦੀਆਂ ਵਡਿਆਈਆਂ ਉਹਨਾਂ ਦੀ ਇੱਛਾ ਹੈ ਇਹਨੂੰ ਛੱਡ ਦੇ ਆਪਣੇ ਖਸਮ ਮਾਲਕ ਵਿੱਚ ਸਮਾਵੈ ਸਮਾ ਜਾਏਗੀ ਆ ਬੋਲ ਦਿਓ ਜੀ ਰਹੋ ਫਿਰ ਸਾਰੇ ਇਕੱਠੇ ਹੋ ਜਾਣ
ਰਹਾਓ
ਤੇ ਇਉਂ ਸਾਧ ਸਿੰਘ ਅਸਥਾਈ ਆਏ ਸਾਧ ਸਿੰਘ ਜੀ ਇਸ ਸ਼ਬਦ ਵਿੱਚ ਚਾਰ ਰਹਾਓ ਆਏ ਹੈ ਜਿਸ ਦਾ ਭਾਵ ਇਹ ਹੈ ਵੀ ਪਹਿਲੇ ਰਹਾਓ ਤੱਕ ਜਿਹੜਾ ਜਗਿਆਸੂ ਦੀ ਵਿਯੋਗ ਅਵਸਥਾ ਕਥਨ ਕੀਤੀ ਹੈ ਦੂਸਰੇ ਔਰ ਤੀਸਰੇ ਚ ਪਰਮੇਸ਼ੁਰ ਦੀ ਪ੍ਰਾਪਤੀ ਦੀ ਆਸ ਉਮੀਦ ਤੇ ਚੌਥੇ ਰਹਾਓ ਦੇ ਚ ਪ੍ਰਾਪਤੀ ਦੱਸੀ ਹੈ ਇਸ ਪ੍ਰਕਾਰ ਦਾ ਇਹਦਾ ਸਿਧਾਂਤ ਹੈ ਇਹ ਦੋ ਭਾਵ ਜਾਣਨੇ ਇਸ ਦੇ
ਆਸਾ ਮਹੱਲਾ ਪਹਿਲਾ
ਆਸਾ ਰਾਗ ਦੇ ਅੰਦਰ ਹੀ ਮਹਾਰਾਜ ਜੀ ਅੱਗੇ ਸ਼ਬਦ ਉਚਾਰਨ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਰੂਪ ਕਲੰਕਾਰ ਹੀ ਹੈ
ਜੀਵ ਕੜੈ ਧਨ ਖਰੀ ਇਆਣੀ
ਜੀਵ ਰੂਪ ਧਨ ਇਸਤਰੀ ਸੰਸਾਰ ਰੂਪੀ ਪੇਕੇ ਘਰ ਵਿੱਚ ਬਹੁਤ ਇਆਣੀ ਅਗਿਆਤ ਹੋ ਰਹੀ ਹੈ ਇਹ ਰੂਪ ਕਲੰਕਾਰ ਲਿਆ ਵੀ ਜਿਵੇਂ ਕੋਈ ਪੇਕੇ ਰਹਿੰਦੀ ਹੋਈ ਉਹਨੂੰ ਸਮਝੇ ਨਹੀਂ ਵੀ ਪਤੀ ਦੀ ਸੇਵਾ ਕਿਵੇਂ ਕਰਨੀ ਹੈ ਸੱਸ ਸਹੁਰੇ ਨਾਲ ਕਿਵੇਂ ਵਰਤਣਾ ਉਹਨੂੰ ਅਣਜਾਣ ਕਹਿੰਦੇ ਨੇ ਵੀ ਫਿਰ ਇਹਨੇ ਕੋਈ ਚੱਜ ਚਾਰ ਸਿੱਖਿਆ ਨਹੀਂ ਹੈ ਇਆਣੀ ਹੋ ਰਹੀ ਹੈ ਬੇਸਮ ਇਸੇ ਤਰ੍ਹਾਂ ਜਿਹੜੀ ਸਾਡੀ ਅਭਾਸ਼ ਬਿਰਤੀ ਹੈ ਪੇਪ ਕੜੈ ਧਨ ਖਰੀ ਇਆਣੀ ਅਭਾਸ਼ ਬਿਰਤੀ ਰੂਪੀ ਧਨ ਇਸਤਰੀ ਸੰਸਾਰਾਕਾਰ ਜਿਹੜੀ ਬਿਰਤੀ ਹੋਣ ਰੂਪੀ ਪੇਪ ਕੜੈ ਇਹ ਪੇਕੇ ਘਰ ਵਿੱਚ ਖਰੀ ਅਤਿਅੰਤ ਇਆਣੀ ਅਗਿਆਤ ਹੋ ਰਹੀ ਹੈ
ਜਿਸ ਸਹਿ ਕੀ ਮੈਂ ਸਾਰ ਨਾ ਜਾਣੀ
ਉਸ ਸਹਿ ਪਤੀ ਪਰਮੇਸ਼ਰ ਦੀ ਸਾਰ ਖਬਰ ਨਹੀਂ ਜਾਣੀ ਹੈ ਉਹ ਕੈਸਾ ਉਹਦੇ ਲਈ ਕਦੇ ਚਿੰਤਤ ਹੀ ਨਹੀਂ ਹੋਈ ਹੈ ਵੀ ਮੈਨੂੰ ਉਹਦੀ ਪ੍ਰਾਪਤੀ ਕਰਨਾ ਚਾਹੀਦੀ ਹੈ ਖਬਰ ਨਹੀਂ ਜਾਣੀ ਬੇਸਮਝ ਰਹੀ ਹੈ
ਸੋ ਮੇਰਾ ਏਕ ਦੂਜਾ ਨਹੀਂ ਕੋਈ
ਤੇ ਉਹ ਪਰਮੇਸ਼ਰ ਦੁਬਾਰੇ ਬੋਲੇ ਜੀ
ਸੋ ਮੇਰਾ ਏਕ ਦੂਜਾ ਨਹੀਂ ਕੋਈ
ਤੇ ਉਹ ਮੇਰਾ ਪਰਮੇਸ਼ਰ ਸੋ ਮੇਰਾ ਏਕ ਮੇਰਾ ਸਾਡਾ ਸਹੁ ਪਤੀ ਏਕ ਇੱਕ ਅਕਾਲ ਪੁਰਖ ਹੀ ਹੈ ਤੇ ਦੂਸਰਾ ਹੋਰ ਕੋਈ ਨਹੀਂ ਹੈ ਕੋਈ ਦੇਵੀ ਦੇਵਤੇ ਨੂੰ ਨਹੀਂ ਅਸੀਂ ਮੰਨਦੇ ਉਹਨਾਂ ਨੇ ਮਾਲਕ ਨਹੀਂ ਬਣਾਇਆ
ਨਦਰ ਕਰੇ ਮੇਲਾਵਾ ਹੋਈ
ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਜੇ ਵਾਹਿਗੁਰੂ ਕਰ ਦੇਵੇ ਕਿਰਪਾ ਦ੍ਰਿਸ਼ਟੀ ਤਾਂ ਉਹਦੇ ਨਾਲ ਮੇਲਾਵਾ ਮਿਲਾਪ ਹੋ ਸਕਦਾ ਨਹੀਂ ਹੁੰਦਾ ਹੈ ਇਸ ਤਰ੍ਹਾਂ ਆਪਣੇ ਆਪ
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਆ ਜੀ
ਸਹੁਰੜੈ ਧਨ ਸਾਚ ਪਛਾਣਿਆ
ਜਿਨ੍ਹਾਂ ਜੀਰੂ ਧਨ ਇਸਤਰੀਆਂ ਨੇ ਸਹੁਰੇ ਘਰ ਭਾਵ ਪਰਲੋਕ ਵਿੱਚ ਸੁੱਖ ਪਾਉਣ ਦੇ ਲਈ ਅਭਾਸ਼ ਬਿਰਤੀ ਦੁਆਰਾ ਸਾਚ ਸੱਚ ਸਰੂਪ ਨੂੰ ਪਛਾਣਿਆ ਪਛਾਣਨਾ ਕੀਤਾ ਹੈ ਅਤੇ ਭਾਵ ਸੰਸਾਰਾਕਾਰ ਜਿਹੜੀ ਬਿਰਤੀ ਦੇ ਹੁੰਦਿਆਂ ਸਹੁਰੇ ਘਰ ਰੂਪ ਬ੍ਰਹਮਾਕਾਰ ਬਿਰਤੀ ਕੀਤੀ ਹੈ ਜਿਨ੍ਹਾਂ ਨੇ ਇੱਥੇ ਹੁੰਦਿਆਂ ਹੋਇਆਂ
ਸਹਿਜ ਸੁਭਾਈ ਆਪਣਾ ਪਿਰ ਜਾਣਿਆ
ਉਹਨਾਂ ਨੇ ਸਹਿਜ ਸੁਤੇ ਸਿੱਧੀ ਸੁਭਾਵਕ ਹੀ ਆਪਣੇ ਪਿਰ ਪਤੀ ਅਕਾਲ ਪੁਰਖ ਨੂੰ ਜਾਣ ਲਿਆ ਹੈ ਉਹਨਾਂ ਨੇ ਜਾਣਿਆ ਜਾਣ ਲਿਆ ਹੈ
ਗੁਰ ਪ੍ਰਸਾਦੀ ਐਸੀ ਮਤ ਆਵੇ
ਜੇਕਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾਲਤਾ ਕਰਕੇ ਐਸੀ ਅਜਿਹੀ ਮਤ ਬੁੱਧੀ ਆਵੇ ਆ ਜਾਵੇ ਬ੍ਰਹਮਾਕਾਰ ਬਿਰਤੀ ਹੋ ਜਾਵੇ
ਤਾਂ ਕਾਮਣ ਕੰਤੈ ਮਨ ਭਾਵੇ
ਤਾਂ ਤਦ ਹੀ ਜੀਵ ਰੂਪ ਕਾਮਣੀ ਇਸਤਰੀ ਪਤੀ ਪਰਮਾਤਮਾ ਦੇ मन चित नूं भावे भौंदी है चंगी लगदी है।
कहत नानक भै भाव का करे सी गार।
संसार दी औरत नूं भी उपदेश ते जिग्यासू नूं भी उपदेश। रूप कलंकार द्वारा कई दृष्टांतां दे उहदे बाहर उपदेश नहीं हुंदा, अंतरीब ही हुंदा है। पर इहदे च दोने पासियां महाराज ने जिवें देहड़ी ते दीवा रख दी है, चानना बेहड़े च भी ते घर च भी। महाराज साहिब कहिंदे ने संसार दे सारे झगड़े खत्म हो जाण जे संसार दी औरत अपने पति दे वास्ते दो गुण धारण कर ले। दो बालियां दी भी लोड़ नहीं कि एक तां पति तां भै होवे नूं डर रखे पति दा, ते दूसरा है पति दे नाल भाव प्रेम होवे अंदरों। हुण प्रेम एक ऐसी चीज है भी पशुआं नूं भी काबू कर लैंदा, बंदा तां किहदा विचारा। डर भी होवे प्रेम भी होवे, ऐ दो गल्लां दे नाल महाराज कहिंदे। कहत नानक द्वारे बोलो जी।
कहत नानक भै भाव का करे सी गार।
जेड़ी औरत अपने पति दा भै धारण करे ते उहदे नाल प्रेम करे, उहनूं होर शिंगार करन दी लोड़ नहीं। बस सारे शिंगारां दा वड्डा शिंगार यही है, सुहप्पण वास्ते हुंदा शिंगार, यही सुहप्पण है। इह गुणां दा सत संतोख दया धर्म शिंगार बनावो, सफल सुहागण नानका अपने प्रभ भावो। ता फिर ओ ऐसी सुहागण
सद ही सीजै रवै पतार।
ओ फिर सदा ही अपने पति दे मिलाप दा पतार पति नूं कहिंदे ने, सीजा दे उत्ते रवै आनंद माणदी है। तो इस करके साध जी सतगुरु महाराज साहिब ने अंतरी भाव दे विच इह दस्सिया। दुबारे बोल दियो जी।
कहत नानक भै भाव का करे सी गार।
जेड़े ढंग नाल संसार दी औरत पति नूं बस कर सकदी है, उसे ढंग दे नाल जिग्यासु रूप स्त्री नूं उपदेश है। कहत नानक गुरु नानक साहिब कह रहे ने, एक तां रब दा डर धारण करे, डर धारण करूगा गलत कम नहीं करदा। दूसरा रब नाल प्रेम करे, जप तप रूपी सिंगार करे, ते यही सिंगार है जेड़ा प्रेम दा सिंगार करना है, प्रेम दा ही सिंगार करे, तां साखी चेतन रूपी। ते अगे बोल दो जी।
सद ही सीजै रवै अवतार।
पे साखी चेतन रूप अवतार पति दे सद हमेशा ही अंतशकरण रूपी सीजै सीजा ते आनंद नूं रवै मानना करदी है, सख्याता कार दा आनंद प्राप्त हो जांदा है।
आसा महला पहला।
हुण बैराग जनक उपदेश देणगे च महाराज साहिब जी।
ना किस का पूत ना किस की माई।
धन गुरु नानक साहिब महाराज कहिंदे भुलेखे च नहीं रहना चाहीदा किसे नूं। महाराज साहिब कहिंदे ने भाई वास्तव दे विच ना तां किसे दा कोई पूत पुत्र है ते ना कोई किसे दी माई मां है। ਇਹ ਤਾਂ ਐਵੇਂ ਹੀ ਮਿਥਿਆ ਹੀ ਸਨੇਹ ਹੋ ਰਿਹਾ। ਇਹ ਸੰਸਾਰ ਵਿਅਰਥ ਹੈ, ਅੱਗੇ ਦੱਸਦੇ ਝੂਠ ਹੈ।
ਝੂਠ ਹੈ ਮੋਹੇ ਭਰਮ ਭੁਲਾਈ।
ਐਸੇ ਸੰਸਾਰ ਦੇ ਵਿਅਰਥ ਹੀ ਝੂਠੇ ਮਿਥਿਆ ਮੋਹ ਦੇ ਵਿੱਚ ਸਾਰੀ ਸ੍ਰਿਸ਼ਟੀ ਭਰਮ ਭੁਲੇਖੇ ਦੇ ਵਿੱਚ ਭੁਲਾਈ ਭੁੱਲੀ ਹੋਈ ਹੈ, ਭਰਮ ਨੇ ਭੁਲਾ ਦਿੱਤੀ ਹੈ। ਕੋਈ ਕਿਸੇ ਦਾ ਪੁੱਤਰ ਜਾਂ ਮਾਂ ਨਹੀਂ ਹੈ, ਸਾਰੇ ਸਰੀਰ ਭਰਮ ਦੀ ਭੁਲਾਈ ਹੋਈ ਝੂਠੇ ਮੋਹ ਦੇ ਵਿੱਚ ਲੱਗੀ ਹੋਈ ਹੈ।
ਮੇਰੇ ਸਾਹਿਬ ਹਉ ਕੀਤਾ ਤੇਰਾ।
ਹੇ ਮੇਰੇ ਸਾਹਿਬ ਮਾਲਕ ਅਕਾਲ ਪੁਰਖ, ਹਉ ਮੈਂ ਤੇਰਾ ਤੁਹਾਡਾ ਹੀ ਪੈਦਾ ਕੀਤਾ ਹੋਇਆ। ਮੈਂ ਕੋਈ ਆਪਣੇ ਆਪ ਥੋੜੀ ਪੈਦਾ ਕੀਤਾ, ਆਪਣੇ ਆਪ ਨਹੀਂ ਮੈਂ ਪੈਦਾ ਹੋਇਆ, ਤੁਸੀਂ ਪੈਦਾ ਕੀਤਾ ਮਹਾਰਾਜ।
ਜਾਂ ਤੂੰ ਦੇਹ ਜਪੀ ਨਾਉ ਤੇਰਾ।
ਜਦੋਂ ਤੂੰ ਤੁਸੀਂ ਅੰਮ੍ਰਿਤ ਨਾਮ ਦੀ ਦਾਤ ਦੇਹ ਦੇਵੋਗੇ ਤਦੋਂ ਹੀ ਤੇਰਾ ਤੁਹਾਡਾ ਨਾਮ ਜਪੀ ਜਪਿਆ ਜਾਵੇਗਾ। ਤੁਸੀਂ ਕਿਰਪਾ ਕਰੋ ਜੇ
ਰਹਾਉ।
ਅਸਾਈ ਦੇ ਕੇ ਫਰਮਾਉਂਦੇ ਨੇ
ਬਹੁਤੇ ਔਗਣ ਕੂਕੈ ਕੋਈ।
ਜੇਕਰ ਅਤਿਅੰਤ ਹੀ ਔਗਣ ਗੁਣਾਹਾਂ ਵਾਲਾ ਕੋਈ ਪੁਰਸ਼ ਪਰਮੇਸ਼ਰ ਦੇ ਅੱਗੇ ਕੂਕੈ ਪੁਕਾਰ ਕਰਦਾ ਫਰਿਆਦ ਕਰਦਾ ਰਹੇ।
ਜਾ ਤਿਸ ਭਾਵੈ ਬਖਸੇ ਸੋਈ।
ਤੇ ਫਿਰ ਜੋ ਜਾ ਦਾ ਅਰਥ ਹੈ ਜਦੋਂ ਤਿਸ ਉਸ ਪਰਮੇਸ਼ਰ ਨੂੰ ਭਾਵੇ ਭਾ ਜਾਂਦਾ ਤਾਂ ਸੋਈ ਉਹ ਫਰਿਆਦ ਨੂੰ ਸੁਣ ਕਰਕੇ ਉਹਦੇ ਗੁਨਾਹ ਨੂੰ ਬਖਸ਼ ਦਿੰਦਾ ਹੈ ਤੇ ਰਾਤ ਦਿਨ ਉਹਨੂੰ ਕੂਕਣਾ ਪੈਂਦਾ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਹੂੰਦਾ ਸੁਣੇ ਪਿਕਾਰ, ਕਦੇ ਤਾਂ ਸੁਣੂ ਬਈ। ਇਉਂ ਬੇਨਤੀਆਂ ਕਰਦੇ ਰਹੀਏ।
ਗੁਰ ਪ੍ਰਸਾਦੀ ਦੁਰਮਤ ਖੋਈ,
ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਅਸੀਂ ਦੁਰਮਤ ਖੋਟੀ ਮਤ ਖੋਈ ਗੁਆ ਦਿੱਤੀ ਹੈ।
ਜਹ ਦੇਖਾਂ ਤਹ ਏਕੋ ਸੋਈ,
ਜਿੱਥੇ ਵੀ ਦੇਖਾਂ ਵੇਖਦੇ ਹਾਂ ਉੱਥੇ ਸੋਈ ਉਹੀ ਇੱਕ ਅਦਵੈਤ ਸਰੂਪ ਵਿਆਪਕ ਵਾਹਿਗੁਰੂ ਦੀ ਦ੍ਰਿਸ਼ਟੀ ਆਉਂਦਾ ਹੈ।
ਕਹਿਤ ਨਾਨਕ ਐਸੀ ਮਤ ਆਵੇ,
ਸਤਿਗੁਰੂ ਜੀ ਕਥਨ ਕਰਦੇ ਨੇ ਜੇਕਰ ਐਸੀ ਇਹੋ ਜਿਹੀ ਮਤ ਸਿੱਖਿਆ ਪ੍ਰਾਪਤ ਹੋ ਜਾਵੇ
ਤਾਂ ਕੋ ਸੱਚੇ ਸੱਚ ਸਮਾਵੇ,
ਤਦ ਹੀ ਕੋਈ ਕੋਈ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਜਪ ਕਰਕੇ ਸੱਚ ਪਰਮੇਸ਼ਵਰ ਵਿੱਚ ਸਮਾਵੇ, ਅਭੇਦ ਹੋ ਜਾਂਦਾ।
ਆਸਾ ਮਹੱਲਾ ਪਹਿਲਾ ਦੋ ਪਦੇ,
ਆਸਾ ਰਾਗ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਦੋ ਪਦਿਆਂ ਵਾਲਾ ਸ਼ਬਦ ਜਿਹੜਾ ਉਹ ਉਚਾਰਨ ਕਰਦੇ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੀਮ ਖਾਰਨ ਤੀਰਥ ਹੈ ਦੱਖਣ ਦੇ ਵਿੱਚ ਹੈ ਉੱਥੇ ਗਏ, ਸਿੱਧਾਂ ਦੇ ਨਾਲ ਮੁਲਾਕਾਤ ਹੋਈ ਤੀ, ਸਿੱਧਾਂ ਦੇ ਪ੍ਰਸ਼ਨ ਕੀਤੇ ਮਹਾਰਾਜ ਨੂੰ ਕਿ ਤਪਾ ਜੀ ਸੰਸਾਰ ਦੇ ਵਿੱਚ ਨਿਵਾਸ ਕਿਸ ਦਾ ਹੈ, ਇਹਦੀ ਰਚਨਾ ਕਿਸ ਪ੍ਰਕਾਰ ਦੀ ਹੈ, ਦੂਸਰਾ ਇਹ ਸਵਾਲ ਸੀ। ਉੱਤਰ ਦੇ ਵਿੱਚ ਮਹਾਰਾਜ ਸਾਹਿਬ ਨੇ ਫਿਰ ਆਸਾ ਰਾਗ ਦੇ ਅੰਦਰ ਇਹ ਦੋ ਪਦਿਆਂ ਵਾਲਾ ਸ਼ਬਦ ਜਿਹੜਾ ਇਹ ਪਿੱਛੇ ਸੋਹਲੇ ਨਾਮ ਬਾਣੀ ਦੇ ਵਿੱਚ ਵੀ ਸਾਧ ਸਿੰਘ ਜੀ ਆ ਚੁੱਕਿਆ ਹੈ ਤੇ ਮਹਾਰਾਜ ਸਾਹਿਬ ਨੇ ਇਹਦੇ ਵਿੱਚ ਜਿਹੜਾ ਭੇਦ ਰੱਖਿਆ ਹੈ ਆਪਾਂ ਪਹਿਲਾਂ ਇਹਦੀ ਥੋੜੀ ਜਿਹੀ ਵਿਚਾਰ ਕਰ ਲਈਏ, ਉਦੋਂ ਬਾਅਦ ਫਿਰ ਸ਼ਬਦ ਦੇ ਅਰਥ ਹੋਣਗੇ। ਜਿਹੜਾ ਤਾਂ ਬਾਰਾਂ ਅੰਗ ਦੇ ਉੱਤੇ ਰਹਿ ਰਾਸ ਦੇ ਵਿੱਚ ਪਿੱਛੇ ਆ ਚੁੱਕਾ ਹੈ ਉੱਥੇ ਕੇਵਲ ਆਸਾ ਮਹੱਲਾ ਪਹਿਲਾ, ਹੁਣ ਜਿਹੜਾ ਆਪਾਂ ਨੇ ਪੜ੍ਹਿਆ ਇਹ ਪੜ੍ਹਿਆ ਆਸਾ ਮਹੱਲਾ ਪਹਿਲਾ ਦੁੱਪ ਦੇ, ਇੱਥੇ ਦੁੱਪ ਦੇ ਨਾਲ ਸ਼ਬਦ ਲਿਖਿਆ ਹੋਇਆ ਤੇ ਉੱਥੇ ਬਾਰਾਂ ਅੰਗ ਤੇ ਰਹਿ ਰਾਸ ਦੇ ਵਿੱਚ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜਿੰਤੂ ਨਾਹੀਂ ਵਿਸਰਿਆ ਸ਼ਬਦ ਹੈ ਨਾ, ਉੱਥੇ ਮਹਾਰਾਜ ਸਾਹਿਬ ਨੇ ਹਲੰਤ ਨਹੀਂ ਵਰਤੀ ਹੈ ਤੇ ਇਸ ਕਰਕੇ ਇੱਥੇ ਹਲੰਤ ਜਿਹੜੇ ਹੈ 357 ਅੰਗ ਤੇ ਜਿੱਥੇ ਆਪਾਂ ਹੁਣ ਕਥਾ ਦੇ ਵਿੱਚ ਵਿਚਾਰ ਚੱਲ ਰਹੀ ਹੈ ਉੱਥੇ ਤਿੰਨ ਕੀ ਸਰਣਾ ਲਿਖਿਆ, ਇੱਥੇ ਪੈਰ 'ਚ ਹਲੰਤ ਹੈ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜਿੰਨ ਤੋਂ, ਇੱਥੇ ਜਿੰਨ ਸ਼ਬਦ ਹੈ ਜਿਹੜਾ ਰਹਿ ਰਾਸ ਦੇ ਵਿੱਚ ਜਿੰਨ ਸ਼ਬਦ ਤੇ ਇੱਥੇ ਜਿੰਨ ਦੇ ਹੇਠਾਂ ਫੇਰ ਹਲੰਤ ਹੈ, ਬਸ ਦੋ ਹਲੰਤਾਂ ਤੇ ਇੱਕ ਜਿਹੜਾ ਨਾਲ ਦੋ ਪਦੇ ਸ਼ਬਦ ਹੈ, ਇਹ ਤਿੰਨ ਭੇਦ ਜਾਣਨੇ ਦੇ, ਹੋਰ ਕੋਈ ਬਹੁਤਾ ਖਾਸ ਭੇਦ ਨਹੀਂ ਹੈ ਸ਼ਬਦ ਦਾ, ਉਹੀ ਉਥਾਨਕਾ ਹੈ ਉਹੀ ਲਗਭਗ ਅਰਥ ਹਨ, ਪਰ ਜਾਣਕਾਰੀ ਦੇ ਪੱਖ ਤੇ ਫਿਰ ਇਹ ਜਿੰਨਾ ਜਿੰਨਾ ਪਰਖ ਹੈ ਉਹ ਪਿੱਛੇ ਵੀ ਤਾਂ ਆਪਾਂ ਕਰਦੇ ਆਏ ਹਾਂ, ਇਹਨੂੰ ਜਾਣਨਾ ਜ਼ਰੂਰੀ ਸੀ। ਹਾਂ ਸਿੱਧਾਂ ਦੇ ਨਾਲ ਜੋ ਵਿਚਾਰ ਹੋ ਰਹੀ ਹੈ ਸੁਣੋ ਜੀ।
ਤਿਤ ਸਰਵ ਰੜੈ ਭਾਈ ਰੇ ਨਿਵਾਸਾ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੇ ਸਿੱਧੋ, ਤਿਤ ਤੇ ਸੰਸਾਰ ਰੂਪੀ ਸਰਵ ਰੜੈ ਸਰੋਵਰ ਦੇ ਵਿੱਚ ਉਸ ਪਰਮੇਸ਼ਰ ਦਾ ਹੀ ਨਿਵਾਸਾ ਬਸਣਾ ਭਈ ਲਈ ਭਇਆ ਹੋਇਆ ਹੈ, ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਵਸ ਰਿਹਾ ਹੈ ਤੇ ਹੋਰ ਕੌਣ ਵਸ ਰਿਹਾ ਹੈ, ਤੇ ਫਿਰ ਉਸ ਪਰਮੇਸ਼ਰ ਵਾਹਿਗੁਰੂ ਨੇ
ਪਾਣੀ ਪਾਵਕ ਤਿੰਨ ਹੈ ਕੀਆ,
ਉਸੇ ਵਾਹਿਗੁਰੂ ਨੇ ਪਾਣੀ ਜਲ ਪਾਵਕ ਅਗਨੀ ਇਤਿਆਦਿਕ ਵਿਰੋਧੀ ਤੱਤ ਪੈਦਾ ਕਰਕੇ ਸੰਸਾਰ ਨੂੰ ਜਿਉਂਦਾ ਰੱਖਿਆ ਹੋਇਆ, ਸੰਸਾਰ ਦੀ ਰਚਨਾ ਨੂੰ ਬਣਾਉਣਾ ਕੀਆ ਕੀਤਾ ਹੈ। ਤਿਤ ਤਿਸ ਸੰਸਾਰ ਰੂਪੀ ਸਰਵੜਾ ਹੈ ਸਰੋਵਰ ਦੇ ਵਿੱਚ ਤੇ ਜਿਨ੍ਹਾਂ ਜੀਵਾਂ ਦਾ ਨਿਵਾਸਾ ਭਈ ਲਈ ਹੋਇਆ ਉਹਨਾਂ ਜੀਵਾਂ ਨੇ ਪਾਣੀ ਜਲਦੀ ਨਿਆਈ ਪਰਉਪਕਾਰ ਜਾਂ ਨਿਮਰਤਾ ਇਤਿਆਦਿਕ ਸੁਭਾਅ ਧਾਰਨ ਕੀਤਾ ਹੋਇਆ ਜਾਂ ਉਹਨਾਂ ਨੇ ਚੰਗਾ ਸੁਭਾਅ ਧਾਰਨਾ ਸੀ, ਜੀਵਾਂ ਨੇ ਇਹ ਚਾਹੀਦਾ ਸੀ ਵੀ ਇਸ ਤਰ੍ਹਾਂ ਦਾ ਸੁਭਾਅ ਧਾਰਨ ਕਰ ਲੈਣ, ਪਰ ਉਹਨਾਂ ਨੇ ਪਾਵਕ ਅਗਨੀ ਦੀ ਨਿਆਈ ਦੂਸਰਿਆਂ ਦੇ ਚਿੱਤ ਨੂੰ ਸਾੜਨ ਰੂਪ ਤੇਜ ਸੁਭਾਅ ਈਰਖਾ ਦਵੈਸ਼ ਤਰਕਾਂ ਮਾਰਨੀਆਂ ਇਹ ਧਾਰਨ ਕੀਤਾ ਹੋਇਆ ਹੈ।
ਪੰਕ ਜੋ ਮੋਹ ਪਗ ਨਹੀਂ ਚਾਲੈ,
ਜਿਹੜਾ ਸੰਸਾਰ ਰੂਪੀ ਸਰੋਜ ਪਦਾਰਥਾਂ ਦੇ ਮੋਹ ਰੂਪੀ ਪੰਕ ਚਿੱਕੜ ਜੋ ਪੈਦਾ ਹੋਇਆ, ਜਿਹੜਾ ਸੰਸਾਰ ਰੂਪੀ ਸਰੋਵਰ ਵਿੱਚ ਪਦਾਰਥਾਂ ਦੇ ਮੋਹ ਰੂਪੀ ਪੰਕ ਚਿੱਕੜ ਜੋ ਨਾ ਮੈਂ ਪੈਦਾ ਹੋਣ ਦਾ ਪੈਦਾ ਹੋਇਆ ਤੇ ਉਹਨਾਂ ਜੀਵਾਂ ਦਾ ਮਨ ਰੂਪੀ ਪੱਗ ਪੈਰ ਉਸ ਚਿੱਕੜ ਦੇ ਵਿੱਚ ਇਹ ਖੁੱਭਿਆ ਰਹਿੰਦਾ ਹੈ, ਪਰਮਾਰਥ ਦੇ ਰਸਤੇ ਉੱਪਰ ਨਹੀਂ ਚੱਲਦੇ ਚੱਲਦੇ ਨਹੀਂ ਚੱਲਦੇ, ਮਨ ਰੂਪੀ ਪੈਰ ਖੁੱਭਿਆ ਸੰਕਲਪਾਂ ਵਿਕਲਪਾਂ ਰੂਪੀ ਪੈਰ ਵਿੱਚ ਖੁੱਭਿਆ ਹੋਇਆ।
ਦੇਖਾ ਤਹ ਡੂਬੀ
ਅਸੀਂ ਉਹਨਾਂ ਦੇ ਤਹਿ ਉੱਥੇ ਉਹਨਾਂ ਨੂੰ ਡੁੱਬਦੇ ਦੇਖ ਰਹੇ ਹਾਂ, ਡੂਬੀ ਵਾਲੇ ਡੁੱਬ ਰਹੇ ਹਨ ਇਹ ਵੇਖਿਆ ਜਾਂਦਾ ਬ੍ਰਹਮ ਗਿਆਨ ਦੇ ਨੇਤਰਾਂ ਦੁਆਰਾ ਦੇਖਦੇ ਹਾਂ।
ਮਨ ਏਕ ਨਾ ਚੇਤ ਸੁਮੂੜ ਮਨ,
ਹੇ ਮਨ ਜਾਂ ਫਿਰ ਜਾਂ ਜੋ ਮਨ ਸ਼੍ਰੋਮਣੀ ਮਨ ਦਾ ਅਰਥ ਸ਼੍ਰੋਮਣੀ ਏਕ ਅਦਵੈਤ ਸਰੂਪ ਪਰਮੇਸ਼ਰ ਨੂੰ ਚੇਤਸ ਚੇਤੇ ਨਹੀਂ ਕਰਦੇ ਜਿਹੜੇ ਇੱਕ ਉਸ ਵਾਹਿਗੁਰੂ ਨੂੰ ਅਤੇ ਉਹ ਫਿਰ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਮੂੜ ਮੂਰਖ ਬੇਸਮਝ ਇਹ ਕਿਹਾ ਜਾਂਦਾ ਹੈ ਮਨਾ ਮਨ ਵਾਲੇ ਨੇ ਬੇਸਮਝ ਮਨ ਵਾਲੇ ਨੇ ਪਹਿਲੇ ਮਨ ਦਾ ਸ਼੍ਰੋਮਣ ਤਾਂ ਕਿਹਾ ਕਿਉਂਕਿ ਪਿੱਛੇ ਫਿਰ ਮਨ ਪਿਆ ਸੀ ਜਾਂ ਫਿਰ ਹੇ ਮੂੜ ਮੂਰਖ ਮਨਾ ਉਸ ਮਨ ਸ਼੍ਰੋਮਣੀ ਅਤੇ ਇਹ ਵਿਆਪਕ ਸਰੂਪ ਚੇਤੇ ਨਹੀਂ ਕਰਦਾ ਉਹ ਪਰਮੇਸ਼ਰ ਤੋਂ ਚੇਤੇ ਨਹੀਂ ਕਰਦਾ ਹੈ
ਹਰ ਵਿਸਰਤ ਤੇਰੇ ਗੁਣ ਗਲਿਆ
ਉਸ ਵਾਹਿਗੁਰੂ ਦੇ ਵਿਸਰਤ ਭੁੱਲਣ ਕਰਕੇ ਤੇਰੇ ਸਾਰੇ ਸ਼ੁਭ ਗੁਣ ਗਲਿਆ ਸੜ ਗਏ ਗੁਣ ਨਹੀਂ ਰਿਹਾ ਕੋਈ ਵੀ ਹਰ ਹਰੇਕ ਤੇ ਹਰ ਦਾ ਅਰਥ ਹਰੇਕ ਬਿਸ ਵਿਸ਼ੇ ਤੇ ਰਤ ਪ੍ਰੀਤੀ ਹਰ ਪ੍ਰਕਾਰ ਦੇ ਇਹ ਜਿਹੜੇ ਵਿਸ਼ੇ ਨੇ ਹਰੇਕ ਵਿਸ਼ੇ ਦੀ ਪ੍ਰੀਤੀ ਕਰਨਾ ਹੈ ਤੇ ਫਿਰ ਤੇਰਾ ਹੋਇਆ ਕੀ ਹੈ ਤੇਰੇ ਗੁਣ ਗਲਿਆ ਤੇਰੇ ਗਲਿਆ ਗਲ ਦੇ ਵਿੱਚ ਜਮਾਂ ਦਾ ਇੱਥੇ ਗੁਣ ਨਾਮ ਰੱਸੀ ਦਾ ਹੁੰਦਾ ਹੈ ਤੇਰੇ ਜਮਾਂ ਦਾ ਰੱਸਾ ਤੇਰੇ ਗਲ ਚ ਪਊਗਾ ਫਿਰ ਤੇ ਇਸੇ ਪ੍ਰਕਾਰ ਜੇ
ਰਹਾਉ
ਅਸਥਾਈ ਦੇ ਕੇ ਹੁਣ ਫਰਮਾਨ ਕਰਦੇ ਹਾਂ ਜੇ
ਤਿਤ ਸਰਵਰੜਾ ਭਈ ਲੈ ਨਵਾਸਾ
ਜਿਨ੍ਹਾਂ ਗੁਰਮੁਖਾਂ ਦਾ ਤਿਤ ਤੇ ਸਾਧ ਸੰਗਤ ਰੂਪੀ ਸਰਵਰੜਾ ਮਾਨ ਸਰੋਵਰ ਹੈ ਇਹਦੇ ਚ ਨਿਵਾਸਾ ਭਈ ਲੈ ਹੋਇਆ ਹੈ ਤੇ ਉਹਨਾਂ ਨੇ
ਪਾਣੀ ਪਾਵਕ ਤਿਨਹਿ ਕੀਆ
ਪਾਣੀ ਤੋਂ ਭਾਵ ਕੀ ਹੈ ਤੇ ਅੱਗ ਤੋਂ ਭਾਵ ਕੀ ਹੈ ਉਹਨਾਂ ਗੁਰਮੁਖਾਂ ਨੇ ਪਾਵਕ ਅੱਗ ਵਰਗੇ ਜਿਹੜੇ ਕ੍ਰੋਧ ਆਦਿ ਸੁਭਾਅ ਉਹਨਾਂ ਨੂੰ ਪਾਣੀ ਜਲਦੀ ਨਹੀਂ ਆਈ ਠੰਡਾ ਕਰ ਕੀਆ ਕੀਤਾ ਹੈ ਹਿਰਦੇ ਅੰਦਰ ਤੇ ਨਿਰਮਾਈ ਸ਼ਾਂਤੀ ਤੇ ਇਹ ਉਹਨਾਂ ਦੇ ਆ ਗਈ ਹੈ
ਪੰਕ ਜੋ ਮੋਹ ਪਗ ਨਹੀਂ ਚਾਲੈ
ਜਿਹੜਾ ਮੋਹ ਰੂਪੀ ਪੰਕ ਚਿੱਕੜ ਜੋ ਉਪਜਦਾ ਹੈ ਤੇ ਉਸ ਵੱਲ ਗੁਰਮੁਖ ਜਾਨਾਂ ਨੇ ਮਨ ਦੇ ਸੰਕਲ ਰੂਪੀ ਪਗ ਪੈਰ ਨਹੀਂ ਚਾਲੇ ਚੱਲਦੇ ਭਾਵ ਨਿਰਮੋਹੀ ਰਹਿੰਦੇ ਹਨ
ਹਮ ਦੇਖਾ ਤਹਿ ਡੂਬੀ ਵਾਲੇ
ਹਮ ਅਸੀਂ ਉਹਨਾਂ ਗੁਰਮੁਖਾਂ ਨੂੰ ਤਹਿ ਉੱਥੇ ਸਾਧ ਸੰਗਤ ਰੂਪੀ ਸਰੋਵਰ ਵਿੱਚ ਡੂਬੀਲੇ ਡੁਬਕੀਆਂ ਲਾਉਂਦੇ ਦੇਖਿਆ ਉਹਨਾਂ ਦੀ ਬਿਰਤੀ ਡੁਬਕੀਆਂ ਲਾਉਂਦੀ ਹੈ ਆਨੰਦ ਦੇ ਵਿੱਚ ਦੇਖਿਆ ਵੇਖਿਆ ਗਿਆ ਹੈ ਤੇ ਇਸੇ ਤਰ੍ਹਾਂ ਹਾਂਜੀ ਅੱਗੇ ਚਲੋ
ਮਨ ਏਕ ਨਾ ਚੇਤਸ ਮੂੜ ਮਨਾ
ਤੇ ਉਹ ਮਨ ਹਿਰਦੇ ਵਿੱਚ ਇੱਕ ਪਰਮੇਸ਼ਰ ਨੂੰ ਹੀ ਚੇਤੇ ਚੇਤ ਦੇਣ ਤੇ ਜਿਹੜਾ ਮੂੜ ਮੂੜਤਾਈ ਸੀ ਉਹਨੂੰ ਮਨਾ ਹੀ ਕਰ ਦਿੱਤਾ ਹੈ ਮਤਲਬ ਹਟਾ ਦਿੱਤੀ ਹੈ ਪਰੇ ਉਹਨੂੰ ਸਵੀਕਾਰ ਨਹੀਂ ਕਰਦੇ ਹਨ
ਹਰ ਵਿਸਰਤ ਤੇਰੇ ਗੁਣ ਗਲਿਆ
ਉਹ ਗੁਰਮੁਖ ਫਿਰ ਬਿਸ ਸੰਸਾਰ ਨੂੰ ਬਿਸਵ ਸੰਸਾਰ ਦਾ ਨਾਮ ਹੈ ਹਰ ਪਰਮੇਸ਼ਰ ਦਾ ਰੂਪ ਜਾਣ ਕੇ ਉਹਦੇ ਨਾਲ ਰਤ ਪ੍ਰੀਤੀ ਕਰਦੇ ਆ ਵੀ ਰੱਬ ਦਾ ਹੀ ਰੂਪ ਹੈ ਸਾਰੇ ਹਰੇਕ ਨਾਲ ਪ੍ਰੇਮ ਕਰਨਗੇ ਵੀ ਰੱਬ ਦਾ ਰੂਪ ਹੈ ਇਸ ਕਰਕੇ ਹਰ ਵਿਸਰਤ ਤੇ ਉਹਦੇ ਚ ਰਤ ਪ੍ਰੀਤੀ ਕਰਦੇ ਆ ਵਿਸਵ ਸੰਸਾਰ ਨੂੰ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਜਾਣਦੇ ਆ ਤੇ ਇਸ ਕਰਕੇ ਫਿਰ ਉਹਨਾਂ ਦੇ ਵਿੱਚ ਜਿਹੜੀ ਤੇਰੇ ਤੋਂ ਭਾਵ ਮੇਰ ਤੇ ਤੇਰ ਤੇਰਾਪਣ ਤੇ ਮੇਰਾਪਣ ਅੱਛੇ ਮੇਰ ਤੇਰ ਇਹ ਸਾਰੇ ਇਤਿਆਦਿਕ ਔਗਣ ਸੀ ਇਹ ਗਲਿਆ ਨਾਸ ਹੋ ਜਾਂਦੇ ਨੇ ਮੇਰ ਤੇਰ ਨਹੀਂ ਰਹਿੰਦੀ ਉਹਨਾਂ ਨੂੰ ਇਸੇ ਪ੍ਰਕਾਰ ਦੇ
ਰਹਾਉ
ਅਸਥਾਈ ਦੇ ਕੇ ਫਰਮਾਉਣ ਕਰਦੇ ਆ
ਤਿਤ ਸਰਵਰੜਾ ਭਾਈ ਲੈ ਨਵਾਸਾ
ਇਹ ਭਾਈ ਤਿਤ ਤਿਸ ਬ੍ਰਹਮ ਰੂਪੀ ਸਰਵਰੜਾ ਸਰੋਵਰ ਵਿੱਚ ਉਹਨਾਂ ਦੀ ਸਥਿਤੀ ਹੋਈ ਹੈ ਜਿਨ੍ਹਾਂ ਨੇ ਵਾਸਾ ਵਾਸਾ ਵਾਸ਼ਨਾਵਾਂ ਨੂੰ ਨੇ ਨਿਵਿਰਤ ਕਰ ਦਿੱਤਾ ਹੈ ਉਹਨਾਂ ਦਾ ਨਿਵਾਸ ਹੋਇਆ ਹੈ
ਪਾਣੀ ਪਾਵਕ ਤਿਨਹਿ ਕੀਆ
ਜਿਸ ਮਾਇਆ ਰੂਪੀ ਪਾਵਕ ਅਗਨੀ ਨੇ ਸਾਰੀ ਦੁਨੀਆਂ ਨੂੰ ਸਾੜ ਦਿੱਤਾ ਹੈ ਉਹਨਾਂ ਨੇ ਬ੍ਰਹਮ ਬੇਤਿਆਂ ਨੇ ਪਾਣੀ ਦੀ ਨਿਆਈ ਠੰਡੀ ਕਰ ਦਿੱਤੀ ਹੈ ਭਾਵ ਪਰਉਪਕਾਰ ਹਿੱਤ ਲਾਉਂਦੇ ਹਨ ਜਾਂ ਫਿਰ ਜੋ ਚਿੱਤ ਅੱਗ ਦੀ ਨਿਆਈ ਤਪਦਾ ਸੀ ਉਹਨੂੰ ਪਾਣੀ ਦੀ ਨਿਆਈ ਸੀਤਲ ਸ਼ਾਂਤ ਕਰਕੇ ਬ੍ਰਹਮ ਰੂਪ ਪਾਣੀ ਆਪਣੇ ਪਾਣੀ ਇੱਥੇ ਹੱਥਾਂ ਤੋਂ ਭਾਵ ਸਮਝਣਾ ਪਾਣੀ ਹੱਥ ਵਿੱਚ ਕਰ ਲਿਆ ਭਾਵ ਹਸਤਾਮਲ ਦੀ ਤਰ੍ਹਾਂ ਉਹ ਗਿਆਨ ਪ੍ਰਾਪਤ ਹੋ ਗਿਆ ਉਹਨਾਂ ਨੂੰ ਕੱਲ ਤਾਤੀ ਠੰਡਾ ਹਰਨਾਉ ਨਾਮ ਦੁਆਰਾ ਹਿਰਦਾ ਠੰਡਾ ਕਰ ਲਿਆ ਹੈ ਸ਼ਾਂਤੀ ਆ ਗਈ
ਪੰਕ ਜੋ ਮੋਹ ਪਗ ਨਹੀਂ ਚੱਲੇ
ਉਹ ਬਰਮ ਬੇਤਿਆਂ ਦਾ ਮਨ ਬੁੱਧੀ ਰੂਪੀ ਇਹ ਦੋਨੇ ਪਗ ਪੈਰ ਮੋਹ ਰੂਪੀ ਪੰਕ ਜੋ ਚਿੱਕੜ ਵਿੱਚ ਨਹੀਂ ਚੱਲਦੇ ਕਿਉਂ ਉਹਦਾ ਕਾਰਨ ਕੀ ਹੈ ਅੱਗੇ ਦੱਸਦੇ ਹਨ
ਹਮ ਦੇਖਾ ਤਹਿ ਡੂਬੀ ਲੈ
ਤੇ ਹਮ ਹਾਂ ਤੋਂ ਹੰਗਤਾ ਮਾਂ ਤੋਂ ਮਮਤਾ
हम शब्द है, हा हमता एदे च हंगता हो गई, मां ममता हंगता ममता वाले जिहड़े जीवन ते ओ तां डूबी अले डुब रहे देखी दे, जिहड़े ब्रह्म बेते न ओ आत्मानंद रूपी सरोवर विच डूबी अले डुबकियां लाउंदे देखे जाए न, हम असी देखा वेख रहे हां। महाराज कहिंदे
मन एक ना चेत समूढ मना,
इस प्रकार मन सरोवणी एक अद्वैत स्वरूप परमेश्वर नूं जिन्हां ब्रह्म बेतिया ने ना पुरश दा वाच शब्द हुंदा है, पुरशां ने चेत चेते है, उन्हां ने अपने ते जिहड़ा मन है मना मन नूं मूढ़ मूढ़े वांगू इस्तत कर लिया है, जानी टका लिया जिवें मूढ़ा टिकिया पिया हुंदा है, ऐ उन्हां दी समाधि इस्तत हो जांदे हन।
हर बिसरत तेरे गुण गलिया,
ते उन्हां ने ते जिवें मूढ़े दा होर वी भाव रहे सिंघासन दे उपर बैठ जाईदे ना, ऐ आत्मानंद रूपी सिंघासन दे उपर इस्तत हो जांदे ने मूढ़ मना, इहदे इहदे अर्थ पिछे हर बिसरत हुण बोलियो जी।
हर बिसरत तेरे गुण गलिया,
जो हर परमेश्वर दे नाल बिसरत बिस विशेष करके रत प्रीति करदे है, बिस विशेष ते ला लेना है, रत प्रीति कीती है ते रे हे भाई उन्हां दे गुणे जेड़े गुण की सी विषय गलिया गल गए भार निवृत हो गए हन।
रहाओ
हां जी अस्थाई दे कहिंदे
नाहो जति सती नहीं पढ़िया,
फिर ओह गुरमुख जन अपना सुभा एहो जा रखदे है, अपने गुणा का हंकार नहीं करते, जेकर उन्होंने कोई कहे भी आप तो बड़े गुरमुख हो, कहते नहीं भाई ना हो ना तो मैं जती हाँ, जत नहीं धारिया, पर जत इस तरह धारण किया है ते पराइया इस्त्रियों मावां भैणा दीनिया देख पराइया चंगिया मावां भैणा तियां जाने, दृष्टि इस तरह की रखी है, ते ना ही मैं सती सतप्रतगी हाँ, ते कदाचित भी झूठ नहीं बोलते इन्ने सतप्रतगी ने, पर फिर भी एवं कहते हैं भी असी मां सती नहीं सतप्रतगी नहीं हाँ, ना ही मैं कुछ पढ़िया होया, पढ़ाई भावें चारे वेदों की कीती हो, कहणगे नहीं भाई स्थान पढ़ी है निम्रता विच रहिंदे हैं, ते लोकां नूं नहीं अपनी पढ़ाई दा उहदी ग्यात ने, ते ग्यात सारे संसार दी है उन्हां नूं।
मूर्ख मुख दा जन्म भया,
मेरे प्यार वाले बचन बोलदे ने मूर्ख बेसमझ जिहड़ी बेसमझ हां इउं कहिंदे ने, अपनी समझ तिन्नां लोकां दी है, साडा मुगध बेसमझी विच ही जन्म पया होया ऐ लोके रहिंदे ने, ਇਹ ਉਹਨਾਂ ਦਾ ਜੀਵਨ ਹੈ।
ਪ੍ਰਣਵਤ ਨਾਨਕ ਤਿਨ ਕੀ ਸਰਣਾ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਇਸ ਪ੍ਰਕਾਰ ਪਰਮੇਸ਼ੁਰ ਅੱਗੇ ਬੇਨਤੀ ਕਰੀਏ, ਔਰ ਉਹਨਾਂ ਨੇ ਸਾਨੂੰ ਇਹ ਢੰਗ ਦਿਖਾਇਆ ਵੀ ਐਡੀ ਵੱਡੀ ਸਮਰੱਥਾ ਹੈ, ਐਡੇ ਵੱਡੇ ਜਤੀ ਸਤੀ ਨੇ, ਫਿਰ ਵੀ ਉਹ ਕਹਿੰਦੇ ਨੇ ਕਿ ਮਹਾਰਾਜ ਕਿਰਪਾ ਕਰੋ ਸਾਡੇ ਤੇ, ਜਗਿਆਸੂ ਨੂੰ ਹੁਣ ਇਹ ਨਿਮਰਤਾ ਸਿਖਾਉਂਦੇ ਨੇ ਸਤਿਗੁਰੂ ਜੀ ਕਥਨ ਕਰਕੇ ਕਿ ਹੇ ਪਰਮੇਸ਼ੁਰ ਉਹਨਾਂ ਪ੍ਰਵੇਸ਼ ਦੇ ਅੱਗੇ ਇਉਂ ਬੇਨਤੀ ਕਰਦੇ ਹਨ, ਕਹਿੰਦੇ ਨੇ ਹੇ ਮਹਾਰਾਜ ਜਿਨ ਜਿਨ੍ਹਾਂ ਨੂੰ ਪ੍ਰਣਵਤ ਨਾਨਕ ਤਿੰਨ ਕੀ ਸਰਣਾ, ਤੇ ਅਸੀਂ ਉਹਨਾਂ ਦੀ ਸ਼ਰਨ ਦੇ ਜਿਨ ਤੂੰ ਨਾ ਹੀ ਵਿਸਰਿਆ, ਜਿਨ੍ਹਾਂ ਨੂੰ ਕਦੇ ਵੀ ਨਹੀਂ ਭੁੱਲਦਾ ਉਹਨਾਂ ਦੀ ਸ਼ਰਨ ਦੇ ਸਾਨੂੰ, ਬੋਲੋ ਜੀ।
ਜਿਨ ਤੂੰ ਨਾ ਹੀ ਵਿਸਰਿਆ,
ਜਿਨ ਜਿਨ੍ਹਾਂ ਨੂੰ ਤੂੰ ਕਦੇ ਵੀ ਵਿਸਰਿਆ ਭੁੱਲਿਆ ਨਹੀਂ, ਅਸੀਂ ਤਿੰਨ ਉਹਨਾਂ ਦੀ ਸ਼ਰਨ ਵਿੱਚ ਪੈ ਕੇ ਤੇ ਤੇਰੇ ਤਾਂ ਜਾਂ ਫਿਰ ਉਹਨਾਂ ਤਾਂ ਪ੍ਰਣਵਤ ਨਮਸਕਾਰ ਕਰਦੇ ਰਹੀਏ, ਪ੍ਰਣਵਤ ਨਾਨਕ ਤਿੰਨੇ ਉਹਨਾਂ ਨੂੰ ਉਹਨਾਂ ਦੀ ਸ਼ਰਨ ਵੀ ਪਈਏ ਤੇ ਨਮਸਕਾਰ ਵੀ ਕਰੀਏ ਉਹਨਾਂ ਨੂੰ। ਸੋ ਇਸ ਪ੍ਰਕਾਰ ਇਹ ਸ਼ਬਦ ਸੀ, ਅੱਗੇ ਦੱਸਦੇ ਹਨ ਜੀ
ਆਸਾ ਮਹੱਲਾ ਪਹਿਲਾ।
ਹੁਣ ਇਹ ਜਿਹੜਾ ਸਾਸਵੀਂ ਸ਼ਬਦ ਹੈ ਆਸਾ ਮਹੱਲਾ ਪਹਿਲਾ, ਇਹਦੇ ਚ ਫੇਰ ਭੇਦ ਆ ਗਿਆ ਹੈ, ਜਿਹੜਾ ਤਾਂ ਕੀਰਤਨ ਸੋਹਲੇ ਚ 12 ਅੰਗ ਤੇ ਆਇਆ ਹੈ, ਉੱਥੇ ਰਾਗ ਆਸਾ ਮਹੱਲਾ ਪਹਿਲਾ, ਹੁਣ ਇੱਥੇ ਆ ਗਿਆ ਇਹ ਭੇਦ ਆਸਾ ਮਹੱਲਾ ਪਹਿਲਾ, ਇੱਥੇ ਰਾਗ ਸ਼ਬਦ ਨਹੀਂ ਉੱਥੇ ਰਾਗ ਸ਼ਬਦ ਲਿਖਿਆ, ਇੱਥੇ ਜਿਹੜਾ ਹੁਣ ਆਪਣਾ 357 ਅੰਗ ਤੇ ਜਿੱਥੇ ਹੁਣ ਕਥਾ ਚੱਲ ਰਹੀ ਹੈ ਉਸ ਥਾਂ ਤੇ ਰਹਿ ਰਾਸ ਦੇ ਵਿੱਚ ਗੁਰ ਗੁਰ ਏਕੋ ਬੇਸ ਅਨੇਕ ਸ਼ਬਦ ਆਇਆ, ਇੱਥੇ ਗੁਰ ਕੇਵਲ ਜਿਹੜਾ ਸ਼ਬਦ ਹੈ ਨਾ ਉੱਥੇ ਰਾਰੇ ਨੂੰ ਔਂਕੜ ਲੱਗਿਆ, ਇੱਥੇ ਹੁਣ ਰਾਰੇ ਨੂੰ ਔਂਕੜ ਨਹੀਂ ਹੈ, ਇਹ ਤੋਂ ਬਿਨਾਂ ਹੈ ਆਸਾ ਰਾਗ ਦੇ ਵਿੱਚ, ਰਹਿ ਰਾਸ ਦੇ ਵਿੱਚ ਰਾਰੇ ਨੂੰ ਵੀ ਔਂਕੜ ਹੈ ਗੱਗੇ ਨੂੰ ਵੀ ਔਂਕੜ ਹੈ, ਗੁਰ ਗੁਰ ਏਕੋ ਬੇਸ ਅਨੇਕ ਇਹ ਪੰਕਤੀ ਦੀ ਗੱਲ ਹੈ। ਇਸ ਤੋਂ ਅੱਗੇ ਰਹਿ ਰਾਸ ਦੇ ਵਿੱਚ ਬਾਬਾ ਜੈਕਰ ਕਰਤੇ ਕੀਰਤ ਹੋਏ, ਤੇ ਉੱਥੇ ਬਾਬਾ ਸ਼ਬਦ ਹੈ, ਇੱਥੇ ਜੈਕਰ ਕਰਤੇ ਕੀਰਤ ਹੋਏ ਆਸਾ ਰਾਸ ਦੇ ਇੰਨੇ ਸ਼ਬਦ ਅੱਖਰ ਆਉਣਗੇ, ਤੇ ਰਹਿ ਰਾਸ ਦੇ ਸੋ ਕਰ ਰਾਖ ਵਡਾਈ ਤੋਏ ਈੜੀ ਨੂੰ ਸਿਹਾਰੀ ਹੈ, ਸੋ ਕਰ ਰਾਖ ਵਡਾਈ ਤੋਹੇ ਇੱਥੇ ਹਾਏ ਨੂੰ ਸਿਆਰੀ ਆਓਗੇ ਤੇ ਹਾ ਹੈ ਉੱਥੇ ਈੜੀ ਹੈ। ਆਸਾ ਰਾਗ ਦੇ ਅੰਦਰ ਜਿੱਥੇ ਹੁਣ ਕਥੈ ਇੱਥੇ ਹਾ ਹੈ ਤੋਹੇ ਰਹਿ ਰਾਗ ਦੇ ਵਿੱਚ ਤੋਹੇ ਥਿਤੀ ਵਾਰੀ ਮਾਹੋ ਹੋਆ ਤੇ ਉੱਥੇ ਜਿਹੜਾ ਸਾਜ ਸੀ ਇਹ ਪਦ ਦੇ ਵਿੱਚ ਥਿਤੀ ਵਾਰੀ ਮਾਹੋ ਹੋਆ ਦੇ ਥਾਂ ਤੇ ਕੀਰਤਨ ਸੋਹਲੇ ਵਿੱਚ ਹੋਆ ਇੱਥੇ ਆਏਗਾ ਭਇਆ। ਹੁਣ ਮੂਹਰੇ ਸ਼ਬਦ ਇਹ ਆਉਣਾ ਇੰਨਾ ਧਿਆਨ ਰੱਖਣ ਦੀ ਲੋੜ ਹੈ। ਗੁਰੂ ਕਿਰਪਾ ਕਰੇ ਇਹ ਥੋੜਾ ਜਿਹਾ ਪੇਸ ਸੀ, ਆਓ ਅੱਗੇ ਸੁਣੀਏ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਇਹ ਸ਼ਬਦ ਹੈ ਜੋ ਪਿੱਛੇ ਕੀਰਤਨ ਸੋਹਲੇ ਦੇ ਵਿੱਚ ਆ ਚੁੱਕਾ ਹੈ ਪਰ ਦੁਬਾਰੇ ਆਇਆ ਪਥਾਨਕਾ ਉਸੇ ਤਰ੍ਹਾਂ ਦੀ ਸਮਝ ਨੇ ਇਹਦੇ ਚ ਬੜੀ ਭਾਰੀ ਸਿੱਖਿਆ ਦਿੱਤੀ ਹੈ।
ਛੇ ਘਰ ਛੇ ਗੁਰ ਛੇ ਉਪਦੇਸ਼
ਤੇ ਛੇ ਘਰ ਸ਼ਾਸਤਰ ਸਾਖ ਨਿਆਏ ਅਭਿਸ਼ੇਕ ਪੂਰਨਮਾਸਾ ਪਤੰਜਲ ਵੇਦਾਂਤ ਇਹਨਾਂ ਦੀ ਗੱਲ ਕੀਤੀ ਹੈ। ਛੇ ਹੀ ਕਰਤਾ ਇਹਨਾਂ ਦੇ ਗੁਰੂ ਨ ਜੈਮਨੀ ਪਤੰਜਲ ਵਿਆਸ ਇਤਿਹਾਦਕ ਇਹਨਾਂ ਦੇ ਨਾਂ ਹਨ ਤੇ ਇਹ ਸਾਰੇ ਅੱਗੇ ਚਲੋ ਆ ਜਾਂਦੇ ਆ ਆਪਾਂ ਇੱਥੇ ਸੰਖੇਪ ਦੇ ਨਾਲ ਹੈ। ਛੇ ਇਹਨਾਂ ਦੇ ਵੱਖਰੇ ਵੱਖਰੇ ਉਪਦੇਸ਼ ਹਨ। ਦੁਬਾਰੇ ਬੋਲੋ ਸਾਰੀ ਪੰਗਤ ਫਿਰ।
ਛੇ ਘਰ ਛੇ ਗੁਰ ਛੇ ਉਪਦੇਸ਼
ਇਹ ਜਿਹੜੇ ਛੇ ਸ਼ਾਸਤਰ ਨ ਸਾਖ ਸ਼ਾਸਤਰ ਜਿਹੜਾ ਹੈ ਉਹਦਾ ਕਰਤਾ ਹੈ ਕਪਿਲ ਮੁਨੀ ਤੇ ਇਹਦਾ ਸਿਧਾਂਤ ਕੀ ਅਨੀਸ਼ਵਰਵਾਦੀ ਹੈ, ਰੱਬ ਨੂੰ ਮੰਨਦਾ ਹੀ ਨਹੀਂ ਹੈ। ਦੂਸਰਾ ਹੈ ਨਿਆਂ ਸ਼ਾਸਤਰ, ਇਹਦਾ ਕਰਤਾ ਹੈ ਗੌਤਮ ਮੁਨੀ, ਇਹ ਜੁਗਤੀ ਨੂੰ ਪ੍ਰਧਾਨ ਮੰਨਦਾ ਤੇ ਪ੍ਰਮਾਣੂਆਂ ਤੋਂ ਉਹ ਕਹਿੰਦੇ ਦੋ ਜੁੜ ਕੇ ਦੁਣਕਾ ਤਿੰਨ ਜਿਣ ਕੇ ਤਿਣਕਾ ਐ ਆਪਣੇ ਇਹ ਜੁੜ ਕੇ ਆਪ ਇਹ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਇਹਦੀ ਉਤਪਤੀ ਨੂੰ ਇਸ ਪ੍ਰਕਾਰ ਮੰਨਦਾ। ਪਰ ਪਰਮੇਸ਼ਰ ਨੂੰ ਮੰਨਦਾ ਤਾਂ ਹੈ ਪਰ ਇੱਕ ਦੇਸ਼ੀ ਮੰਨਦਾ, ਕਹਿੰਦੇ ਜਿਵੇਂ ਵਿਲਾਇਤ ਦੇ ਵਿੱਚ ਬੈਠਾ ਬਾਦਸ਼ਾਹ ਅੰਗਰੇਜ਼ ਜਿਹੜੇ ਉੱਥੇ ਬੈਠੇ ਹੁੰਦੇ ਸੀ ਹਿੰਦੁਸਤਾਨ 'ਚ ਵੀ ਰਾਜ ਕਰੀ ਜਾਂਦੇ ਸੀ, ਉਹ ਕਹਿੰਦਾ ਵੀ ਮੁਲਕ ਦਾ ਬਾਦਸ਼ਾਹ ਇੱਕ ਥਾਂ ਬੈਠਾ ਹੁੰਦਾ, ਉਹ ਕਹਿੰਦਾ ਰੱਬ ਇੱਕ ਥਾਂ ਬੈਠਾ ਤੇ ਇਸ ਤਰ੍ਹਾਂ ਦਾ ਇਹਦਾ ਮਤ ਹੈ। ਅੱਗੇ ਆ ਗਿਆ ਵਸੇਖ, ਵਸੇਖ ਸ਼ਾਸਤਰ ਦਾ ਕਰਤਾ ਜਿਹਦਾ ਕਨਾਦ ਬੁਨੀ ਹੈ, ਕੰਨ ਭੁੱਖ ਵੀ ਕਹਿੰਦੇ ਨੇ ਤੇ ਦੋ ਨਾਂ ਨੇ ਇਹਦੇ, ਇਹ ਕਾਲਵਾਦੀ ਹੈ, ਸਮੇਂ ਨੂੰ ਸੱਤ ਮੰਨਦਾ, ਸਮੇਂ ਨਾਲ ਹੀ ਸ੍ਰਿਸ਼ਟੀ ਨੂੰ ਪੈਦਾ ਹੋਈ ਮੰਨਦਾ। ਅੱਗੇ ਚੌਥਾ ਆ ਗਿਆ ਪੂਰਵ ਮਾਸਾ, ਇਹਦਾ ਕਰਤਾ ਜੈਮਨੀ ਮੁਨੀ ਹੈ, ਇਹ ਕਰਮਵਾਦੀ ਹੈ, ਨਿਤ ਨਿਮਿਤ ਕਾਮਿਆਂ ਕਰਮ ਪ੍ਰਾਸਤ ਕਰਮ ਨਿਖਿਤ ਕਰਮਾਂ ਨੂੰ ਮੰਨਦਾ। ਇਹ ਬ੍ਰਹਮ ਲੋਕ ਸਵਰਗ ਲੋਕ ਆਦਿ ਦੀ ਪ੍ਰਾਪਤੀ ਜਿਹੜੀ ਹੈ, ਬ੍ਰਹਮ ਆਦਿ ਦੀਆਂ ਪਦਵੀਆਂ ਜਿਹੜੀਆਂ ਹਨ ਤੇ ਇਹ ਕਰਮਾਂ ਕਰਕੇ ਮੰਨਦਾ। ਕਹਿੰਦਾ ਵੀ ਕਰਮਾਂ ਕਰਕੇ ਬ੍ਰਹਮਾ ਬਣਦਾ, ਸ਼ਿਵ ਜੀ ਬਣਦਾ, ਵਿਸ਼ਨੂੰ ਜੀ ਬਣਦੇ ਆ, ਕਰਮਾਂ ਦੇ ਅਭਾਵ ਹੋਣ ਤੋਂ ਸ੍ਰਿਸ਼ਟੀ ਦੀ ਪਰਲੋਂ ਮੰਨਦਾ। ਸ੍ਰੇਸ਼ਟ ਕਰਮਾਂ ਕਰਕੇ ਗਿਆਨ ਤੋਂ ਬਿਨਾਂ ਇਹ ਸਾਧ ਸਿੰਘ ਜੀ ਜਿਹੜੇ ਮੁਕਤੀ ਨੂੰ ਮੰਨਦਾ, ਇਹ ਇਹਦਾ ਮਤ ਹੈ। ਯੋਗ ਪਤੰਜਲ, ਇਹ ਪਤੰਜਲੀ ਰਿਸ਼ੀ ਹੈ ਜਿਹਨੇ ਇਹਦੇ ਸ਼ਾਸਤਰ ਜਿਹੜਾ ਇਹ ਯੋਗ ਸ਼ਾਸਤਰ ਹੈ ਇਹਦੇ ਕਰਤਾ ਪਤੰਜਲ ਮੁਨੀ ਜੀ ਹੋਇਆ, ਉਹ ਈਸ਼ਵਰਵਾਦੀ ਹੈ, ਰੱਬ ਨੂੰ ਮੰਨਦਾ ਹੈ। ਪਰ ਕਹਿੰਦਾ ਕਿ ਇਹ ਮਨ ਦੀਆਂ ਪੰਜ ਪ੍ਰਕਾਰ ਦੀਆਂ ਬਿਰਤੀਆਂ ਪ੍ਰਮਾਣ ਵਿਪਰਜੈ ਨਿੰਦਰਾ ਵਿਕਲਪ ਸਿਮਰਤੀ ਆਦਿ ਨੂੰ ਰੋਕ ਲੈਣਾ ਯੋਗ ਹੈ। ਦਸਵੇਂ ਦੁਆਰ 'ਚ ਪ੍ਰਾਣਾਂ ਨੂੰ ਕੱਢ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਮੰਨਦਾ ਵੀ ਪ੍ਰਾਣ ਉੱਥੇ ਨੂੰ ਨਿਕਲਣ, ਇਹ ਈਸ਼ਵਰ ਨੂੰ ਇੱਕ ਦੇਸੀ ਇਹ ਵੀ ਇੱਕ ਦੇਸੀ ਮੰਨਦਾ। ਵੇਦਾਂਤ ਸ਼ਾਸਤਰ, ਕਰਤਾ ਇਹਦਾ ਹੈ ਵਿਆਸ ਰਿਸ਼ੀ, ਇਹ ਦਿਸਣ ਵਾਲੇ ਪਦਾਰਥ ਤੇ ਦੇਖਣ ਵਾਲਾ, ਇਹ ਕਹਿੰਦਾ ਪਦਾਰਥ ਦੋ ਨੂੰ ਦ੍ਰਿਸ਼ਟ ਅਦ੍ਰਿਸ਼ਟ ਦੋ ਪਦਾਰਥ ਆ, ਇਹਦਾ ਐਸਾ ਸਿਧਾਂਤ ਹੈ ਸਾਰਿਆਂ ਦੀ ਪੈਦਾਇਸ਼ ਜਿਹੜੀ ਇਸ ਕਰਕੇ ਜਿਹੜੀ ਹੈ ਇਹ ਵੇਦਾਂਤ ਸ਼ਾਸਤਰ ਜਿਹੜਾ ਨਿਰੋਲ ਗਿਆਨ ਦੁਆਰਾ ਮੁਕਤੀ ਮੰਨਦਾ, ਗੁਰਬਾਣੀ ਦੇ ਨਾਲ ਬਹੁਤ ਇਹਦਾ ਹਿੱਸਾ ਮਿਲਦਾ। ਅਪਰੋਖ ਬ੍ਰਹਮ ਗਿਆਨ ਦਾ ਜੀਵ ਇਸ ਦੀ ਏਕਤਾ ਮੁਕਤੀ ਮੰਨਦਾ ਤੇ ਜਪਜੀ ਸਾਹਿਬ ਦੇ ਵਿੱਚ ਉਹ ਤੂੰ ਸਦਾ ਸਲਾਮਤ ਨਿਰੰਕਾਰ ਦੇ ਵਿੱਚ ਸਾਰੀਆਂ ਵਿਚਾਰਾਂ ਆਈਆਂ। ਇਹ ਉਹਨਾਂ ਸ਼ਾਸਤਰਾਂ ਦੀ ਵਿਆਖਿਆ ਜਿਹੜੀ ਹੈ ਸਾਧ ਸਿੰਘ ਜੀ, ਹੋਰ ਵੀ ਬਹੁਤ ਸਾਰੀ ਲੰਮੀ ਚੌੜੀ ਹੈ ਪਰ ਇੰਨੀ ਕੁ ਆਪਾਂ ਜਾਣਨੀ ਹੈ। ਆਪਾਂ ਅੱਗੇ ਸਮਾਪਤੀ ਬਦਲੀਏ ਕਿਉਂਕਿ ਸਮਾਂ ਅੱਗੇ ਜਾ ਰਿਹਾ ਹੈ, ਸਮਾਪਤੀ ਦੇ ਨੇੜੇ ਪਹੁੰਚਣ ਵਾਲਾ ਹੈ। ਅੱਗੇ ਦੱਸਦੇ ਹਨ ਜੇ ਸ਼ਬਦ ਪੂਰਾ ਕਰ ਲਈਏ।
ਗੁਰ ਗੁਰ ਏਕੋ ਏਸ ਅਨੇਕ,
ਛੇ ਸ਼ਾਸਤਰਾਂ ਦੇ ਗੁਰ ਗੁਰ, ਗੁਰੂਆਂ ਦਾ ਗੁਰੂ ਏਕੋ ਇੱਕ ਪਰਮੇਸ਼ਰ ਹੀ ਹੈ ਕਿਉਂਕਿ ਉਸੇ ਤੋਂ ਹੀ ਸਾਰਿਆਂ ਦੀ ਪੈਦਾਇਸ਼ ਹੈ ਨਾ। ਬੇਸਲਵਾਸ ਰੂਪੀ ਉਪਦੇਸ਼ ਭਾਵੇਂ ਅਨੇਕ ਬੇਅੰਤ ਨੇ ਉਹਨਾਂ ਦੇ, ਜਾਂ ਫਿਰ ਇਉਂ ਸਮਝੋ ਗੁਰ ਗੁਰ ਏਕੋ ਬੇਸ ਅਨੇਕ। ਛੇ ਸ਼ਾਸਤਰਾਂ ਦਾ ਗੁਰੂਆਂ ਦਾ ਗੁਰੂ ਇੱਕੋ ਹੀ ਵਿਆਸ ਰਿਸ਼ੀ ਹੈ, ਇਹਦੇ ਬੇਸ ਰੂਪ ਭਾਵੇਂ ਅਨੇਕਾਂ ਹਨ। ਭਾਵ ਜਿਸ ਵੇਲੇ ਬਰਮਾ ਨੇ ਵੇਦਾਂ ਦਾ ਹੰਕਾਰ ਕਰ ਲਿਆ ਸੀ, ਮੇਰੇ ਵਰਗਾ ਕੋਈ ਨਹੀਂ ਵੇਦਾਂ ਦੀ ਮਰਿਆਦਾ ਚਲਾਉਣ ਵਾਲਾ, ਉਸ ਵੇਲੇ ਆਕਾਸ਼ਬਾਣੀ ਹੋਈ ਕਿ ਬਰਮਾ ਤੂੰ ਹੰਕਾਰ ਕੀਤਾ, ਇਸ ਕਰਕੇ ਹਰਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੈ, ਤੂੰ ਸੰਸਾਰ ਦੇ ਵਿੱਚ ਹੁਣ ਸੱਤ ਜਨਮ ਧਾਰ ਤਾਂ ਤੇਰੀ ਸੁੱਧੀ ਹੋਊਗੀ। ਬਰਮਾ ਨੇ ਸੱਤ ਅਵਤਾਰ ਧਾਰੇ, ਦਸਮ ਗ੍ਰੰਥ ਸਾਰੇ ਅਵਤਾਰਾਂ ਦੀ ਵੇਰਵਾ ਉਹ ਸਾਰਾ ਉੱਥੇ ਆਉਂਦਾ ਹੈ ਦਸਮ ਗ੍ਰੰਥ ਦੇ ਵਿੱਚ। ਜਦੋਂ ਬਰਮਾ ਨੇ ਵਿਆਸ ਦਾ ਅਵਤਾਰ ਧਾਰਨ ਕੀਤਾ ਉਸ ਵੇਲੇ ਵੇਦਾਂਤ ਗ੍ਰੰਥ ਰਚਿਆ, ਫਿਰ ਗ੍ਰੰਥ ਰਚ ਕੇ ਹੰਕਾਰ ਹੋ ਗਿਆ। ਪਹਿਲਾਂ ਤਾਂ ਵੇਦਾਂ ਦਾ ਹੋਇਆ ਸੀ ਹੰਕਾਰ, ਜਿਹੜੀ ਬਹੁਤ ਬੁਰੀ ਬਿਮਾਰੀ ਹੈ। ਮਹਾਂਪੁਰਖਾਂ ਨੇ ਕਥਾ ਸੁਣਾਇਆ ਸੀ, ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ ਸੀ ਉੱਥੇ, ਉਹ ਉਹਨਾਂ ਦੀ ਰਸਮ ਸਾਰਾ ਸੁਣਿਆ ਦਾਸ ਨੇ। ਅਤੇ ਉਹ ਫਿਰ ਗੈਬੀ ਤਲਵਾਰ ਆਈ, ਉਹਨੇ ਵੱਢ ਕੇ ਟੋਟੇ ਛੇ ਕਰ ਦਿੱਤੇ ਇਹਦੇ। ਅਤੇ ਕੈਸੀ ਸ਼ਕਤੀ ਪਰਮਾਤਮਾ ਦੀ ਗੈਬੀ ਤਲਵਾਰ ਜਿਹੜੀ ਸੀ, ਇਸੇ ਕਰਕੇ ਕਿਰਪਾਨ ਜਿਹੜੀ ਹੈ, ਜਿਵੇਂ 24 ਅਵਤਾਰ ਵਿਸ਼ਨੂੰ ਜੀ ਨੇ ਧਾਰਨ ਕੀਤੇ ਨੇ, ਅਕਾਲ ਪੁਰਖ ਨੇ ਕਿਰਪਾਨ ਦਾ ਰੂਪ ਧਾਰਨ ਕੀਤਾ ਸੀ। ਖਾਲਸੇ ਦੀ ਕਿਰਪਾਨ ਦੀ ਤਾਂ ਪੂਜਾ ਹੈ, ਤਾਂ ਭੋਗ ਕਿਰਪਾਨ ਦੁਆਰਾ ਲਵਾਇਆ ਜਾਂਦਾ, ਕੜਾ ਪ੍ਰਸ਼ਾਦ ਨੂੰ ਰੱਬ ਦਾ ਰੂਪ ਮੰਨ ਕੇ ਲਵਾਇਆ ਜਾਂਦਾ ਹੈ, ਐਵੇਂ ਨਹੀਂ ਹੈ ਇਹ ਬਾਤ। ਇਸ ਕਰਕੇ ਕਿਰਪਾਨ ਭੇਟ ਗੁਰਦੁਆਰਾ ਮੱਛਬੈੜ ਦੇ ਕੋਲ ਬਣਿਆ ਹੋਇਆ, ਮਹਾਰਾਜ ਸਾਹਿਬ ਨੇ ਕਿਰਪਾਨ ਭੇਟ ਕੀਤੀ। ਇਸ ਕਰਕੇ ਕਿਰਪਾਨ ਨੂੰ ਨਮਸਕਾਰ ਕਹਿੰਦੇ ਨੇ। ਪੰਜੇ ਕਕਾਰ ਬੜੇ ਪਿਆਰੇ ਨੇ, ਪਰ ਮਹਾਰਾਜ ਸਾਹਿਬ ਜੀ ਨਾ ਤਾਂ ਕੇਸਾਂ ਨੂੰ ਮੱਥਾ ਟੇਕਦੇ ਹੈ, ਨਾ ਕੜੇ ਨੂੰ ਕਛਹਿਰਾ, ਅਤੇ ਇਹ ਜਿਹੜੇ ਚਾਰੇ ਕਕਾਰ ਉਹਨਾਂ ਨੂੰ ਹਿੱਸਾ ਬਣਾ ਕੇ ਰੱਖਣਾ, ਸਤਿਕਾਰ ਕਰਨਾ ਕਕਾਰਾਂ ਦਾ। ਲੇਕਿਨ ਜਦੋਂ ਕਿਰਪਾਨ ਦੀ ਗੱਲ ਆਉਂਦੀ ਹੈ, ਨਵੋਂ ਸ੍ਰੀ ਖੜਕੋ ਕਰੋਂ ਸੋ ਹਿੱਤ ਜਿੱਤ ਲਾਏ, ਕਿਉਂ ਪਰਮਾਤਮਾ ਦਾ ਰੂਪ ਹੈ ਕਰਾ। ਇਸੇ ਕਰਕੇ ਇਹਦੇ ਨਾਲ ਸਬਜ਼ੀਆਂ ਨਹੀਂ ਚੀਰੀਆਂ ਜਾ ਸਕਦੀਆਂ। ਕਿਰਪਾਨ ਕੇਵਲ ਦੋ ਥਾਂ 'ਤੇ ਵਰਤੀ ਜਾ ਸਕਦੀ ਹੈ, ਜਾਂ ਕੜਾਹ ਪ੍ਰਸ਼ਾਦ ਦੇ ਵਿੱਚ ਭੋਗ ਲਾਉਣ ਵਾਸਤੇ, ਜਾਂ ਕਿਤੇ ਰੱਖਿਆ ਕਰਨ ਵਾਸਤੇ ਖਾਲਸੇ ਨੂੰ ਲੋੜ ਪੈ ਜਾਏ, ਉਸ ਵੇਲੇ ਫਿਰ ਦੁਸ਼ਮਣ ਦਾ ਭੋਗ ਪਾਉਣ ਵਾਸਤੇ ਹੀ ਹੈ। ਭੋਗ ਲਾਉਣ ਵਾਸਤੇ ਹੈ, ਭੋਗ ਪਾਉਣ ਵਾਸਤੇ ਵੀ ਹੈ, ਦੋਨੇ ਕੰਮ ਕਰਦੀ ਹੈ ਕਿਰਪਾਨ। ਉਹ ਗੈਬੀ ਤਲਵਾਰ ਨੇ ਉਤਰ ਕੇ ਇਹਦੇ ਛੇ ਟੋਟੇ ਕੀਤੇ, ਪਰ ਹੁਣ ਪਰਮਾਤਮਾ ਮਾਰਦਾ ਨਹੀਂ ਕਿਸੇ ਨੂੰ, ਜਿਉਂਦੇ ਕਰਦਾ। ਉਹ ਛੇ ਟੁਕੜਿਆਂ 'ਚੋਂ ਛੇ ਰਿਸ਼ੀ ਬਣਾ ਦਿੱਤੇ, ਉਹਨਾਂ ਦੇ ਛੇਆਂ ਦੇ ਵੱਖਰੇ ਵੱਖਰੇ ਦਿਮਾਗ ਬਣਾ ਦਿੱਤੇ, ਉਹਨਾਂ ਦੇ ਛੇ ਦਾ ਨਿਸ਼ਚਾ ਵੱਖਰਾ ਵੱਖਰਾ ਬਣਾ ਦਿੱਤਾ। ਇਸ ਕਰਕੇ ਫਿਰ ਉਹ ਉਹਨਾਂ ਦਾ ਬੇਸ ਤਾਂ ਇੱਕੋ ਹੀ ਹੈ ਨਾ, ਗੁਰੂ ਤਾਂ ਇੱਕੋ ਹੀ ਹੈ ਨਾ, ਵਿਆਸ, ਉਹਦੇ ਛੇ ਟੁਕੜੇ ਹੋਏ ਨੇ। ਸੋ ਇਸ ਕਰਕੇ ਫਿਰ ਇਹ ਉਹਨਾਂ ਦੇ ਵਿੱਚੋਂ ਛੇ ਰਿਸ਼ੀ ਹੋਇਆ, ਉਹਨਾਂ ਦਾ ਛੇਆਂ ਦਾ ਵੱਖਰਾ ਵੱਖਰਾ ਉਪਦੇਸ਼ ਹੈ।
ਜੈ ਘਰ ਕਰਤੇ ਕੀਰਤ ਹੋਏ,
ਜਿਸ ਘਰ ਸ਼ਾਸਤਰ ਵਿੱਚ ਕਰਤੇ ਪੁਰਖ ਦੀ ਕੀਰਤ। ਕਹਿੰਦੇ ਮਹਾਰਾਜ ਅਸੀਂ ਕਿਹੜੇ ਸ਼ਾਸਤਰ ਨੂੰ ਮੰਨੀਏ? ਕਹਿੰਦੇ ਭਾਈ ਸ਼ਾਸਤਰਾਂ ਨੂੰ ਮੰਨਣ ਦੀ ਲੋੜ, ਕਾਰ ਪੁਰਖ ਨੂੰ ਮੰਨੋ, ਪਰ ਵੇਦਾਂਤ ਸ਼ਾਸਤਰ ਜਿਹੜਾ ਹੈ ਉਹ ਮਿਲਦਾ ਨਾਲ, ਕਿਉਂਕਿ ਨਿਰੋਲ ਗਿਆਨ ਦੀ ਬਾਤ ਹੈ ਉਹਦੇ ਵਿੱਚ। ਜਾਂ ਫਿਰ ਜਿਹੜੀ ਸਾਧ ਸੰਗਤ ਰੂਪੀ ਘਰ ਹੈ, ਜੈ ਜਿਸ ਘਰ ਸ਼ਾਸਤਰ ਵਿੱਚ ਕਰਤੇ ਅਕਾਲ ਪੁਰਖ ਦੀ ਕੀਰਤ ਕੀਰਤਨ ਭਗਤੀ ਹੈ, ਭਾਵ ਕਿ ਵੇਦਾਂਤ ਸ਼ਾਸਤਰ ਵਿੱਚ ਕਰਤੇ ਦੀ ਵਡਿਆਈ ਹੈ, ਕਹਿੰਦੇ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਠੀਕ ਹੈ। ਜੈ ਕਰਤੇ ਕੀਰਤ ਹੋਏ, ਇਹ ਮਹਾਰਾਜ ਸਾਹਿਬ ਕਹਿੰਦੇ ਸਤਸੰਗਤ ਰੂਪੀ ਘਰ ਦੇ ਵਿੱਚ ਉਸ ਘਰ ਤੇ ਪਰਮੇਸ਼ਰ ਦੀ ਵਡਿਆਈ ਹੋ ਰਹੀ ਹੈ। ਸੋ ਇਸ ਕਰਕੇ ਸੋ ਘਰ
ਰਾਖ ਵਡਾਈ ਤੋਹੇ,
ਉਸ ਸ਼ਾਸਤਰ ਰੂਪੀ ਸਤਸੰਗਤ ਰੂਪੀ ਘਰ ਦੇ ਵਿੱਚ ਆਪਣੇ ਆਪ ਨੂੰ ਰੱਖ ਰੱਖਣਾ ਕਰ, ਸਿੱਖਾ ਸਤਸੰਗਤ ਚ ਬੈਠਿਆ ਕਰ, ਤੇ ਤੋਹੇ ਤੇਰੀ ਵਡਾਈ ਮਹਿਮਾ ਲੋਕ ਪ੍ਰਲੋਕ ਚ ਹੋਏਗੀ ਜੇ ਤੂੰ ਸਤਸੰਗੀ ਬਣ ਜਾਵੇਂ। ਅਸਥਾਈ ਦੇ ਕੇ ਫਰਮਾਉਂਦੇ ਆ ਜੇ ਅੱਗੇ ਇਸੇ ਪ੍ਰਕਾਰ ਜੇ
ਛੇ ਘਰ ਛੇ ਗੁਰ ਛੇ ਉਪਦੇਸ਼
ਤੇ ਛੇ ਘਰ ਛੇ ਗਿਆਨ ਇੰਦਰੇ ਨਾ, ਜਿਹੜੇ ਨੇ ਛੇ ਘਰ ਪੰਜ ਤਾਂ ਹੋ ਗਏ ਗਿਆਨ ਇੰਦਰੇ, ਛੇ ਮਨ ਦੇ ਸਮੇਤ ਹੋਣਗੇ ਇਹ, ਤੇ ਛੇ ਘਰ ਪੰਜ ਗਿਆਨ ਇੰਦਰੇ ਛੇਵਾਂ ਮਨ ਛੇ ਗੁਰ, ਛੇ ਹੀ ਇਹਨਾਂ ਦੇ ਗੁਰ ਦੇਵਤੇ, ਛੇ ਹੀ ਇਹਨਾਂ ਦੇ ਉਪਦੇਸ਼ ਨਿਸ਼ਾਨੇ ਭਾਵ, ਮਨ ਦਾ ਸੰਕਲਪ ਉਠਾਉਣਾ, ਅੱਖਾਂ ਨਾਲ ਰੂਪ ਦਾ ਵੇਖਣਾ, ਕੰਨਾਂ ਨਾਲ ਸ਼ਬਦ ਸੁਣਨਾ, ਰਸਨਾ ਨਾਲ ਪਦਾਰਥਾਂ ਦਾ ਰਸ ਲੈਣਾ, ਨਾਸਾਂ ਨਾਲ ਸੁਗੰਧੀ ਦੁਰਗੰਧੀ ਪਰਖਣੀ, ਚਮੜੀ ਨਾਲ ਸਪਰਸ਼ ਕਰਨਾ, ਇਹਨਾਂ ਇੰਦਰੀਆਂ ਦੇ ਵਿਸ਼ੇ ਇਹਦੇ 'ਚ ਜੀ ਪਰਚੇ ਹੋਏ ਹਨ।
ਗੁਰ ਗੁਰ ਏਕੋ ਵੇਸ ਅਨੇਕ,
ਇਹਨਾਂ ਦੇ ਗੁਰ ਗੁਰ ਪ੍ਰੇਰਕਾਂ ਦਾ ਪ੍ਰੇਰਕ ਚੇਤਨੀ ਇੱਕੋ ਹੀ ਹੈ, ਉਹ ਪਰਮੇਸ਼ਰ ਹੈ, ਉਹਦੇ ਬੇਸ ਰੂਪ ਅਨੇਕ ਬੇਅੰਤ ਹਨ। ਜਾਂ ਫਿਰ ਇਉਂ ਸਮਝੇ ਛੇ ਘਰ ਪੰਜ ਤੱਤ ਅਤੇ ਛੇਵਾਂ ਚੇਤਨ, ਉਸਨੇ ਸੰਸਾਰ ਰੂਪੀ ਘਰ ਰਚਨਾ ਕੀਤਾ ਹੈ, ਤੇ ਛੇ ਖੱਟ ਦਾ ਨਾਮ ਹੈ, ਖੱਟ ਵਿਕਾਰ ਵਿੱਚ ਜਿਹੜਾ ਚਿੱਤ ਪਰਚਿਆ ਹੋਇਆ ਹੈ ਇਹ ਉਹਨਾਂ ਦੇ ਗੁਰ ਪ੍ਰੇਰਕ ਹਨ। ਛੇ ਛੇ ਹੀ ਇਹਨਾਂ ਦੇ ਉਪਦੇਸ਼ ਰੂਪੀ ਨਿਸ਼ਾਨੇ ਭਾਵ, ਛੇ ਵਿਕਾਰਾਂ ਦਾ ਫਲ ਵੱਖਰੇ ਵੱਖਰੇ ਨੇ, ਤੇ ਛੇ ਮਤ ਜੋਗੀ ਜੰਗਮ ਸਰੇਵੜੇ ਸੰਨਿਆਸੀ ਔਰ ਦਰਵੇਸ਼, ਛੇਵਾਂ ਜਾਮਾ ਬਿਪਰਕਾ ਜਾਮੇ ਮੀਂਹ ਨਾ ਮੇਖ, ਇਹ ਜਿਹੜੇ ਬੰਨੇ ਹੈ ਤੇ ਜੋਗੀ ਨ ਜੰਗਮਨ ਸਰੇਗੜੇ ਸੰਨਿਆਸੀ ਦਰਵੇਸ਼ ਬਿਪਰ ਬ੍ਰਹਮ ਆਦਿ ਇਹ ਸਾਰੇ ਹਨ। ਛੇ ਛੇ ਹੀ ਇਹਨਾਂ ਦੇ ਗੁਰੂ ਨੇ, ਜੋਗੀਆਂ ਦਾ ਗੋਰਖਨਾਥ ਮਛਿੰਦਰ ਨਾਥ, ਸੰਨਿਆਸੀਆਂ ਦਾ ਦੱਤਾਤਰੇ, ਛੇ ਇਹਨਾਂ ਦੇ ਵੱਖਰੇ ਉਪਰੇ ਉਪਦੇਸ਼, ਸਾਰਿਆਂ ਗੁਰੂਆਂ ਦਾ ਗੁਰੂ ਚੇਤਨ ਪਰਮੇਸ਼ੁਰ ਆਪ ਹੀ ਹੈ। ਹੇ ਮਹਾਰਾਜ, ਫਿਰ ਇਹਨਾਂ ਵਿੱਚ ਕਿਹੜੇ ਘਰ ਵਿੱਚ ਰਹਿਣਾ ਚਾਹੀਦਾ? ਉੱਤਰ ਦਿੰਦੇ ਨੇ,
ਜੈ ਘਰ ਕਰਤੇ ਕੀਰਤ ਹੋਵੇ।
ਹੇ ਭਾਈ, ਜਿਸ ਘਰ ਸਤਸੰਗ ਜੀ ਕਰਤੇ ਅਕਾਲ ਪੁਰਖ ਦੀ ਕੀਰਤਨ ਭਗਤੀ ਉਹਦੀ ਵਡਿਆਈ ਹੋ ਰਹੀ ਹੈ।
ਸੋ ਘਰ ਰਾਖ ਵਡਾਈ ਤੋ,
ਉਹ ਸਤਸੰਗ ਤੁਰਵੀ ਘਰ ਵਿੱਚ ਆਪਣੇ ਆਪ ਨੂੰ ਰਾਖ ਰੱਖਣਾ ਕਰ, ਇਸ ਨਾਲ ਤੋਹੇ ਤੈਨੂੰ ਪਰਲੋਕ ਵਿੱਚ ਵਡਿਆਈ ਸੋਭਾ ਪ੍ਰਾਪਤ ਹੋਏਗੀ। ਭਾਵ ਕੀ ਹੈ ਕਿ ਮਹਾਰਾਜ ਸਾਨੂੰ ਸਤਸੰਗਤ ਰੂਪੀ ਘਰ ਵਿੱਚ ਰੱਖਣਾ ਕਰੋ, ਅਸੀਂ ਆਪ ਜੀ ਦੀ ਹੀ ਵਡਾਈ ਮਹਿਮਾ ਉਚਾਰਨ ਕਰਦੇ ਰਹਾਂਗੇ ਜੀ। ਅਸਥਾਈ ਦੇ ਕੇ ਫਰਮਾਉਂਦੇ ਹਨ,
ਵਿਸੋਏ ਤਸਿਆ ਘੜੀਆ ਪਹਿਰਾ।
ਤੇ ਜਿਸ ਪ੍ਰਕਾਰ 15 ਵਾਰੀ ਅੱਖ ਝਮਕਣ ਦੇ ਨਾਲ ਇੱਕ ਵਿਸ਼ਵਾ ਬਣਦਾ ਹੈ, ਇਹ ਗਿਣਤੀ ਪਿੱਛੇ ਵੀ 15 ਵਿਸ਼ਵਿਆਂ ਦਾ ਇੱਕ ਚਸਾ ਬਣਦਾ ਹੈ, 30 ਚਸਿਆਂ ਦਾ ਇੱਕ ਪਲ ਬਣਦਾ ਹੈ, 60 ਪਰਾਂ ਦੀ ਘੜੀ ਬਣਦੀ ਹੈ, 7.5 ਘੜੀਆਂ ਦਾ ਇੱਕ ਪਹਿਰ ਬਣਦਾ ਹੈ, ਤੇ ਫਿਰ 8 ਪਹਿਰਾਂ ਦਾ ਇੱਕ ਥਿੱਤ ਬਣਦੀ ਹੈ। ਤੇ ਇਸ ਕਰਕੇ ਫਿਰ ਇਹਨਾਂ ਦਾ ਥਿੱਤਾਂ ਵਾਰਾਂ ਦੀ ਫਿਰ ਅੱਗੇ ਵਾਰੀ ਭਾਵ 7 ਦਿਨ ਹਫ਼ਤਾ ਬਣਦਾ, 30 ਦਿਨਾਂ ਦਾ ਫਿਰ ਉਹ ਮਹੀਨਾ ਬਣਦਾ, 12 ਮਹੀਨਿਆਂ ਦਾ ਇੱਕ ਸਾਲ ਪਿਆ ਬਣਦਾ। ਇਹ ਪਿੱਛੇ ਵਿਚਾਰਾਂ ਇਹ ਹੋ ਚੁੱਕੀਆਂ ਨੇ। 15 ਵਾਰ ਅੱਖ ਝਮਕਣ ਦੇ ਨਾਲ ਇੱਕ ਵਿਸਵਾ ਹੋ ਗਿਆ, 15 ਵਿਸਿਆਂ ਦਾ ਇੱਕ ਚਸਾ ਹੋ ਗਿਆ, 30 ਚਸਿਆਂ ਦਾ ਇੱਕ ਪਲ ਹੋ ਗਿਆ, 60 ਪਲਾਂ ਦੀ ਇੱਕ ਘੜੀ ਹੋ ਗਈ, ਤੇ ਹੁਣ 7.5 ਘੜੀਆਂ ਦਾ ਪਹਿਰਾ ਇੱਕ ਪਹਿਰ ਹੋ ਗਿਆ ਹੈ।
ਚਿੱਤੀ ਵਾਰੀ ਮਾਹੋ ਭਇਆ।
ਤੇ ਹੁਣ ਅੱਗੇ ਦੱਸਦੇ ਹੈ ਕਿ ਇਹਨਾਂ ਦਾ ਜਿਵੇਂ 7.5 ਘੜੀਆਂ ਦਾ ਪਹਿਰ ਹੋ ਗਿਆ, ਫਿਰ 8 ਪਹਿਰਾਂ ਦਾ ਇੱਕ ਥਿੱਤ ਬਣ ਗਈ, ਤੇ ਫਿਰ ਵਾਰੀ ਬਾਰ ਭਾਵ 7 ਦਿਨ ਇੱਕ ਹਫ਼ਤਾ ਹੋ ਗਿਆ, ਤੇ 30 ਦਿਨਾਂ ਦਾ ਮਾਹੋ ਪਿਆ, ਮਾਹੋ ਮਹੀਨਾ। ਤੇ ਇਸ ਤੋਂ ਅੱਗੇ ਕਿਹਾ ਵੀ ਜਿਹੜਾ ਮਹੀਨਿਆਂ ਦਾ ਇੱਕ ਸਾਲ ਪਿਆ, ਇਹ ਸਾਲ ਹੋ ਗਿਆ, ਇਹ ਇਹਨਾਂ ਦੀ ਗਿਣਤੀ ਦਿੱਤੀ ਹੈ।
ਸੂਰਜ ਏਕੋ ਰੁੱਤ ਅਨੇਕ।
ਤੇ ਫਿਰ ਅੱਗੇ ਦੱਸਦੇ ਹੈ ਕਿ ਇਹਦੇ ਨਾਲ ਸੂਰਜ ਏਕੋ ਰੁੱਤ ਅਨੇਕ, ਫਿਰ ਹੁਣ ਰੁੱਤਾਂ ਦੀ ਗੱਲ ਹੈ, 2-2 ਮਹੀਨਿਆਂ ਦੀ ਇੱਕ ਰੁੱਤ ਹੋ ਗਈ, ਉਹ ਕਿਵੇਂ? ਬਸੰਤ ਰੁੱਤ, ਚੇਤ ਵਿਸਾਖ 2 ਮਹੀਨੇ, ਗ੍ਰੀਸ਼ਮ ਰੁੱਤ, ਜੇਠ ਹਾੜ 2 ਮਹੀਨੇ, ਬਰਸਾਤ ਰੁੱਤ, ਪਾਵਸ ਰੁੱਤ, ਸਾਵਣ ਭਾਦਰੋਂ 2 ਮਹੀਨੇ, ਸਰਦ ਰੁੱਤ, ਅਸੂਕਤਾ 2 ਮਹੀਨੇ, ਸਿਸੀਆ ਰੁੱਤ, ਮੱਘਰ ਪੋਹ 2 ਮਹੀਨੇ ਦੀ ਇੱਕ ਰੁੱਤ, ਹਿਮਕਰ ਰੁੱਤ, ਮਾਘ ਫੱਗਣ। ਤੇ ਇਹਨਾਂ ਸਾਰੀਆਂ ਰੁੱਤਾਂ ਵਿੱਚ ਸੂਰਜ ਇੱਕੋ ਹੀ ਹੈ, ਸੂਰਜ ਏਕੋ ਰੁੱਤ ਅਨੇਕ। ਦੱਸਦੇ ਹਨ ਕਿ
ਨਾਨਕ ਕਰਤੇ ਕੇ ਕੇਤੇ ਵੇਸ,
ਸਤਿਗੁਰੂ ਜੀ ਉਚਾਰਨ ਕਰਦੇ ਆ ਅਕਾਲ ਪੁਰਖ ਦੇ ਕਿੰਨੇ ਹੀ ਵੇਸ ਲਿਬਾਸ ਧਾਰੇ ਹੋਏ ਹਨ, ਇਹ ਉਹਦੀ ਰਚਨਾ ਹੈ। ਇਹਦੇ ਵਿੱਚ ਸਾਧ ਸਿੰਘ ਜੀ ਦੁਆਰੇ ਬੋਲਦੇ ਜੀ ਸਾਰਾ ਜੀ,
ਸੋਏ ਸਸਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹੋ ਭਇਆ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਵਿਸ਼ਵਾਂ ਦੀ ਨਿਆਂ ਕੀ, ਵਿਸ਼ਵ ਨਾਮੇ ਜੀਵ ਜਾਗਰ ਦਾ ਅਭਿਮਾਨੀ ਦੇਵ ਹੈ, ਤੇ ਚਸਿਆਂ ਦੀ ਨਿਆਂ ਤੇਜਸ ਨਾਮੇ ਜੀਵ ਜੋ ਸੁਪਨ ਦਾ ਅਭਿਮਾਨੀ ਦੇਵ ਹੈ, ਘੜੀ ਦੀ ਨਿਆਂ ਪ੍ਰਗਿਆ ਨਾਮੇ ਜੀਵ ਜੋ ਸੁਕੋਪਤ ਅਵਸਥਾ ਅਭਿਮਾਨੀ ਹੈ, ਪਹਿਰ ਦੀ ਨਿਆਂ ਵਿਰਾਟ ਜੋ ਸਾਰਿਆਂ ਦੀ ਜਾਗਰਤ ਅਵਸਥਾ ਦਾ ਅਭਿਮਾਨੀ ਹੈ, ਥਿੱਤ ਦੀ ਨਿਆਂ ਅਭਿਆਕਰ ਜੋ ਸਾਰਿਆਂ ਦੀ ਸੁਪਨ ਅਵਸਥਾ ਦਾ ਅਭਿਮਾਨੀ ਹੈ, ਬਾਰ ਦੀ ਨਿਆਂ ਹਿਰਨ ਗਰਭ ਜੋ ਸਾਰਿਆਂ ਦੀ ਸੁਕੋਪਤ ਅਵਸਥਾ ਦਾ ਅਭਿਮਾਨੀ ਹੈ, 12 ਮਹੀਨਿਆਂ ਦੀ ਨਿਆਂ ਯੋਗੀਆਂ ਦੇ 12 ਪੰਥ ਸਮਝਣੇ, 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ ਤੇ ਬੁੱਧ 12 ਮਹੀਨੇ ਸਮਝਣਾ ਕਰੋ। ਇਸ ਪ੍ਰਕਾਰ ਸਾਰਾ ਸੰਸਾਰ ਪੈਦਾ ਭਇਆ ਕੀ ਹੋ ਰਿਹਾ ਹੈ, ਇਹਨਾਂ ਸਾਰਿਆਂ ਦੇ ਵਿੱਚ। ਤੇ ਮਹਾਰਾਜ ਸਾਹਿਬ
ਸੂਰਜ ਏਕੋ ਰੁੱਤ ਅਨੇਕ,
ਤੇ ਇਉਂ ਫਿਰ ਸੂਰਜ ਏਕੋ ਰੁੱਤ ਅਨੇਕ, ਜਿਵੇਂ ਸੂਰਜ ਇੱਕ ਦੀਆਂ ਅਨੇਕਾਂ ਰੁੱਤਾਂ ਬਣੀਆਂ, ਸੂਰਜ ਦੀ ਨਿਆਂ ਕੌਣ? ਬ੍ਰਹਮ, ਉਹ ਇੱਕੋ ਹੀ ਹੈ। ਰੁੱਤਾਂ ਦੀ ਨਿਆਂ ਹਿਰਨ ਗਰਭ, ਤੈਸ, ਵਿਰਾਟ ਆਦਿ ਅਨੇਕਾਂ ਹਨ।
ਨਾਨਕ ਕਰਤੇ ਕੇ ਕੇਤੇ ਵੇਸ,
ਸਤਿਗੁਰੂ ਜੀ ਕਥਨ ਕਰਦੇ ਹੈ ਭਾਈ, ਸਾਰਿਆਂ ਨੂੰ ਰਚਣ ਵਾਲੇ ਕਰਤੇ ਅਕਾਲ ਪੁਰਖ ਦੇ ਕੇਤੇ ਕਿੰਨੇ ਵੇਸ, ਉਹਦੇ ਰੂਪ ਹਨ, ਉਹ ਬੇਅੰਤ ਹੈ ਸਾਧ ਜੀ। ਤੇ ਲੱਗਦਾ ਤਾਂ ਇਹ ਸੀ ਵੀ ਸ਼ਾਇਦ ਅੱਜ ਕਥਾ ਦਾ ਕਿਤੇ ਲੜੀਵਾਰ ਦਾ ਵੀ ਭਾਈ ਸਾਹਿਬ ਨੂੰ ਹੀ ਕਰਨੀ ਪਵੇ, ਕਿਉਂਕਿ ਸਿੱਖ ਜਗਤ ਦੇ ਮਹਾਨ ਤਪਸਵੀ ਔਰ ਮਹਾਨ ਪਰਉਪਕਾਰੀ, ਮਹਾਨ ਵਿਦਵਾਨ, ਯੁੱਗ ਪੁਰਸ਼, ਬ੍ਰਹਮ ਗਿਆਨੀ, ਤਤਵੇ ਤੇ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ, ਤੇ ਜਿਨ੍ਹਾਂ ਦਾ ਅਚਨਚੇਤ ਹੀ ਇਹ ਖਬਰ ਸਾਧ ਸਿੰਘ ਜੀ ਮਿਲੀ, ਉਦੋਂ ਮੈਂ ਸਟੇਜ ਤੇ ਇਹ ਕਹਿ ਰਿਹਾ ਸੀ ਵੀ ਸਾਡੇ ਸਿਰ ਤੇ ਉਹਨਾਂ ਮਹਾਂਪੁਰਸ਼ਾਂ ਦਾ ਛਾਇਆ ਹੈ, ਜਿਹੜੀ ਗੱਲ ਨਾ ਆਵੇ ਅਸੀਂ ਭਿੰਡਰੀ ਜਾ ਕੇ ਉਹਨਾਂ ਨੂੰ ਪੁੱਛ ਸਕਦੇ ਹਾਂ, ਪਰ ਸਾਧ ਸਿੰਘ ਜੀ ਇਹ ਕੀ ਪਤਾ ਸੀ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੈ। ਤੇ ਉਦੋਂ ਕਥਾ ਤੋਂ ਬਾਹਰ ਨਿਕਲਦੇ ਹੀ ਜਦੋਂ ਗੁਰਮੁਖਾਂ ਨੇ ਫੋਨ ਕਰਕੇ ਦੱਸਿਆ, ਕਹਿੰਦੇ ਜੀ ਮਹਾਂਪੁਰਖ ਭਾਣਾ ਵਰਤਾ ਗਏ ਹੈ, ਤੇ ਇਸ ਕਰਕੇ ਸਾਧ ਸਿੰਘ ਜੀ ਫਿਰ ਉਹਨਾਂ ਦੇ ਅੰਤਮ ਸੰਸਕਾਰ ਸਾਰੀ ਪੰਥ ਪਹੁੰਚਿਆ ਹੋਇਆ ਸੀ, ਸੰਪਰਦਾਵਾਂ ਦੇ ਮੁਖੀ ਪਹੁੰਚੇ ਹੋਏ ਸਨ, ਤੇ ਇਸ ਕਰਕੇ ਫਿਰ ਉੱਥੋਂ ਲੇਟ ਹੋਣ ਕਰਕੇ ਲੱਗਦਾ ਸੀ ਵੀ ਸ਼ਾਇਦ ਅੰਮ੍ਰਿਤ ਵੇਲੇ ਦੀ ਸਵੇਰ ਦੀ ਕਥਾ ਜਿਹੜੀ ਹੈ ਉਹਦੇ ਵਿੱਚ ਐਸਾ ਹੋਣ ਕਰਕੇ ਵੀ ਨਾ ਹੋ ਸਕੇ। ਪਰ ਮਹਾਰਾਜ ਸਾਹਿਬ ਨੇ ਫਿਰ ਇਹ ਵੀ ਸੋਚਿਆ ਵੀ ਮਹਾਂਪੁਰਖਾਂ ਨੂੰ ਕਥਾ ਇੰਨੀ ਪਿਆਰੀ ਸੀ, ਅਸੀਂ ਢਿੱਲ ਕਿਉਂ ਕਰੀਏ। ਉਹਨਾਂ ਦੇ ਉਸ ਜਿਹੜੀ ਕਲਗੀਧਰ ਪਾਤਸ਼ਾਹ ਦੀ ਚਲਾਈ ਹੋਈ ਮਰਿਆਦਾ ਹੈ ਉਹਦੇ ਅਨੁਸਾਰ ਜੀਵਨ ਬਤੀਤ ਕੀਤਾ ਮਹਾਂਪੁਰਖਾਂ ਨੇ, ਉਹਨਾਂ ਦੇ ਪ੍ਰਥਾਏ ਦੋ ਵੇਲੇ ਉੱਥੇ ਕਥਾ ਹੋ ਰਹੀ ਹੈ ਵੀ ਆਪਾਂ ਫਿਰ ਲੜੀਵਾਰ ਚੱਲਦੀ ਕਥਾ ਕਿਉਂ ਰੋਕਣੀ ਹੈ, ਗੁਰੂ ਕਿਰਪਾ ਕਰੇ। ਪਰ ਮਹਾਂਪੁਰਖਾਂ ਦਾ ਸਾਹ ਸੀ, ਭਾਵੇਂ ਉਹਨਾਂ ਦੀ 102 ਵਰੇ ਦੀ ਉਮਰ ਹੋ ਗਈ ਸੀ, ਪਰ ਅੱਜ ਟਕਸਾਲ ਦਾ ਸਾਧ ਸੰਜੀ ਉਹ ਵਿਦਵਾਨ ਸਾਡੇ ਕੋਲੋਂ ਚਲਿਆ ਗਿਆ। ਜਿਹੋ ਜਿਹਾ ਵਿਦਵਾਨ ਕਿਤੇ ਸਦੀਆਂ ਬਾਅਦ ਕਿਤੇ ਗੁਰੂ ਨਾਨਕ ਦੇ ਘਰ ਵਿੱਚ ਪੈਦਾ ਹੋਏਗਾ, ਉਹਨਾਂ ਦੀ ਕਰਨੀ ਨੂੰ ਨਮਸਕਾਰ ਹੈ, ਉਹਨਾਂ ਦੀ ਵਿਦਿਆ ਨੂੰ ਨਮਸਕਾਰ ਹੈ, ਉਹਨਾਂ ਦੇ ਅੰਮ੍ਰਿਤ ਬਚਨ ਜੋ ਸਿੱਧੇ ਤੌਰ 'ਤੇ ਦਾਸ ਨੂੰ ਵੀ ਉਹਨਾਂ ਨੇ ਕਹੇ ਵੀ ਪ੍ਰਾਤਨਤਾ 'ਤੇ ਡਟ ਕੇ ਪਹਿਰਾ ਦੇਣਾ। ਸਿੰਘ ਸੀ ਨਾਲ ਸਾਰੇ ਕਹਿੰਦੇ ਪ੍ਰਾਤਨਤਾ 'ਤੇ ਡਟ ਕੇ ਪਹਿਰਾ ਦੇਣਾ। ਮੈਂ ਕਿਹਾ ਮਹਾਂਪੁਰਸ਼ੋ ਵੀ ਤੁਹਾਡੀ ਆਸ਼ੀਰਵਾਦ ਚਾਹੀਦੀ ਹੈ। ਕਹਿੰਦੇ ਮੈਂ ਤੁਹਾਡੇ ਨਾਲ, ਅਸੀਂ ਉਹਨੂੰ ਸਦਾ ਆਪਣੇ ਨਾਲ ਹੀ ਮੰਨਾਂਗੇ। ਬ੍ਰਹਮ ਗਿਆਨੀ ਸਤ ਜੀਵਾ ਨਹੀਂ ਮਰਦਾ, ਉਹਨਾਂ ਦੇ ਬਚਨ ਸੀ। ਇਸ ਕਰਕੇ ਸਾਧ ਸਮਝੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਉੱਥੇ ਬਿਹੰਗਮ ਕੋਲ ਰਹਿਣ ਉਹਨਾਂ ਦੇ ਉੱਤੇ ਜ਼ਿਆਦੇ, ਉਹਨਾਂ ਦੀ ਤਾਂ ਭਾਈ ਲੱਖਾਂ ਹੀ ਸ਼ਰਧਾਲੂ ਦੇਸਾਂ ਪ੍ਰਦੇਸਾਂ ਬੈਠੇ ਹੈ, ਅੱਖਾਂ 'ਤੇ ਅੰਸੂ ਨਹੀਂ ਸੀ ਸੰਭਾਲ ਹੁੰਦੇ। ਅਤੇ ਭਾਈ ਸਾਹਿਬ ਜਿਨ੍ਹਾਂ ਨੇ ਹੱਥੀਂ ਸੇਵਾ ਕੀਤੀ, ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਨੇ ਵੀ ਬੜੀ ਜਦੋਂ ਸਰੀਰ ਕਸ਼ਟ ਵਿੱਚ ਹੋਇਆ, ਭਾਈ ਕੁਲਵੰਤ ਸਿੰਘ ਜੀ ਉਹ ਫਿਰ ਉਦੋਂ ਤੱਕ ਤਾਂ ਸਾਧ ਸਿੰਘ ਜੀ ਭਾਈ ਸਾਹਿਬ ਤਕੜੇ ਰਹੇ, ਜਦੋਂ ਚੰਡਾ ਲਾ ਕੇ ਹੇਠਾਂ ਉਤਰੇ ਫਿਰ ਭਾਈ ਸਾਹਿਬ ਸੰਭਾਲ ਨਹੀਂ ਸਕੇ, ਅੱਖਾਂ ਭਰ ਆਏ। ਚਲੋ ਦਲਾਸਾ ਇੱਕ ਦੂਜੇ ਨੂੰ ਐਸੇ ਮੌਕੇ ਹੁੰਦਾ। ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਾ ਬਾਹਰ ਤੋਂ ਫੋਨ ਆਇਆ, ਕਹਿੰਦੇ ਜੀ ਜਦੋਂ ਮੇਰੇ ਦੁਨਿਆਵੀ ਪਿਤਾ ਚੜ੍ਹਾਈ ਕਰੇ ਸੀ ਮੈਂ ਉਦੋਂ ਤੁਹਾਨੂੰ ਫੋਨ ਨਹੀਂ ਕਰਿਆ, ਪਰ ਅੱਜ ਮੇਰੇ ਧਰਮੀ ਪਿਤਾ ਜਿਨ੍ਹਾਂ ਦੇ ਕੋਲ ਮੈਂ ਉੱਥੇ ਰਿਹਾ ਵੀ ਤੁਸੀਂ ਉੱਥੇ ਗਏ, ਅਤੇ ਉਹ ਸਾਰਾ ਸਾਧ ਸਿੰਘ ਜੀ ਜਿਹੜਾ ਗੁਰਮੁਖ ਰੂਹਾਂ ਸੈਂਕੜੇ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ, ਉਹ ਮਹਾਂਪੁਰਖ ਜਿਨ੍ਹਾਂ ਨੂੰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਆਪਣੇ ਹੁੰਦਿਆਂ ਸਤਿਕਾਰ ਕਰਾਉਂਦੇ ਸੀ, ਭਾਈ ਇਹ ਵਿਦਵਾਨ ਇਹ ਜਪੀ ਤਪੀ ਨੂੰ ਜਿਨ੍ਹਾਂ ਮਹਾਂਪੁਰਖਾਂ ਨੂੰ ਕਿਹਾ ਸੀ, ਇਹਦੇ ਗਵਾਹ ਅਜੇ ਇਹਦੇ ਅਜੇ ਬੈਠੇ ਨੂੰ ਉਹ ਗੁਰਮੁਖ ਰੂਹਾਂ ਗਿਆਨੀ ਪੂਰਨ ਸਿੰਘ ਵਰਗੇ। ਕਹਿੰਦੇ ਦੇਖੋ ਗਿਆਨੀ ਮੋਹਨ ਸਿੰਘ ਜੀ, ਕਹਿੰਦੇ ਸੰਪਰਦਾ ਦੇ ਮੁਖੀ ਦਾ ਹੱਕ ਦਾ ਖੇਤ ਤੁਹਾਡਾ ਹੀ ਬਣਦਾ ਸੀ, ਪਰ ਕਹਿੰਦੇ ਤੁਹਾਡੀ ਤਿਆਗ ਬਿਰਤੀ ਇਹੀ ਜੀ ਹੈ, ਫਿਰ ਮੈਂ ਸੋਚਿਆ ਵੀ ਚਲੋ ਭਾਈ ਕਰਤਾਰ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪਦੇ ਹਾਂ ਵੀ ਤੁਹਾਡਾ ਤਿਆਗ ਬਿਰਤੀ ਤੋਂ ਮੈਂ ਸੰਕੋਚ ਕਰ ਗਿਆ। ਇਹ ਵੱਡਿਆਂ ਦਾ ਬਚਨ ਸੀ, ਉਹਨਾਂ ਦੇ ਜਾਣ ਤੋਂ ਬਾਅਦ ਭਿੰਡਰਾਂ ਦੀ ਜ਼ਿੰਮੇਵਾਰੀ ਸੰਤ ਗਿਆਨੀ ਇੰਦਰ ਸਿੰਘ ਜੀ ਨੇ, ਜਿਹੜੇ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਭਰਾ ਸਨ ਅਤੇ ਮਹਾਂਪੁਰਖਾਂ ਦੇ ਸਾਧ ਸਿੰਘ ਜੀ ਪੁੱਤਰ ਹੋਣ ਦਾ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ ਅਤੇ ਸੰਤਾਂ ਦੇ ਭਰਾ ਹੋਣ ਦਾ ਮਾਣ ਪ੍ਰਾਪਤ ਹੋਇਆ, ਅਤੇ ਉਹ ਮਹਾਨ ਮਹਾਂਪੁਰਸ਼ ਸੇ ਸੰਤ ਬਾਬਾ ਨਰਾਇਣ ਸਿੰਘ ਜੀ ਲਧਾਈਕੇ ਵਾਲੇ ਮਹਾਂਪੁਰਸ਼, ਸੰਤ ਬਾਬਾ ਅਜੈਤ ਸਿੰਘ ਜੀ ਬੋਪਾ ਰਾਏ ਵਾਲੇ ਮਹਾਂਪੁਰਸ਼, ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ, ਕਿਉਂਕਿ ਮਹਾਂਪੁਰਖਾਂ ਨੇ ਕਿਹਾ ਸੀ, ਕਹਿੰਦੇ ਭਾਈ ਹੁਣ ਤੁਸੀਂ ਜਿਹੜਾ ਬਚਨ ਹੋ ਗਿਆ ਪਟਨਾ ਸਾਹਿਬ ਵੀ ਹੁਣ ਤੁਸੀਂ ਜਥੇ ਦੇ 'ਚ ਫਰਕ ਨਾ ਪਾਇਓ, ਸਾਡੇ ਜਾਣ ਤੋਂ ਬਾਅਦ ਜਿਹਨੂੰ ਤੁਸੀਂ ਚਾਹੁੰਦੇ ਹੋ ਉਹਨੂੰ ਤੁਸੀਂ ਮੁਖੀ ਬਣਾ ਲਿਓ। ਇਹ ਬਚਨ ਉਹਨਾਂ ਦੇ ਕੋਲੋਂ ਹੋਣ ਕਰਕੇ ਹੀ ਸਾਧ ਸਿੰਘ ਜੀ ਇੱਕੋ ਹੀ ਜਥਾ ਸ਼ਾਖਾ ਦੋ, ਨਾ ਸੰਤ ਕਰਤਾਰ ਸਿੰਘ ਜੀ ਮਹਾਂਪੁਰਖਾਂ ਦੇ ਮਨ 'ਚ ਫਰਕ ਸੀ, ਨਾ ਸੰਤ ਗਿਆਨੀ ਮੋਹਨ ਸਿੰਘ ਜੀ ਦੇ, ਕਿਉਂਕਿ ਇਹ ਉਹ ਮਹਾਂਪੁਰਖ ਸਨ ਇਹਨਾਂ ਦੇ ਵਿਦਿਆਰਥੀ ਵਿਦਾਨ ਦੇ ਜਿੰਨੇ ਵੀ ਸਿਰਖੱਟ ਵਿਦਵਾਨ ਸੰਤ ਗਿਆਨੀ ਗੁਰਬਚਨ ਸਿੰਘ ਦੇ ਵਿਦਿਆਰਥੀ ਨੇ ਉਹ ਸਾਰੇ ਇਹਨਾਂ ਦੇ ਵਿਦਾਂਤ ਪੜਾਇਆ ਹੋਇਆ। ਇਹ ਐਡੇ ਵੱਡੇ ਮਹਾਂਪੁਰਸ਼ ਸਨ, ਭਾਈ ਚਲੇ ਗਏ ਸੰਸਾਰ ਦੇ ਵਿੱਚੋਂ, ਜਾਣਾ ਤਾਂ ਸਭ ਨੇ ਹੈ ਪਰ ਲਾਹਾ ਹੁੰਦਾ ਹੈ, ਇਹ ਲਾਲਚ ਸੀ ਵੀ ਮਹਾਂਪੁਰਖ ਜਿੰਨਾ ਚਿਰ ਬੈਠੇ, ਭਾਵੇਂ 102 ਵਰੇ ਦੀ ਉਮਰ ਹੋ ਗਈ ਸੀ ਵੀ ਜਿੰਨਾ ਚਿਰ ਹੋਰ ਰਹਿਣ ਲਾਹ ਵੀ ਹੈ, ਪਰ ਕੀ ਕਰ ਸਕਦੇ ਹਾਂ। ਇਸ ਕਰਕੇ ਸਾਧ ਸਿੰਘ ਜੀ ਸੀ ਵੀ ਸ਼ਾਇਦ ਅੱਜ ਕਥਾ ਨਾ ਹੋ ਸਕੇ ਪਰ ਮਹਾਰਾਜ ਸਾਹਿਬ ਨੇ ਮਹਾਂਪੁਰਖਾਂ ਨੇ ਕਿਰਪਾ ਕਰਕੇ ਕਰਵਾ ਲਈ ਹੈ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਵਿਸੇ ਚਸਿਆ ਘੜੀਆ ਪਹਿਰਾ ਥੀਤੀ ਵਾਰੀ ਮਾਹੋ ਭਇਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।